आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
विरोध नाल दोवें धिरां चकन्नियां रहिंदियां ने मुकाबले नाल दोवें धिरां विकास करदियां ने झगड़े नाल दोवें धिरां निगरदियां ने ते सहयोग नाल दोवें धिरां सफल हुंदियां ने जेड़ा ढंग ठीक लगे अपना लेना चंगे विचारां लई जुड़े रहो हरमन रेडियो आस्ट्रेलिया दे नाल दिल पंजाबी जज्बात पंजाबी
हरमन रेडियो ते एक बार फिर मैं हाजिर हाँ जी अमरदीप कौर तुहाडा पसंदीदा प्रोग्राम लहरां लाके सो हरमन रेडियो दे इस मंच तो अपने सुनने वालों दा बहुत बहुत स्वागत करते हैं तहे दिल तो निघा स्वागत जी तुहाडा ते अमरदीप वालों बहुत ही प्यार भरी सत श्री अकाल गुड मॉर्निंग आदाब ते वाहिगुरु जी का खालसा वाहिगुरु जी की फतेह जी ते नाल ही नाल हमेशा वांग दुआ ते अरदास यही कि तुसी हमेशा हसते रहो वसते रहो खिड़े रहो ते तुहाडा अज दा दिन भी अज दे दिन दा हर पल खुशियां खेड़िया भरपूर होवे दिन दी गल करदे आं दिन हैगा जी अज मंगलवार सो दिन मंगलवार है साल 2016 दे सितंबर महीने दी 20 तरीक जड़ी आ चढ़ चुकी है ते नानक शाही संबत 548 दे अस्सू महीने दी अज 5 तरीक हो चुकी है घड़ियां वल नजर मारा तां घड़ियां कहिंदियां जी सिडनी मेलबर्न ब्रिस्बेन ते कैनबरा दे विच इस वेले 8:02 हो चुके ने एडिलेड दे विच 7:32 होए ने पर्थ दे विच 6:02 होए ने इस तों बाद असीं अपने गवांडी मुल्क चलीए तां न्यूजीलैंड दे शहर ऑकलैंड दे विच 10:02 हो चुके ने ते इन्हां सारियां थावां ते जी 20 सितंबर चढ़ चुक्या ते भारत दे विच वी चलीए तां नवीं दिल्ली दे विच 3:33 वड्डा तड़का है 20 सितंबर है ते होर केड़ियां केड़ियां थावां ते 20 सितंबर चीन दे हांगकांग शहर दे विच वी 6:03 होए ने ते मंगलवार चढ़ चुक्या जी उत्थे वी ते इटली दे विच वी हुणे हुणे मंगलवार चढ़िया सो उत्थे 12:03 होए ने ते इस तों बाद तुहाडे होर मुल्कां वल चलदे आं जिथे अजे सोमवार चल रहा ते 19 सितंबर तरीक जिहड़ी चल रही है ते कैनेडा दे टोरोंटो शहर दे विच 19 सितंबर दिन सोमवार शाम दे 6:03 हो चुके ने ते कैनेडा दे वैनकूवर शहर दे विच बाद दोपहर दे 3:03 होए ने कैनेडा दे कैलगरी शहर दे विच 4:03 शाम दे होए ने 19 सितंबर दिन मंगलवार है ते यूएसए दे लॉस एंजल्स दे विच जी 3:03 बाद दोपहर दे होए ने ते यूएसए दे मियामी शहर दे विच 6:03 होए ने शाम दे ते इस तों इलावा पुर्तगाल दे लिस्बन शहर दे विच 19 सितंबर दिन सोमवार यानी सोमवार दी रात उत्थे पै चुकी है 11:04 होए ने सो देश दुनिया दे जिस भी कोने तों जिस भी मुल्क तों जिस भी धरती तों तुसी साडे नाल इस आवाज दे खूबसूरत सफर दे विच शामिल हुंदे हो ते इस नूं होर खूबसूरत बनाउण च साडी मदद करदे हो तुहानूं तहे दिल तों एक वार फिर असीं जी आयां कहिंदे आं प्रोग्राम दे विच सो प्रोग्राम च अज होर की होणा है इहदे बारे भी गल्लबात कर लैंदे आं प्रोग्राम दे विच खबरां दे उत्ते झात मारांगे ਤੇ ਖਬਰਾਂ ਦੇ ਉਸ ਸਿਲਸਿਲੇ ਚ ਮੇਰੇ ਨਾਲ ਬਹੁਤ ਜਲਦੀ ਸ਼ਾਮਲ ਹੋਣ ਜਾ ਰਹੇ ਨੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ ਤੇ ਖਬਰਾਂ ਤੋਂ ਬਾਅਦ ਅਸੀਂ ਇੱਕ ਗੱਲਬਾਤ ਕਰਨੀ ਹੈ ਜੀ ਭੰਗੜਾ ਡਾਊਨ ਅੰਡਰ ਇਵੈਂਟ ਹੋਣ ਜਾ ਰਿਹਾ ਆਉਣ ਵਾਲੀ 25 ਤਰੀਕ ਨੂੰ ਦਿਨ ਐਤਵਾਰ ਸੋ ਉਹਦੇ ਬਾਬਤ ਤੇ ਸਾਡੇ ਨਾਲ ਉਸ ਇਵੈਂਟ ਦੇ ਜਿਹੜੇ ਨੁਮਾਇੰਦੇ ਨੇ ਉਹ ਸਾਡੇ ਨਾਲ ਹਾਜ਼ਰ ਹੋਣਗੇ ਪ੍ਰੋਗਰਾਮ ਚ ਤਨਵੀਰ ਬੇਦੀ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਵੈਂਟ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਲਵਾਂਗੇ ਤੇ ਇਸ ਤੋਂ ਇਲਾਵਾ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਾਡੇ ਪੰਜਾਬੀਆਂ ਦੀ ਜਿਹੜੀ ਸਿਹਤ ਹੈ ਉਸ ਪੱਖੋਂ ਅਸੀਂ ਅਵੇਸਲੇ ਕਿਉਂ ਜਾਂ ਫਿਰ ਸਾਡਾ ਜਿਹੜਾ ਖਪਤ ਦੀ ਸੱਭਿਆਚਾਰ ਸਾਡੀ ਸਿਹਤ ਦੀ ਉੱਤੇ ਕਿਸ ਤਰ੍ਹਾਂ ਦਾ ਅਸਰ ਜਿਹੜਾ ਪਾ ਰਿਹਾ ਜ਼ਿੰਦਗੀ ਜਿਹੜੀ ਆ ਉਹ ਸਾਡੇ ਲਈ ਅਨਮੋਲ ਹੁੰਦੇ ਹੋਏ ਵੀ ਅਸੀਂ ਉਹਦੇ ਲਈ ਇੰਨੇ ਸੁਚੇਤ ਨਹੀਂ ਆ ਕਿੰਨੀ ਆ ਇਹ ਬਾਰੇ ਅਸੀਂ ਜ਼ਰੂਰ ਅੱਜ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰੱਖਣਾ ਤੇ ਨਾਲ ਹੀ ਨਾਲ ਤੁਹਾਡੇ ਸੁਨੇਹੇ ਸਾਡੇ ਲਈ ਬਹੁਤ ਕੀਮਤੀ ਹੁੰਦੇ ਨੇ ਸੋ ਬੇਸ਼ਕੀਮਤੀ ਸੁਨੇਹੇ ਜਿਹੜੇ ਆ ਉਹ ਸ਼ਾਮਲ ਕਰਾਂਗੇ ਬਹੁਤ ਸਾਰੇ ਦੋਸਤ ਸਾਡੇ ਨਾਲ ਸ਼ਾਮਲ ਹੋ ਚੁੱਕੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਕੋਲ ਬਹੁਤ ਦੋਸਤ ਜੁੜੇ ਨੇ ਸੋ ਸਭ ਤੋਂ ਪਹਿਲਾਂ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਜੁੜੇ ਸੀਗੇ ਜੀ ਉਸ ਤੋਂ ਬਾਅਦ ਮਨਜੀਤ ਸਿੰਘ ਜੰਡੋਰੀਆ ਹੋਰੀ ਵੀ ਜੁੜੇ ਆ ਅਸੀਂ ਜੀ ਆਇਆਂ ਕਹਿੰਦੇ ਪ੍ਰੋਗਰਾਮ ਦੇ ਵਿੱਚ ਤੇ ਪਿੰਦਰ ਬਰਾੜਹੁਰੀ ਵੀ ਸ਼ਾਮਲ ਹੋਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਦਿਲਪਿੰਦਰ ਸੰਧੂ ਬ੍ਰਿਸਬਨ ਵਾਲੇ ਵੀ ਆ ਚੁੱਕੇ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਚ ਤੇ ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਭਾਰਤ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਤੇ ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਆ ਜ਼ਰੂਰ ਲੈਣੇ ਆ ਪਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਇੱਕ ਗੀਤ ਦੇ ਨਾਲ ਕਰਦੇ ਆ ਸੱਤਾ ਵੈਰੂ ਵਾਲੀਆ ਦੇ ਆਵਾਜ਼ ਦੇ ਵਿੱਚ ਇਹ ਗੀਤ ਜਿਹੜਾ ਆਓ ਸੁਣਦੇ ਆ ਪਹਿਲਾਂ ਤੇ ਫਿਰ ਆਉਂਦੇ ਆ ਤੁਹਾਡੇ ਸੁਨੇਹਿਆਂ ਵੱਲ ਤੇ ਬਹੁਤ ਜਲਦੀ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵੀ ਵਧਾਂਗੇ
ਹੱਟੀ
जी दोस्तों गीत तो बाद एक बार फिर स्वागत करते हैं प्रोग्राम चल रहा जी लहरा ते लहरा प्रोग्राम दे विच बहुत सारे दोस्त साडे नाल जुड़ रहे ने बहुत बहुत स्वागत थोड़ा सारयां दा पर फिलहाल असि खबर के सिलसिले वाल वधन जा रहे हैं थोड़े सुने बहुत जल्दी मैं लवांगी जी ते खबर के सिलसिले दे विच साडे नाल मिंटू बराड होरी रेड तो शामिल हो चुके ने उन्होंने जी आया कहने जी बराड साहब बहुत बहुत स्वागत प्रोग्राम दे विच
बहुत मेहरबानी अमरदीप जी ते सत श्रीकाल जी ते सारे हरमन रेडियो सुनने वाले श्रोतियां नूं भी प्यार भरी सत श्रीकाल ਸਰੋਤੇ ਸੋਚਦੇ ਹੋਣਗੇ ਪਿਛਲੇ ਹਫਤੇ 15 ਕ ਮਿੰਟ ਪਹਿਲਾਂ ਆਇਆ ਸੀ ਹੁਣ ਹੋਰ ਅੱਗੇ ਆ ਗਿਆ ਹੌਲੀ ਹੌਲੀ ਕੀੜੀ ਵਾਂਗੂ ਗਾਹ ਨੂੰ ਰਿਸਕੀ ਜਾਂਦਾ ਮੈਂ ਵੀ ਸੋ ਦੇਖੋ ਜੀ ਵਿਦੇਸ਼ ਦੀਆਂ ਮਜਬੂਰੀਆਂ ਕੁਝ ਇੱਕ ਕੰਮ ਧੰਦਿਆਂ ਦੀਆਂ ਮਜਬੂਰੀਆਂ ਸੋ ਇਸ ਕਰਕੇ ਹੁਣ ਕੋਸ਼ਿਸ਼ ਆ ਥੋੜਾ ਜਾ ਖਬਰਾਂ ਵਾਲਾ ਜਿਹੜਾ ਸੈਸ਼ਨ ਆ ਉਹ ਜਲਦੀ ਜਲਦੀ ਮੁਕਾਇਆ ਕਰਾਂਗੇ ਤੇ ਥੋੜਾ ਜਾ ਪਹਿਲਾਂ ਆਇਆ ਕਰਾਂਗੇ ਸੋ ਬਹੁਤ ਸਾਰੇ ਸੱਜਣ ਮਿੱਤਰ ਕਹੇ ਜਿਹੜੀ ਦੇਰੀ ਨਾਲ ਟਿਊਨ ਇਨ ਕਰਦੇ ਸੋ ਉਹਨਾਂ ਨੂੰ ਬੇਨਤੀ ਹੈ ਵੀ ਪ੍ਰੋਗਰਾਮ ਪੂਰਾ ਸੁਣਿਆ ਕਰੋ ਤੇ ਉਹ ਪਤਾ ਨੀ ਕਦੋਂ ਤੇ ਕਿੱਥੇ ਤੋਂ ਦਿਲ ਲਈ ਕੋਈ ਚੀਜ਼ ਮਿਸ ਕਰ ਰਹੇ ਹੋ
ਜੀ ਬਿਲਕੁਲ ਬਰਾੜ ਸਾਹਿਬ ਜਲਦੀ ਜਲਦੀ ਵੱਧਦੇ ਆ ਫਿਰ ਜੀ ਖਬਰਾਂ ਦੇ ਵੱਲ ਤੇ ਖਬਰਾਂ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਖਬਰ ਉਹ ਇਹੀ ਆ ਰਹੀ ਆ ਕਿ ਜਿਹੜਾ ਉੜੀ ਦੇ ਵਿੱਚ ਹਮਲਾ ਹੋਇਆ ਪਾਕਿਸਤਾਨ ਵੱਲੋਂ ਉਸ ਹਮਲੇ ਦੇ ਖਿਲਾਫ ਪ੍ਰਧਾਨ ਮੰਤਰੀ ਸਾਹਿਬ ਨੇ ਸੰਦੇਸ਼ ਦਿੱਤਾ ਤੇ ਕਾਫੀ ਸਖ਼ਤ ਰੁੱਖ ਜਿਹੜਾ ਆ ਉਹ ਇਸ ਸੰਦੇਸ਼ ਦੇ ਵਿੱਚ ਅਪਣਾਇਆ ਗਿਆ ਸੋ ਪਾਕਿਸਤਾਨ ਦੇ ਖਿਲਾਫ ਬੇਹੱਦ ਸਖ਼ਤ ਰੁੱਖ ਦਾ ਸਰਕਾਰ ਨੇ ਫੌਜ ਸਰਕਾਰ ਤੇ ਫੌਜ ਨੇ ਉਸ ਸੰਦੇਸ਼ ਦੇ ਨਾਲ ਉਹਨੂੰ ਜਵਾਬ ਦਿੱਤਾ ਜੀ ਤੇ ਨਾਲ ਹੀ ਨਾਲ ਫੌਜੀ ਹਮਲੇ ਤੋਂ ਪਹਿਲਾਂ ਦੁਨੀਆਂ ਦੇ ਵਿੱਚ ਪਾਕਿਸਤਾਨ ਨੂੰ ਬੇਨਕਾਬ ਕਰਨ ਦਾ ਜਿਹੜਾ ਫੈਸਲਾ ਉਹ ਵੀ ਲਿਆ ਗਿਆ
ਜੀ ਬਿਲਕੁਲ ਇਸ ਖਬਰ ਦੇ ਕਈ ਪਹਿਲੂ ਆ ਅਮਰਦੀਪ ਤੇ ਇਹਨਾਂ ਪਹਿਲੂਆਂ ਦੇ ਵਿੱਚੋਂ ਆਪਾਂ ਵੱਖਰੇ ਵੱਖਰੇ ਪਹਿਲੂਆਂ ਤੇ ਜੇ ਗੱਲ ਕਰੀਏ ਜਿਹੜੀ ਤਾਂ ਪ੍ਰਧਾਨ ਮੰਤਰੀ ਦੀ ਕੱਲ ਦੀ ਸਪੀਚ ਆ ਉਹ ਸਪੀਚ ਤਾਂ ਹੁਣ ਥੋੜੀ ਜੀ ਮਾਇਨੇ ਘੱਟ ਰੱਖਦੀ ਆ ਥੋੜੇ ਉਹਦੇ ਤੇ ਬਾਹਲੇ ਮਾਇਨੇ ਲੋਕ ਨਹੀਂ ਦਿੰਦੇ ਖਾਸ ਕਰਕੇ ਜਿਹੜਾ ਚਿੰਤਕ ਵਰਗ ਆ ਉਹ ਨਹੀਂ ਹੈ ਉਹਨਾਂ ਦੀ ਸਪੀਚ ਨੂੰ ਮਾਇਨੇ ਰੱਖਦਾ ਕਿਉਂਕਿ ਇਹ ਸਪੀਚ ਬਹੁਤ ਪਹਿਲਾਂ ਤੋਂ ਚੱਲੀਆਂ ਹੋਈਆਂ ਜਦੋਂ ਰਾਜਕਾਜ ਚ ਨਹੀਂ ਸੀ ਉਦੋਂ ਵੀ ਸੀ ਤੇ ਹੁਣ ਪਿੱਛੇ ਇਹਦੇ ਸ਼ਾਂਤ ਸੀ ਤੇ ਹੁਣ ਵੀ ਉਹੀ ਗੱਲਾਂ ਸੋ ਇਹ 56 ਇੰਚ ਦੇ ਸੀਨੇ ਵਾਲੀਆਂ ਗੱਲਾਂ ਹੁਣ ਪ੍ਰਭਾਵਿਤ ਨਹੀਂ ਕਰਦੀਆਂ ਲੋਕਾਂ ਨੂੰ ਤੇ ਇਹਨਾਂ ਚੀਜ਼ਾਂ ਦੇ ਉੱਤੋਂ ਲੋਕ ਥੋੜੇ ਜੇ ਖਾਸ ਜਿਹਨੂੰ ਕਹਿ ਸਕਦੇ ਅਟੈਂਸ਼ਨ ਨਹੀਂ ਇਸ ਗੱਲ ਨੂੰ ਦਿੰਦੇ ਪਰ ਜਿਹੜੀਆਂ ਅਟੈਂਸ਼ਨ ਦੇਣ ਵਾਲੀਆਂ ਗੱਲਾਂ ਉਹ ਗੱਲਾਂ ਦੇ ਵਿੱਚ ਇਹ ਹੈ ਜੀ ਵੀ ਜਦੋਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਾਲ ਜਾ ਕੇ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦਾ ਖਾਸ ਕਰਕੇ ਇਹੋ ਜਿਹੇ ਮਾਹੌਲ ਦੇ ਉੱਤੇ ਉਹ ਇੱਕ ਅਹਿਮ ਮੋੜ ਦੇਖਿਆ ਜਾਂਦਾ ਕਿਉਂਕਿ ਰਾਸ਼ਟਰਪਤੀ ਤਿੰਨੇ ਫੌਜਾਂ ਦਾ ਮੁਖੀ ਆ ਪ੍ਰਧਾਨ ਮੰਤਰੀ ਲੱਖ ਚਾਹੁੰਦਾ ਹੋਏ ਵੀ ਕਿਤੇ ਵੀ ਜਿਹੜਾ ਫੌਜਾਂ ਨੂੰ ਵਰਤ ਨਹੀਂ ਸਕਦਾ ਜਿਨ੍ਹਾਂ ਚ ਇੱਕ ਰਾਸ਼ਟਰਪਤੀ ਦੀ ਸਹਿਮਤੀ ਨਾ ਹੋਵੇ ਸੋ ਇੱਕ ਤਾਂ ਉਹ ਮੋੜ ਜਿਹੜਾ ਜ਼ਰੂਰ ਵਿਚਾਰਨ ਵਾਲਾ ਵੀ ਜਿਹੜਾ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਕੱਲ ਮੁਲਾਕਾਤ ਕੀਤੀ ਆ ਤੇ ਮੁਲਾਕਾਤ ਤੇ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਜਿਹੜੇ ਮੁੱਦੇ ਵਿਚਾਰੇ ਗਏ ਆ ਹੁਣ ਜਿਹੜੀ ਤਰੇਗੀ ਪਾਕਿਸਤਾਨ ਨੂੰ ਅਲੱਗ ਥਲੱਗ ਕਰਨ ਦੀ ਗੱਲ ਉਹਦੇ ਤੇ ਤਾਂ ਕੰਮ ਕੋਈ ਅੱਜ ਤਾਂ ਚੱਲ ਨਹੀਂ ਰਿਹਾ ਬਹੁਤ ਪਹਿਲਾਂ ਤੋਂ ਚੱਲ ਰਿਹਾ ਤੇ ਉਹਦੇ ਚ ਦੂਜੀ ਗੱਲ ਇਹ ਆ ਜਾਂਦੀ ਹੈ ਵੀ ਜਿਹੜਾ ਜੈਸ਼ੇ ਮੁਹੰਮਦ ਆ ਜਿਹੜਾ ਗਰੁੱਪ ਕਹਿ ਰਿਹਾ ਵੀ ਮੈਂ ਇਹ ਕੁਛ ਕੀਤਾ ਤਾਂ ਉਹ ਗਰੁੱਪ ਨੂੰ ਪਾਕਿਸਤਾਨ ਤਾਂ ਕਹਿ ਰਿਹਾ ਸਾਡੀ ਹਮਾਇਤ ਹੀ ਨਹੀਂ ਪ੍ਰਾਪਤ ਤੇ ਸੋ ਫਿਰ ਇਹ ਤਾਂ ਆਪਾਂ ਮੁਲਕ ਨੂੰ ਤਾਂ ਕਹਿ ਨਹੀਂ ਸਕਦੇ ਨਾ ਵੀ ਮੁਲਕ ਉਹਦੇ ਮਗਰਾ ਇਹ ਤਾਂ ਕਹਿ ਸਕਦੇ ਹਾਂ ਵੀ ਅੱਤਵਾਦੀ ਆ ਪਰ ਹੁਣ ਗੱਲ ਇਹ ਆ ਵੀ ਜਿਹੜਾ LOC ਦਾ ਇੱਕ ਸਮਝੌਤਾ ਹੁੰਦਾ ਜਿਹੜੀ ਬਾਰਡਰ ਲਾਈਨ ਦਾ ਸਮਝੌਤਾ ਹੁੰਦਾ ਉਸ ਲਾਈਨ ਨੂੰ ਪਾਰ ਕਰਨ ਦੀ ਜਿਹੜੀ ਕੁਤਾਹੀ ਹੁੰਦੀ ਆ ਜਦੋਂ ਕੋਰਟ ਦੇ ਵਿੱਚ ਕੋਈ ਵੀ ਫੈਸਲਾ ਕੀਤਾ ਜਾਂਦਾ ਨਾ ਕੋਰਟ ਦੇ ਵਿੱਚ ਕੋਈ ਵੀ ਗੱਲ ਕੀਤੀ ਜਾਂਦੀ ਆ ਉੱਥੇ ਜਜ਼ਬਾਤ ਨਹੀਂ ਦੇਖੇ ਜਾਂਦੇ ਉੱਥੇ ਕਾਨੂੰਨ ਦੇਖੇ ਜਾਂਦੇ ਉੱਥੇ ਦੇਖਿਆ ਜਾਂਦਾ ਵੀ ਕਿਹਨੇ ਕਿਹੜੀ ਗਲਤੀ ਕੀਤੀ ਤੇ ਕਿਹਨੇ ਪਹਿਲਾਂ ਕੀਤੀ ਸੋ ਉਹਨਾਂ ਗਲਤੀਆਂ ਦੇ ਤਹਿਤ ਕਦੇ ਵੀ ਕੋਈ ਮੁਲਕ ਇੱਕ ਦੂਜੇ ਦੀ LOC ਟੱਪਣ ਤੋਂ ਪਹਿਲਾਂ 50 ਵਾਰੀ ਸੋਚਦਾ ਕਿਉਂਕਿ ਉਹਦਾ ਜਿਹੜਾ ਕੇਸ ਆ UNO ਦੇ ਵਿੱਚ ਜਾਂ ਦੁਨੀਆਂ ਦੀ ਜਿਹੜੀ ਮਹਾਸਭਾ ਹੋਣੀ ਆ ਉੱਥੇ ਉਹ ਜ਼ੀਰੋ ਹੋ ਜਾਂਦਾ ਉਹ ਕਹਿੰਦੇ ਆ ਵੀ ਤੂੰ ਬਾਰਡਰ ਕਿਉਂ ਕ੍ਰੋਸ ਕੀਤਾ ਬਸ ਇਹਦਾ ਦੱਸੋ ਤੂੰ UNO ਕੋਲੇ ਕਿਉਂ ਨਹੀਂ ਗੱਲ ਕੀਤੀ ਸੋ LOC ਤਾਂ ਇੱਦਾਂ ਨਹੀਂ ਹਜੇ ਤੱਕ ਕੋਈ ਲੰਘੂਆ ਉਹਦੇ ਚ ਜੇ ਲਿਖਿਆ ਵੀ ਆ ਤੇ ਅੱਜ ਇਹਨਾਂ ਨੇ ਜਿਹੜੀ ਕਮੇਟੀ ਨੇ ਵੀ ਫੈਸਲਾ ਕੀਤਾ ਤੇ ਉਹਨੇ ਕਿਹਾ ਜੇ ਔਖੀਆਂ ਘੜੀਆਂ ਦੇ ਵਿੱਚ LOC ਦੇ ਪਾਰ ਜਾ ਕੇ ਸੀਮਤ ਫੌਜੀ ਕਾਰਵਾਈ ਸੀਮਤ ਮੀਨਸ ਇਹ ਇੱਕ ਕਲੋਜ਼ ਹੁੰਦਾ ਇਹਦੇ ਵਿੱਚ ਵੀ ਜੇ ਕਿਤੇ LOC ਕ੍ਰੋਸ ਕਰਨੀ ਪਵੇ ਤਾਂ ਉਹਦੇ ਚ ਵੀ ਦਾਇਰਾ ਹੁੰਦਾ ਵੀ ਤੁਸੀਂ ਸੀਮਤ ਮੰਨ ਲਓ ਕੋਈ ਬੰਦਾ ਭੱਜ ਕੇ ਜਾਂ ਕੋਈ ਸਮਗਲਰ ਭੱਜ ਕੇ ਜਾ ਰਿਹਾ ਤਾਂ ਉਹ 10-5 ਫੌਜੀ ਉਹਨੂੰ ਕੰਟਰੋਲ ਕਰ ਸਕਦੇ ਆ ਤਾਂ ਉੱਥੇ ਜ਼ਰੂਰੀ ਨਹੀਂ ਵੀ ਟੈਂਕਰ ਨੂੰ ਲੈ ਕੇ ਜਾਂ ਵੱਡੇ ਪੱਧਰ ਦੇ ਉੱਤੇ ਉਸ ਥਾਂ ਚ ਦਾਖਲ ਹੋਇਆ ਜਾਵੇ ਸੋ ਸੀਮਤ ਕਾਰਵਾਈ ਉਹਨੂੰ ਕਿਹਾ ਜਾਂਦਾ ਸੋ ਉਹ ਸੀਮਤ ਕਾਰਵਾਈ ਲਈ ਪ੍ਰਵਾਨਗੀ ਦਿੱਤੀ ਆ ਕਿਉਂਕਿ ਭਾਰਤ ਨਹੀਂ ਚਾਹੁੰਦਾ ਆਪਣੀ ਜਿਹੜੀ ਇਮੇਜ ਆ ਉਹ ਦੁਨੀਆਂ ਦੇ ਵਿੱਚ ਜਿਹੜੀ ਸ਼ਾਂਤੀ ਪ੍ਰਿਯ ਮੁਲਕ ਹੋਣ ਦੀ ਜਾਂ ਵੀ ਪਹਿਲ ਨਹੀਂ ਅਸੀਂ ਕਰਦੇ ਉਹ ਨਹੀਂ ਤੋੜਨੀ ਚਾਹੁੰਦਾ ਪਰ ਹੁਣ ਦੂਜੇ ਪਾਸੇ ਜਿਹੜੀ ਇੱਕ ਪਹਿਲੂ ਇਹ ਵੀ ਆ ਵੀ ਜੇ ਹੁਣ ਅੱਜ 17-18 ਬੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਇਸ ਨਾਲ ਭਾਰਤ ਦੇ ਵਿੱਚ ਮੀਡੀਆ ਦਾ ਤੇ ਆਮ ਲੋਕਾਂ ਦਾ ਪ੍ਰੈਸ਼ਰ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਉੱਤੇ ਵਧਣਾ ਹੀ ਸੀ। ਭਾਵੇਂ ਪ੍ਰਧਾਨ ਮੰਤਰੀ ਨੇ ਕਲੀਅਰ ਕਿਹਾ ਵੀ ਅਸੀਂ ਮੀਡੀਆ ਦੇ ਪ੍ਰੈਸ਼ਰ ਚ ਆ ਕੇ ਜੰਗ ਨਹੀਂ ਲਾਉਂਦੇ। ਦੇਖੋ ਮੀਡੀਆ ਨੂੰ ਵੀ ਇੱਕ ਗੱਲ ਸੋਚਣੀ ਚਾਹੀਦੀ ਆ ਵੀ ਜਿਹੜੀ ਜੰਗ ਆ ਉਹ ਜੰਗ ਦੇ ਨਤੀਜੇ ਇਹ ਤਾਂ ਹੈ ਨਹੀਂ ਵੀ ਜਿਹੜੇ 17 ਮਰੇ ਆ ਤੇ ਸਵੇਰੇ ਜਾ ਕੇ ਭਾਰਤ ਵਾਲੇ ਜਾਣਗੇ ਤੇ ਪਾਕਿਸਤਾਨ ਦੇ 34 ਮਾਰ ਕੇ ਤੇ ਬਦਲਾ ਲੈ ਲਿਆ ਤੇ ਬਸ ਟਿੱਕ ਕੇ ਬੈਠ ਜਾਣਗੇ, ਇਹ ਤਾਂ ਗੱਲ ਹੈ ਨਹੀਂ। ਜਦੋਂ ਜੰਗ ਛਿੜ ਗਈ ਉਦੋਂ ਤਾਂ ਪਤਾ ਹੀ ਨਹੀਂ ਕਿੰਨੇ ਕੁ ਨਿਰਦੋਸ਼ਾਂ ਦਾ ਜਿਹੜਾ ਘਾਣ ਹੋਣਾ ਤੇ ਆਉਣ। ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਹੁਣ ਜੰਗ ਲੱਗਦੀ ਆ ਤਾਂ ਉਹ ਆਉਣ ਵਾਲੇ 100 ਸਾਲਾਂ ਤੱਕ ਰੜਕਦੀ ਰਹੂਗੀ, 100 ਸਾਲਾਂ ਤੱਕ ਜਿਹੜੇ ਆਉਣ ਵਾਲੀਆਂ ਜਨਰੇਸ਼ਨ ਦੇ ਉੱਤੇ ਵੀ ਅਸਰ ਪਊ, ਕਿਉਂਕਿ ਜਿਹੜੀ ਰਸਾਇਣਕ ਜੰਗ ਹੋਣੀ ਆ ਹੁਣ ਪਰਮਾਣੂ ਜੰਗ ਹੋਣੀ ਆ, ਇਹ ਚ ਕੋਈ ਸ਼ੱਕ ਨਹੀਂ। ਚਾਹੇ ਲੱਖ ਕੋਈ ਵਿਰੋਧਤਾ ਕਰੀ ਜਾਵੇ ਕਹੀ ਜਾਵੇ ਵੀ ਨਹੀਂ ਅਸੀਂ ਵਰਤਦੇ ਜਾਂ ਨਹੀਂ ਵਰਤਣ ਦਿੰਦੇ, ਜਦੋਂ ਵਰਤਣ ਤੇ ਆ ਗਏ ਉਹ ਵਰਤਣਗੇ, ਮਾੜਾ ਬੰਦਾ ਵਰਤੂ ਵਰਤੂ ਆ। ਸੋ ਜੰਗ ਦੇ ਨਤੀਜੇ ਆ ਜਿਹੜੇ 17 ਮੌਤਾਂ ਨਾਲੋਂ ਬਹੁਤ ਜ਼ਿਆਦਾ ਭਿਆਨਕ ਆ, ਬਹੁਤ ਜ਼ਿਆਦਾ ਖਤਰਨਾਕ ਆ। ਬਾਅਦ ਚ ਇਹੀ ਲੋਕ ਇਹ ਕਹਿਣਗੇ ਜਿਹੜਾ ਇਹੀ ਮੀਡੀਆ ਇਹ ਕਹੂਆ ਵੀ ਸਬਰ ਕਰ ਲੈਂਦੇ ਥੋੜਾ ਜਿਹਾ ਵੀ 17 ਮੌਤਾਂ ਦਾ ਬਦਲਾ ਲੈਂਦੇ ਲੈਂਦੇ ਅਸੀਂ ਤਾਂ 17,000 ਜਾਂ 17,00,000 ਵੀ ਮਰ ਸਕਦੇ ਆ। ਸੋ ਇਹ ਜੰਗ ਦਾ ਅਸੀਂ ਕਹਿਣੀਆਂ ਸੌਖੀਆਂ ਜਾਂ ਜੇ ਹੁਣ ਕਈ ਵਾਰੀ ਲਲਕਰੇ ਮਾਰਨੇ ਸੌਖੇ ਹੁੰਦੇ ਆ। ਹੁਣ ਮੋਦੀ ਦੀਆਂ ਗੱਲਾਂ ਚ ਫਰਕ ਕਿਉਂ ਆਇਆ? ਕਿਉਂਕਿ ਪਹਿਲਾਂ ਕੁਰਸੀ ਤੇ ਨਹੀਂ ਸੀ, ਹੁਣ ਕੁਰਸੀ ਦੀ ਜ਼ਿੰਮੇਵਾਰੀ ਆ, ਹੁਣ ਗੱਲਾਂ ਹੀ ਹੋਰ ਆ, ਹੁਣ ਉਵੇਂ ਨਹੀਂ ਕਰ ਸਕਦਾ ਭਾਵੇਂ ਕੱਲ ਦੀ ਜਿੰਨੀ ਮਰਜ਼ੀ ਕਹੀ ਜਾਓ ਸਖ਼ਤ ਗੱਲ ਆ। ਪਰ ਮੈਨੂੰ ਪਤਾ ਵੀ ਜੰਗ ਦਾ ਜਿਹੜਾ ਸਟੈਪ ਆ ਏਡਾ ਸੌਖਾ ਨਹੀਂ ਚੱਕਿਆ ਜਾਊਗਾ। ਦੂਜੇ ਪਾਸੇ ਜੇ ਹੁਣ ਚੀਨ ਦੀ ਗੱਲ ਕਰੀਏ ਤਾਂ ਚੀਨ ਉਹੀ ਚੀਨ ਆ ਜੀ ਜਿਹਨੇ ਪਿਛਲੇ ਮਹੀਨੇ ਜਦੋਂ ਜੈਸ਼ੇ ਮੁਹੰਮਦ ਨੂੰ ਅੱਤਵਾਦੀ ਜਥੇਬੰਦੀ ਐਲਾਨ ਦੀ ਗੱਲ ਕੀਤੀ ਸੀ ਪਠਾਨਕੋਟ ਹਮਲੇ ਦੇ ਉੱਤੇ UNO ਦੇ ਵਿੱਚ, ਤੇ ਉਦੋਂ ਚੀਨ ਨੇ ਵਿਰੋਧ ਚ ਵੋਟ ਪਾਇਆ ਸੀ ਤੇ ਖੜੇ ਹੋ ਕੇ ਚੀਨ ਦੇ ਨੁਮਾਇੰਦੇ ਨੇ ਵਿਰੋਧ ਤਾਂ ਕੀਤੀ ਸੀ ਵੀ ਨਹੀਂ ਅਸੀਂ ਕਿਸੇ ਵੀ ਸੰਸਥਾ ਦੇ ਉੱਤੇ ਪਾਬੰਦੀ ਲਾਉਣ ਦੇ ਹੱਕ ਚ ਨਹੀਂ, ਇਹ ਮਾਨਵ ਅਧਿਕਾਰਾਂ ਦੀ ਉਲੰਘਣਾ ਤੇ ਜੈਸ਼ੇ ਮੁਹੰਮਦ ਵਰਗੀ ਸੰਸਥਾ ਦੇ ਉੱਤੇ ਪਾਬੰਦੀ ਨਾ ਲਾਓ। ਤੇ ਹੁਣ ਅੱਜ ਚੀਨ ਨੇ ਸੋਚਿਆ ਤੇ ਚੀਨ ਨੇ ਮਜਬੂਰ ਹੋਇਆ ਅੱਜ ਥੋੜੀ ਜੀ ਜਿਹੜੀ ਨਰਮੀ ਦਿਖਾਉਣ ਚ, ਤੇ ਉਹਨੇ ਕਿਹਾ ਵੀ ਜੇ ਪਾਕਿਸਤਾਨ ਚ ਕੁਛ ਹੋ ਰਿਹਾ ਤਾਂ ਮਾੜੀ ਗੱਲ ਆ ਤੇ ਇਹਨਾਂ ਨੂੰ ਬੈਠ ਕੇ ਗੱਲ ਸੁਲਝਾ ਲੈਣੀ ਚਾਹੀਦੀ ਆ ਦੋਨਾਂ ਮੁਲਕਾਂ ਨੂੰ। ਅੱਜ ਚੀਨ ਦੀ ਵੀ ਇਹ ਬਿਆਨਬਾਜ਼ੀ ਆਈ ਆ। ਦੂਜੇ ਪਾਸੇ ਪਾਕਿਸਤਾਨ ਆ ਜਿਹੜਾ ਉਹ ਆਪਦੀ ਤਿਆਰੀ ਕਰ ਰਿਹਾ ਜੀ ਵੀ ਉਹਨੇ UNO ਦੇ ਵਿੱਚ ਲੈਕਚਰ ਦੇਣਾ ਉਹਨਾਂ ਦੇ ਪ੍ਰਧਾਨ ਮੰਤਰੀ ਨੇ, ਤੇ ਹੁਣ ਦੇਖਦੇ ਹਾਂ ਵੀ ਉੱਥੇ ਉਹ ਕੀ ਸਫਾਈਆਂ ਦਿੰਦਾ। ਤੇ ਤੀਜਾ ਐਂਗਲ ਇਸ ਖਬਰ ਦਾ ਇੱਕ ਇਹ ਵੀ ਹੋ ਸਕਦਾ ਵੀ ਸਾਰਿਆਂ ਨੂੰ ਪਤਾ ਵੀ ਮਹਾਸਭਾ ਹੋਣ ਵਾਲੀ ਆ ਤੇ ਮਹਾਸਭਾ ਦੇ ਵਿੱਚ ਭਾਰਤ ਦਾ ਜ਼ੋਰ ਲੱਗ ਰਿਹਾ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਕਰਾਰ ਕਰਨ ਦੇ ਤੇ ਉਹਨੂੰ ਦੁਨੀਆ ਤੋਂ ਤੋੜਨ ਦਾ, ਤੇ ਪਾਕਿਸਤਾਨ ਦਾ ਜ਼ੋਰ ਲੱਗ ਰਿਹਾ ਵੀ ਮੈਂ ਕਿਵੇਂ ਨਾ ਕਿਵੇਂ ਆਪਦੀ ਹੋਂਦ ਬਚਾਵਾਂ ਤੇ ਜਿਹੜੇ ਉਹਨਾਂ ਨੂੰ ਮਿਲਦੇ ਫੰਡ ਆ ਉਹਨਾਂ ਨੂੰ ਬਚਾਵਾਂ। ਪਰ ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਜਾਂ ਤੀਜੇ ਮੁਲਕ ਆ ਜਿਹੜੇ ਨਹੀਂ ਚਾਹੁੰਦੇ ਵੀ ਇਹ ਚੀਜ਼ ਸ਼ਾਂਤੀ ਇੱਥੇ ਆਵੇ, ਤੇ ਹੋ ਸਕਦਾ ਉਹ ਤੀਜੇ ਮੁਲਕ ਦਾ ਇਹ ਕਾਰਨਾਮਾ ਕੀਤਾ ਹੋਵੇ ਵੀ ਬਦਨਾਮ ਤਾਂ ਪਾਕਿਸਤਾਨ ਨੇ ਹੋਣਾ ਤੇ ਅਸੀਂ ਕਰੀਏ ਕੰਮ। ਸੋ ਜਿੰਨਾ ਚਿਕ ਕੋਈ ਵੀ ਜਿਹੜੇ ਸਬੂਤ ਪ੍ਰੋਪਰ ਵੇ ਨਹੀਂ ਫੜੇ ਜਾਂਦੇ ਜਾਂ ਜਿੰਦਾ ਬੰਦੇ ਨਹੀਂ ਫੜੇ ਜਾਂਦੇ ਜਿਹੜੇ ਕਿ ਸਹੀ ਰਾਜ ਉਗਲ ਸਕਣ, ਉਹਨਾਂ ਚਿਕ ਇਹ ਗੱਲਾਂ ਦਾ ਨਹੀਂ ਪਤਾ ਲੱਗਦਾ। ਤੇ ਇਹ ਇੱਕ ਬਹੁਤ ਜਿਹੜਾ ਖਤਰਨਾਕ ਮੋੜ ਦੇ ਉੱਤੇ ਇਸ ਟਾਈਮ ਸਾਡੇ ਰਿਸ਼ਤੇ ਪਹੁੰਚ ਚੁੱਕੇ ਆ, ਤੇ ਅਸੀਂ ਤਾਂ ਅਰਦਾਸ ਦੁਆ ਇਹੀ ਕਰਾਂਗੇ ਵੀ ਗੱਲਬਾਤ ਨਾਲ ਜਿਹੜਾ ਮਸਲਾ ਹੱਲ ਹੋ ਜਾਏ ਨਾ, ਉਹ ਤੋਂ ਬਿਹਤਰ ਕੋਈ ਨਹੀਂ। ਅਸੀਂ ਉਸ ਮੀਡੀਆ ਦਾ ਹਿੱਸਾ ਨਹੀਂ ਬਣਨਾ ਚਾਹਾਂਗੇ ਜਿਹੜਾ ਮੀਡੀਆ ਭੜਕਾ ਕੇ ਦੇ ਲੋਕਾਂ ਨੂੰ ਮਾਰਨ ਲਈ ਤਿਆਰੀ ਦੇ ਵਿੱਚ ਜ਼ੋਰ ਸ਼ੋਰ ਨਾਲ ਅੱਜ ਰੋਲ ਅਦਾ ਕਰ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਮੀਡੀਆ ਕਹੂਗਾ ਵੀ ਗਲਤ ਫੈਸਲਾ ਲਿਆ ਗਿਆ। ਸੋ ਕੋਸ਼ਿਸ਼ ਸਭ ਤੋਂ ਪਹਿਲਾਂ ਜਿਨ੍ਹਾਂ ਚ ਇੱਕ ਐਨ ਜਮਾਂ ਕੋਈ ਵੀ ਅਖੀਰਲਾ ਚਾਂਸ ਵੀ ਨਹੀਂ ਬਚਦਾ, ਉਹਨਾਂ ਚ ਇੱਕ ਕੋਸ਼ਿਸ਼ ਗੱਲਬਾਤ ਨਾਲ ਹੀ ਰਹਿਣੀ ਚਾਹੀਦੀ ਹੈ।
ਜੀ ਬਿਲਕੁਲ, ਤੇ ਇਸ ਮਾਮਲੇ ਨਾਲ ਸੰਬੰਧਿਤ ਟਵੀਟ ਕੁਛ ਪ੍ਰਸਿੱਧ ਹਸਤੀਆਂ ਨੇ ਵੀ ਕੀਤਾ। ਸੋ ਬਾਬੁਲ ਸੁਪਰੀਓ ਨੇ ਵੀ ਟਵੀਟ ਕੀਤਾ ਜੀ ਕਿ ਭਾਰਤ ਲਈ ਇਹ ਸਵੀਕਾਰਨਾ ਮਹੱਤਵਪੂਰਨ ਹੈ ਕਿ ਪਾਕਿਸਤਾਨ ਨਾਲ ਲੜਾਈ ਉਸ ਦੇ ਇਕੱਲੇ ਦੀ ਲੜਾਈ ਹੈ, ਅਸੀਂ ਇਸ ਲਈ ਕਿਹੜਾ ਰਸਤਾ ਚੁਣਦੇ ਹਾਂ, ਇਸ ਦਾ ਉਨ੍ਹਾਂ ਲੋਕਾਂ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਜੋ ਸਾਡੇ ਨਾਲ ਖੜੇ ਦਿਸਦੇ ਹਨ। ਸੋ ਇਹ ਵੀ ਬਹੁਤ ਵੱਡੀ ਗੱਲ ਹੈ ਜੀ, ਕਈ ਵਾਰ ਇਹੀ ਹੁੰਦਾ ਹੈ ਕਿ ਭੜਕਾਉਣ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਉਹ ਨਾਲ ਖੜੇ ਦਿਸਦੇ ਹੁੰਦੇ ਆ, ਪਰ ਸੱਚ ਜਿਹੜਾ ਉਹ ਕੁਛ ਹੋਰ ਹੁੰਦਾ ਜੀ। ਬਰਾੜ ਸਾਹਿਬ, ਤੇ ਅਗਲੀ ਖਬਰ ਵੱਲ ਜੀ ਜੀ ਅਗਲੀ ਖਬਰ ਵੱਲ ਵੱਧਦੇ ਆ ਬਰਾੜ ਸਾਹਿਬ। ਤੇ ਅਗਲੀ ਖਬਰ ਜਿਹੜੀ ਹੈ ਜੀ ਕਿ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ, ਉਹ ਫਿਨਲੈਂਡ ਤੋਂ ਐਤਵਾਰ ਦੇਰ ਰਾਤ ਪਰਤੇ ਸੀਗੇ, ਤੇ ਸੋਮਵਾਰ ਨੂੰ ਜਦੋਂ ਰਾਜਭਵਨ ਗਏ ਆ ਉਪ ਰਾਜਪਾਲ ਦੇ ਨਾਲ ਅੱਧੇ ਘੰਟੇ ਦੀ ਉਹਨਾਂ ਦੀ ਮੁਲਾਕਾਤ ਸੀ, ਤੇ ਉਸ ਤੋਂ ਬਾਅਦ ਬਾਹਰ ਆਉਂਦਿਆਂ ਹੀ ਉਹਨਾਂ ਦੇ ਉੱਤੇ ਸਿਆਹੀ ਜਿਹੜੀ ਆ ਉਹ ਸੁੱਟੀ ਗਈ ਆ, ਤੇ ਕਹਿੰਦੇ ਕਿ ਦਿੱਲੀ ਦੇ ਵਿੱਚ ਕਿਉਂਕਿ ਡੇਂਗੂ ਤੇ ਚਿਕਨਗੁਨੀਆ ਜਿਹੜਾ ਆ ਕਾਫੀ ਜ਼ੋਰ ਫੜ ਰਿਹਾ, ਤੇ ਇਹ ਇੱਕ ਤਰ੍ਹਾਂ ਉਹਨਾਂ ਦੇ ਖਿਲਾਫ ਉਹ ਆਵਾਜ਼ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ, ਕੀ ਕਹਿਣਾ ਚਾਹੋਗੇ?
ਦੇਖੋ ਇਹ ਲੋਕ ਹੁੰਦੇ ਆ ਟੈਂਸ਼ਨ ਸੀਕਰ, ਇਹ ਬੰਦਾ ਜਿਹਨੇ ਸ਼ਾਹੀ ਸਿੱਟੀ ਆ ਪਹਿਲਾਂ ਆਪ ਦਾ ਕਾਰਿਆਕਰਤਾ ਸੀ, ਫੇਰ ਉਹ ਬੰਦਾ ਦੂਜੀ ਉਹਨਾਂ ਨਾਲ ਸਵਰਾਜ ਦਾ ਹਿੱਸਾ ਬਣ ਗਿਆ, ਉਹਨਾਂ ਨਾਲ ਚਲਾ ਗਿਆ, ਤੇ ਹੁਣ ਅੱਜ ਕੱਲ ਉਹ ਬੀਜੇਪੀ ਦੇ ਹੱਕ ਚ ਵੀ ਕਹਿੰਦੇ ਨਾਰੇ ਮਾਰਦਾ ਦੇਖਿਆ ਗਿਆ, ਤੇ ਉਹ ਬੰਦੇ ਨੇ ਇਹ ਕਾਰਨਾਮਾ ਕੀਤਾ। ਪਰ ਮੈਂ ਇੱਥੇ ਇੱਕ ਗੱਲ ਕਹੂੰਗਾ ਵੀ ਇਹ ਚਾਹੇ ਮਨੀਸ਼ ਸਿਸੋਦੀਆ ਤੇ ਸਿੱਟੀ ਆ, ਚਾਹੇ ਮੋਦੀ ਤੇ ਸਿੱਟੀ ਹੁੰਦੀ ਤੇ ਚਾਹੇ ਰਾਹੁਲ ਗਾਂਧੀ ਦੇ, ਇਹ ਕੋਈ ਮੈਟਰ ਨਹੀਂ ਕਰਦਾ। ਇੱਕ ਨੇਤਾ ਦੇ ਉੱਤੇ ਜਿਹੜਾ ਇੱਕ ਬੰਦਾ ਕੰਮ ਕਰ ਰਿਹਾ ਉਹਦੇ ਉੱਤੇ ਸ਼ਾਹੀ ਸਿੱਟੀ ਜਾਇਆ, ਹੋ ਸਕਦਾ ਇਹ ਤੇਜ਼ਾਬ ਹੋ ਸਕਦੀ ਸੀਗੀ। ਤਾਂ ਇਹ ਚੀਜ਼ ਪਹਿਲੀ ਗੱਲ ਤਾਂ ਇਹ ਆ ਵੀ ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤੇ ਪਬਲਿਕਲੀ ਸਜ਼ਾ ਮਿਲਣੀ ਚਾਹੀਦੀ ਆ, ਤਾਂ ਕਿ ਕੱਲ ਤੋਂ ਕੋਈ ਇਹ ਜੀ ਜਿਹੜੀ ਕੁਤਾਹੀ ਆ ਉਹ ਨਾ ਕਰੇ। ਪਰ ਗੱਲ ਤਾਂ ਇੱਥੇ ਆ ਜਾਂਦੀ ਆ ਵੀ ਸਾਡੇ ਲੋਕ ਨਾ ਉਹ ਕੁਮਾਰ ਵਿਸ਼ਵਾਸ ਦਾ ਟਵੀਟ ਵਾਲੀ ਗੱਲ ਹੀ ਆ ਜੀ। ਕੱਲ ਕੁਮਾਰ ਵਿਸ਼ਵਾਸ ਨੇ ਬੜਾ ਵਧੀਆ ਇੱਕ ਟਵੀਟ ਕੀਤਾ ਸੀ, ਉਹ ਕਹਿੰਦੇ ਮਨੀਸ਼ ਸਿਸੋਦੀਆ ਦੇ ਉੱਤੇ, ਕਹਿੰਦੇ ਜਿਹੜੇ ਬਾਹਲੇ ਰਾਸ਼ਟਰਵਾਦੀ ਬੰਦੇ ਨੇ ਨਾ ਮਨੀਸ਼ ਸਿਸੋਦੀਆ ਦੇ ਉੱਤੇ ਸਾਹੀ ਸਿੱਟ ਕੇ ਪਾਕਿਸਤਾਨ ਤੋਂ ਕੱਲ ਬਦਲਾ ਲੈ ਲਿਆ। ਸੋ ਕਹਿਣ ਦਾ ਭਾਵ ਸੀ ਵੀ ਇੱਕ ਪਾਸੇ ਪਾਕਿਸਤਾਨ ਦਾ ਮਸਲਾ ਤੇ ਦੂਜੇ ਪਾਸੇ ਮਨੀਸ਼ ਸਿਸੋਦੀਆ ਤੇ ਸਾਹੀ ਸਿੱਟੀ ਜਾ ਰਹੀ ਹੈ ਵੀ ਇੰਨੀ ਕੁ ਸੋਚ ਦੇ ਮਾਲਕ ਆ ਇਹ ਲੋਕ। ਸੋ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਜਦੋਂ ਇੱਕ ਦੁਨੀਆਦਾਰੀ ਸਾਜੀ ਗਈ ਹੈ, ਇਸ ਦੁਨੀਆਦਾਰੀ ਦੇ ਵਿੱਚ ਪਤਾ ਨੀ ਕਿਹੜੇ ਨੇ ਕਿੱਥੋਂ ਦੇ ਤੇ ਕਿਵੇਂ ਕਿਵੇਂ ਪ੍ਰੋਗਰਾਮ ਬਣੇ ਹੁੰਦੇ ਆ, ਤੇ ਉਹਨਾਂ ਪ੍ਰੋਗਰਾਮਾਂ ਦੌਰਾਨ ਰੱਬ ਨਾ ਕਰੇ ਕੋਈ ਪਿੱਛੇ ਹਾਦਸਾ ਵਾਪਰਦਾ, ਕੋਈ ਗੱਲ ਹੁੰਦੀ ਆ, ਤਾਂ ਇਹਦੇ ਨਾਲ ਇਹ ਥੋੜਾ ਹੁੰਦਾ ਵੀ ਕੱਲਾ ਉਹਦੇ ਲਈ ਮਨੀਸ਼ ਸਿਸੋਦੀਆ ਹੀ ਜ਼ਿੰਮੇਵਾਰ ਆ, ਉਹ ਫਿਨਲੈਂਡ ਗਿਆ ਸੀ ਤਾਂ। ਇਹ ਤਾਂ ਇੱਕ ਜਿਹੜੇ ਉਹ ਲੋਕ ਗੱਲਾਂ ਕਰਦੇ ਆ ਜਿਨ੍ਹਾਂ ਕੋਲੇ ਮੁੱਦੇ ਮੁੱਕ ਗਏ ਆ, ਉਹ ਮੁੱਦਾ ਜੇ ਮੁੱਦੇ ਆ ਨਾ ਕਰਨ ਨੂੰ, ਹੋਰ ਬਹੁਤ ਮੁੱਦੇ ਹੈਗੇ ਗੱਲਾਂ ਕਰਨ ਨੂੰ। ਇਹ ਗੱਲਾਂ ਵੀ ਜੇ ਕਿਤੇ ਬੁਖਾਰ ਫੈਲ ਗਿਆ ਜਾਂ ਕੋਈ ਮਹਾਮਾਰੀ ਫੈਲ ਗਈ, ਪਲੇਗ ਫੈਲ ਗਿਆ ਸੀ ਇੰਡੀਆ ਚ, ਤੇ ਉਹ ਤੋਂ ਬਾਅਦ ਜਵਾਹਰ ਲਾਲ ਨਹਿਰੂ ਜ਼ਿੰਮੇਵਾਰ ਸੀ ਫਿਰ ਉਹਦਾ ਜੋ ਪਲੇਗ ਫੈਲਿਆ ਸੀ। ਸੋ ਰੌਲਾ ਤਾਂ ਇਹ ਹੈ ਨਾ ਵੀ ਉਹਦਾ ਨਾ ਮਨੀਸ਼ ਸਿਸੋਦੀਆ ਜ਼ਿੰਮੇਵਾਰ ਆ ਨਾ ਕੋਈ ਹੋਰ ਆ। ਹਾਂ ਇੱਕ ਸੰਯੋਗ ਜ਼ਰੂਰ ਬਣਿਆ ਵੀ ਐਟ ਏ ਟਾਈਮ ਜ਼ਿਆਦਾ ਜਿਹੜੀ ਲੀਡਰਸ਼ਿਪ ਸੀ ਉਹ ਬਾਹਰ ਸੀ ਆਪ ਦੀ। ਸੋ ਇਹ ਚੀਜ਼ਾਂ ਆਪ ਨੂੰ ਨਵੀਂ ਪਾਰਟੀ ਆ ਤੇ ਉਹਨੂੰ ਸਿੱਖਣੀਆਂ ਪੈਣਗੀਆਂ ਵੀ ਉਹਨਾਂ ਨੂੰ ਇੱਕ ਕੈਲੰਡਰ ਲਾਉਣਾ ਪੈਣਾ ਵੀ ਉਸ ਕੈਲੰਡਰ ਦੇ ਵਿੱਚ ਉਹਨਾਂ ਨੂੰ ਦੇਖਣਾ ਪੈਣਾ ਵੀ ਮਿਨੀਮਮ ਜਿਹੜਾ ਤੁਸੀਂ 50-60% ਜਿਹੜੀ ਤੁਹਾਡੀ ਜਿਹੜੀ ਕਮਾਂਡਿੰਗ ਪਾਵਰ ਆ ਉਹ ਮੌਕੇ ਦੇ ਉੱਤੇ ਮੌਜੂਦ ਰਹਿਣੀ ਚਾਹੀਦੀ ਆ। ਜੇ ਕੋਈ ਵੀ ਕਿਸੇ ਦਾ ਦੌਰਾ ਟੂਰ ਬਣਦਾ ਤਾਂ ਉਹ ਇਸ ਢੰਗ ਨਾਲ ਬਣਾਏ ਜਾਣ ਵੀ ਘੱਟੋ ਘੱਟ 60% ਜਿਹੜੀ ਉਹ ਪਾਵਰ ਆ ਉਹ ਮੌਕੇ ਦੇ ਉੱਤੇ ਆਪਦੇ ਸਟੇਟ ਦੇ ਵਿੱਚ ਮੌਜੂਦ ਹੋਵੇ। ਸੋ ਇਹੋ ਜਿਹੀਆਂ ਗੱਲਾਂ ਇਹ ਸਿੱਖ ਲੈਣਗੇ, ਏਡੀ ਕੋਈ ਗੱਲ ਨਹੀਂ, ਸਿੱਖ ਬੰਦਾ ਏਦਾਂ ਹੀ ਸਿੱਖਦਾ। ਪਰ ਇਸ ਲਈ ਕਿਸੇ ਬੰਦੇ ਨੂੰ ਦੋਸ਼ੀ ਕਰਾਰ ਦੇਣਾ ਮੈਨੂੰ ਇਸ ਦੇ ਵਿੱਚ ਮੇਰੇ ਤਾਂ ਨਹੀਂ ਹਜ਼ਮ ਹੁੰਦੀ ਗੱਲ, ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਕੋਈ ਮੋਦੀ ਦਾ ਹੋਵੇ। ਜਾਂ ਮੋਦੀ ਬਾਹਰ ਤੁਰਿਆ ਫਿਰਦਾ, ਜੇ ਮੰਨ ਲਓ ਕੋਈ ਐਸੇ ਹਾਦਸਾ ਹੋ ਗਿਆ ਤਾਂ ਮਤਲਬ ਫਿਰ ਮੋਦੀ ਨਹੀਂ ਉਹਦਾ ਜ਼ਿੰਮੇਵਾਰ ਹੋ ਗਿਆ। ਉਹ ਕੰਮ ਕਰਨੇ ਪੈਂਦੇ ਹੁੰਦੇ ਆ, ਜਾਣਾ ਆਉਣਾ ਵੀ ਪੈਂਦਾ ਹੁੰਦਾ ਤੇ ਪਰਸਨਲ ਛੁੱਟੀਆਂ ਵੀ ਕਿਸੇ ਨੂੰ ਕਰਨੀਆਂ ਪੈਂਦੇ ਹੁੰਦੇ ਆ। ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕਹੋ ਕੋਈ ਬੰਦਾ ਪਰਸਨਲ ਛੁੱਟੀ ਤੇ ਵਗ ਗਿਆ ਤੇ ਉਹ ਕਹਿੰਦੇ ਕਿਉਂ ਵਗ ਗਿਆ ਸੀ, ਵੋਟ ਪਾਈ ਆ ਤੂੰ ਸਾਡਾ ਚੁਣਿਆ ਨੁਮਾਇੰਦਾ, ਉਹ ਤੁਸੀਂ ਵੋਟ ਪਾਈ ਆ ਉਹਨੂੰ ਮੁੱਲ ਤਾਂ ਨਹੀਂ ਲੈ ਲਿਆ, ਇਹ ਵੀ ਤਾਂ ਚੀਜ਼ ਦੇਖਣੀ ਹੁੰਦੀ ਨਾ, ਉਹਦੀ ਵੀ ਤਾਂ ਕੋਈ ਪਰਸਨਲ ਲਾਈਫ ਹੈਗੀ। ਤੁਸੀਂ ਜਿਹੜਾ ਕੰਮ ਜਿੰਨਾ ਟਾਈਮ ਉਹਦਾ ਬਣਦਾ, ਜਿੰਨਾ ਟਾਈਮ ਉਹਨੂੰ ਵੋਟ ਦੇ ਅਗੇਂਸਟ ਕੰਮ ਕਰਨਾ ਚਾਹੁੰਦਾ ਉਹੀ ਕੰਮ ਕਰਾ ਲਓ, ਉਨਾ ਹੀ ਬਹੁਤ ਆ, ਉਹੀ ਇਮਾਨਦਾਰੀ ਨਾਲ ਹੋ ਜੇ, ਬਾਕੀ ਟਾਈਮ ਤਾਂ ਉਹਦੀ ਪਰਸਨਲ ਲਾਈਫ ਆ। ਸੋ ਕੁੱਲ ਮਿਲਾ ਕੇ ਨਾ ਇਹ ਮਾਨਸਿਕ ਰੋਗੀ ਹੁੰਦੇ ਆ ਜਿਹੜਾ ਇਹੋ ਜਿਹਾ ਕੁਛ ਕਰਦੇ ਆ, ਟੈਨਸ਼ਨ ਸੀਕਰ ਹੁੰਦੇ ਆ ਵੀ ਖਬਰਾਂ ਚ ਆ ਜਾਣਗੇ, ਹੋਰ ਤਾਂ ਕੋਈ ਤਰੀਕਾ ਨਹੀਂ। ਪਰ ਮੇਰੇ ਹਿਸਾਬ ਨਾਲ ਸਖ਼ਤ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ।
ਜੀ ਬਿਲਕੁਲ, ਤੇ ਬਰਾੜ ਸਾਹਿਬ ਇਸੇ ਮਾਮਲੇ ਨੂੰ ਲੈ ਕੇ, ਚਿਕਨ ਗੁਨੀਆ ਨੂੰ ਲੈ ਕੇ ਰਾਤੀ ਕੇਜਰੀਵਾਲ ਸਾਹਿਬ ਦਾ ਵੀ ਸੁਨੇਹਾ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਾਇਆ ਲੋਕਾਂ ਤੱਕ, ਕਿਉਂਕਿ ਉਹ ਵੀ ਗਲੇ ਦੇ ਆਪਰੇਸ਼ਨ ਦੇ ਲਈ ਗਏ ਹੋਏ ਸੀ, ਤੇ ਗਲੇ ਦੇ ਆਪਰੇਸ਼ਨ ਤੋਂ ਬਾਅਦ ਉਹ ਕਹਿੰਦੇ ਸੀ ਕਿ ਮੇਰਾ ਜਿਹੜਾ ਗਲਾ ਅਜੇ ਵੀ ਅਲਾਓ ਨਹੀਂ ਕਰਦਾ, ਪਰ ਸੰਦੇਸ਼ ਜਿਹੜਾ ਸੁਨੇਹਾ ਜਿਹੜਾ ਉਹ ਲੋਕਾਂ ਦੇ ਲਈ ਦੇਣਾ ਜ਼ਰੂਰੀ ਸੀ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਆਡ ਇਵਨ ਚ ਕਾਮਯਾਬੀ ਹਾਸਲ ਕੀਤੀ ਹੈ, ਤੇ ਬਿਲਕੁਲ ਜੀ ਉਹ ਚਿਕਨਗੁਨੀਆ ਨੂੰ ਵੀ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਣਗੇ, ਤੇ ਉਹਨਾਂ ਨੇ ਆਪਣੀ ਜਿਹੜੀ ਕੋਸ਼ਿਸ਼ ਆ ਉਹ ਆਰੰਭੀ ਆ, ਤੇ ਉਹਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਆਰਡਰ ਜਿਹੜੇ ਉਹ ਕਰ ਦਿੱਤੇ ਹੋਏ ਆ, ਤੇ ਮੱਛਰ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਏਦਾਂ ਦੀ ਜਿਹੜੀ ਬਿਮਾਰੀ ਫੈਲ ਰਹੀ ਆ ਕਿਸੇ ਵੀ ਤਰ੍ਹਾਂ ਦੇ ਨਾਲ।
ਇਹਦੇ ਦੋ ਹੀ ਪਹਿਲੂ ਆ, ਮਤਲਬ ਇੱਕ ਤਾਂ ਇਹ ਆ ਵੀ ਜਿਹੜੀ ਲੋਕਾਂ ਦੀ ਸੋਚ ਤਾਂ ਇਹ ਆ ਵੀ ਜੇ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਇੱਥੇ ਹੁੰਦੇ ਤਾਂ ਉਹ ਨਾ ਚਿਕਨ ਗੁਣੀਆਂ ਵਾਲੀ ਸੁੱਚ ਬੰਦ ਕਰ ਦਿੰਦੇ ਤੇ ਚਿਕਨ ਗੁਣੀਆਂ ਖਤਮ ਹੋ ਜਾਂਦਾ ਉਹਨਾਂ ਨੇ। ਇੱਕ ਤਾਂ ਲੋਕ ਤਾਂ ਇਸ ਸੋਚ ਦੇ ਵਿੱਚ ਆਏ ਹੋਏ ਆ, ਦੂਜੇ ਪਾਸੇ ਜਿਹੜੀ ਸੋਚ ਇਹ ਇਹਦੇ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ ਵੀ ਜੇ ਸਰਕਾਰ ਜਿਹੜੀ ਹੁੰਦੀ ਆ ਨਾ ਉਹਨੂੰ ਥੋੜੀ ਜਿਹੀ ਅਗਾਂਹ ਸੋਚ ਕਰਨੀ ਪੈਂਦੀ ਆ, ਇੱਕ ਖਾਸ ਕਰਕੇ ਲੇਖਕ ਨੂੰ ਵੀ। ਜੇ ਕੋਈ ਲੇਖਕ ਆ ਨਾ ਤੇ ਉਹ ਗਾਂਹ ਦੀ ਤੁਹਾਨੂੰ ਅਵੇਅਰ ਨਹੀਂ ਕਰਦਾ ਤਾਂ ਮੈਂ ਉਹਨੂੰ ਲੇਖਕ ਨਹੀਂ ਮੰਨਦਾ। ਕੱਲਾ ਪਿਛੋਕੜ ਦੀਆਂ ਗੱਲਾਂ ਦੇਖ ਦੇਖ ਲਿਖੀ ਜਾਣਾ ਉਹ ਲੇਖਕ ਪਣਾ ਨਹੀਂ ਹੁੰਦਾ। ਜੇ ਚਿੰਤਕ ਆ ਉਹੀ ਹੁੰਦਾ ਜਿਹੜਾ ਗਾਂਹ ਦੀ ਸੁੰਘ ਲੈ ਕੇ ਦੱਸ ਸਕੇ ਵੀ 5-7-10 ਸਾਲਾਂ ਨੂੰ ਜਿਹੜੇ ਰਾਹ ਪਏ ਹੋਏ ਆ ਤੇ ਉਹਦੇ ਨਤੀਜੇ ਕੀ ਆਉਣਗੇ, ਤੋ ਨਤੀਜਿਆਂ ਦੀ ਵਾਲੀ ਨਹੀਂ ਤਾਂ 90% ਸਹੀ ਜਾਣਕਾਰੀ ਦੇ ਸਕੇ। ਸੋ ਇਹੀ ਸਿਆਸਤ ਆ, ਸਿਆਸਤ ਦੇ ਵਿੱਚ ਜੇ ਲੀਡਰ ਆਉਣ ਵਾਲੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਦੇਖੇ ਵੀ ਭਾਈ ਬਰਸਾਤਾਂ ਦੇ ਮੌਸਮ ਆਉਣ ਵਾਲੇ ਆ, ਉਦੋਂ ਅਸੀਂ ਕੀ ਕਰਨਾ, ਜਾਂ ਉਦੋਂ ਬਾਅਦ ਜੇ ਪਾਣੀ ਦੀ ਘਾਟ ਪੈ ਗਈ ਤਾਂ ਕੀ ਕਰਨਾ, ਜੇ ਬਿਜਲੀ ਦੀ ਘਾਟ ਪੈ ਗਈ ਤਾਂ ਕੀ ਕਰਨਾ, ਸਾਡੇ ਕੋਲ ਕੀ ਭੰਡਾਰ ਆ, ਇਹ ਚੀਜ਼ਾਂ ਲਈ ਐਡਵਾਂਸ ਦੇ ਵਿੱਚ ਯੋਜਨਾਵਾਂ ਬਣਾਈਆਂ ਜਾਂਦੀਆਂ। ਜੇ ਯੋਜਨਾਵਾਂ ਨਾ ਹੋਣ ਤਾਂ ਅੱਜ ਤੱਕ ਤਰੱਕੀ ਨਹੀਂ ਹੋਣੀ ਸੀਗੀ। ਸੋ ਇਹਨਾਂ ਯੋਜਨਾਵਾਂ ਲਈ ਹਜੇ ਹੋ ਸਕਦਾ ਵੀ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੋਣ ਕਰਕੇ ਕਿਤੇ ਨਾ ਕਿਤੇ ਥਿੜਕੀ ਹੋਵੇ, ਤੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਦੇ ਹੁਣ ਆਰਡਰ ਕਰੇ ਆ ਇਹਨਾਂ ਨੂੰ ਮੱਛਰ ਕੰਟਰੋਲ ਕਰਨ ਲਈ ਜਾਂ ਹੋਰ ਉਹ ਚੀਜ਼ਾਂ ਦੇ ਐਡਵਾਂਸ ਚ ਕਰ ਲੈਂਦੇ ਉਹ। ਸੋ ਕਿਤੇ ਨਾ ਕਿਤੇ ਇੰਨੀ ਕੁ ਗਲਤੀ ਤਾਂ ਮੈਂ ਮੰਨ ਸਕਦਾ ਵੀ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਜੇ ਦਿੱਲੀ ਦੇ ਵਿੱਚ ਰਾਜ ਕਰ ਰਹੇ ਆ ਅਗਾਉਂ ਸੋਚ ਨਾਲ ਉਹਨਾਂ ਨੂੰ ਕਰਨਾ ਚਾਹੀਦਾ ਵੀ ਆਉਣ ਵਾਲੇ 5-7-10 ਸਾਲਾਂ ਨੂੰ, ਜ਼ਰੂਰੀ ਨਹੀਂ ਇਹ ਨਾ ਸੋਚਣ ਵੀ ਸਾਡਾ ਰਾਜ ਤਾਂ 5 ਸਾਲ ਹੋ ਸਕਦਾ ਰਾਜ ਉਹਨਾਂ ਦਾ 20 ਸਾਲ ਚੱਲੇ 50 ਸਾਲ ਚੱਲੇ। ਸੋ ਉਸ ਢੰਗ ਨਾਲ ਜਿਹੜਾ ਮੈਨੇਜ ਕਰਨੀ ਚਾਹੀਦੀ ਆ ਹਰ ਚੀਜ਼ ਵੀ ਆਉਣ ਵਾਲੇ ਭਵਿੱਖ ਦੇ ਵਿੱਚ, ਇੱਥੋਂ ਤੱਕ ਵੀ ਧਿਆਨ ਰੱਖਣਾ ਪੈਂਦਾ ਹੁੰਦਾ ਹੈ ਵੀ ਬੱਚਿਆਂ ਦੀਆਂ ਜਿਹੜੀਆਂ ਛੁੱਟੀਆਂ ਹੋਣਗੀਆਂ ਕੋਈ ਕੰਮ ਆ ਜਿਹੜੇ ਉਦੋਂ ਕੀਤੇ ਜਾਣ ਜਦੋਂ ਘੱਟ ਲੋਕ ਪ੍ਰਭਾਵਿਤ ਹੋਣ, ਇਸ ਟਾਈਮ ਆਹ ਕੰਮ ਕੀਤੇ ਨੇ, ਹਰ ਚੀਜ਼ ਦੀ ਇੱਕ ਮੈਨੇਜਮੈਂਟ ਹੋਣੀ ਚਾਹੀਦੀ ਆ। ਸੋ ਇੱਥੇ ਥੋੜੀ ਜਿਹੀ ਉਹਨਾਂ ਨੂੰ ਮਾਰ ਪਈ ਆ, ਪਰ ਲੋਕਾਂ ਨੂੰ ਵੀ ਬੇਨਤੀ, ਲੋਕ ਵੀ ਇਹ ਚੀਜ਼ ਦਿਮਾਗ ਚੋਂ ਕੱਢ ਦੇਣ ਵੀ ਜੇ ਅੱਜ ਕੇਜਰੀਵਾਲ ਦੀ ਥਾਂ ਤੇ ਸ਼ੀਲਾ ਦੀਕਸ਼ਿਤ ਦੀ ਸਰਕਾਰ ਹੁੰਦੀ ਤਾਂ ਉਹਦੇ ਕੋਲੇ ਵੀ ਕੋਈ ਵੀ ਮੇਨ ਸੁੱਚ ਨਹੀਂ ਸੀ ਜਿਹੜੀ ਬੰਦ ਕਰ ਦਿੰਦੀ ਚਿਕਨ ਸੁਗੁਣੀਆਂ ਤੋਂ।
ਜੀ ਤੇ ਬਰਾੜ ਸਾਹਿਬ, ਉਧਰ ਹਾਸ ਰਸੀ ਕਲਾਕਾਰ ਕਪਿਲ ਸ਼ਰਮਾ ਉਹਦੀਆਂ ਵੀ ਮੁਸ਼ਕਲਾਂ ਜਿਹੜੀਆਂ ਕਾਫੀ ਵੱਧ ਰਹੀਆਂ ਤੇ ਉਹਦੇ ਖਿਲਾਫ਼ ਇੱਕ ਹੋਰ FIR ਦਰਜ ਹੋਈ ਹੈ ਜੀ। ਤੇ
ਦੇਖੋ ਜੀ, ਪਹਿਲੀ ਗੱਲ ਤਾਂ ਇੱਕ ਕਹਾਵਤ ਕਹਿਣੀ ਚੰਗੀ ਲੱਗਦੀ ਹੈ ਵੀ ਜੇ ਤੁਸੀਂ ਸ਼ੀਸ਼ੇ ਦੇ ਘਰ ਚ ਰਹਿੰਦੇ ਹੋ ਤਾਂ ਤੁਸੀਂ ਦੂਜੇ ਦੇ ਪੱਥਰ ਨਹੀਂ ਮਾਰ ਸਕਦੇ। ਪਹਿਲੀ ਗੱਲ ਤਾਂ ਸਾਨੂੰ ਇਹ ਦੇਖਣਾ ਪੈਣਾ ਵੀ ਅਸੀਂ ਕਿੰਨੇ ਪਰਸੈਂਟ ਸਹੀ ਹਾਂ। ਹੁਣ ਜੇ ਆਸਟ੍ਰੇਲੀਆ ਦੀ ਵੀ ਅਸੀਂ ਉਦਾਹਰਣ ਲਾਈਏ ਤਾਂ ਤੁਸੀਂ ਆਪਣੀ ਆਪਣੀ ਪੜਤਾਲ ਕਰਕੇ ਦੇਖਿਓ ਵੀ ਰੱਬ ਨਾ ਕਰੇ ਕੱਲ ਨੂੰ ਤੁਹਾਡੀ ਚੈਕਿੰਗ ਹੁੰਦੀ ਹੈ ਕਿਸੇ ਵੀ ਚੀਜ਼ ਤੇ, ਮੰਨ ਲਓ ਟੈਕਸ ਦੀ ਇਨਕਮ ਦੀ ਚੈਕਿੰਗ ਹੁੰਦੀ ਹੈ ਤੁਹਾਡੀ, ਚਾਹੇ ਇੱਥੇ ਲੱਖ ਪਾਰਦਰਸ਼ਤਾ ਇਹ ਗੱਲ ਮੰਨੀ ਗਈ, ਮੰਨ ਲਓ ਮੈਂ ਕੰਪਨੀ ਚਲਾਉਣਾ, ਮੈਂ ਕੰਪਨੀ ਦੇ ਵਿੱਚ ਬਹੁਤ ਸਾਰੇ ਖਰਚੇ ਪਾਉਣਾ, ਮੈਂ ਬਹੁਤ ਸਾਰੀਆਂ ਚੀਜ਼ਾਂ ਦੇ ਖਰਚੇ ਪਾਉਣਾ, ਪਰ ਮੈਂ ਰਸੀਦਾਂ ਨਿੱਕੀਆਂ ਨਿੱਕੀਆਂ ਸਾਂਭ ਕੇ ਨਹੀਂ ਰੱਖ ਸਕਦਾ, ਜਾਂ ਬਹੁਤ ਸਾਰੀਆਂ ਮੈਂ ਲੋਡ ਹੀ ਨਹੀਂ ਪਈ, ਸਾਲ ਆਏ ਆ ਕਿਸੇ ਨੇ ਚੈੱਕ ਹੀ ਨਹੀਂ ਕਰਿਆ ਜੋ ਟੈਕਸ ਪਰ, ਪਰ ਜਿੱਦਣ ਚੈੱਕ ਹੋ ਗਏ ਉਹਦੀ ਬਾਲ ਦੀ ਖਾਲ ਤਾਰੀ ਜਾਊਗੀ ਨਾ, ਉਦਣ ਤਾਂ ਮੇਰੀ ਨਿੱਕੀ ਨਿੱਕੀ ਉਨਤਾ ਹੀ ਦੇਖੀ ਜਾਊਗੀ ਵੀ ਮੈਂ ਕਿੱਥੇ ਕਿੱਥੇ ਕਾਨੂੰਨ ਤੋੜਿਆ ਇਸ ਮੁਲਕ ਦਾ। ਤਾਂ ਉਸ ਲਈ ਜਾਂ ਤਾਂ ਫਿਰ ਮੈਂ ਜਮਾਂ ਬਲੈਕ ਐਂਡ ਵਾਈਟ ਹੋਵਾਂ ਤੇ ਜਾਂ ਫਿਰ ਮੈਂ ਪੰਗੇ ਨਾ ਲਵਾਂ। ਸੋ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਘਰ ਬਾਰ ਜਾਂ ਕੋਈ ਵੀ ਚੀਜ਼ ਆ ਜਿਹੜੀ ਅਸੀਂ 100% ਪਰਫੈਕਟ ਲਾਅ ਦੇ ਉੱਤੇ ਰਹਿ ਕੇ ਕਰਦੇ ਹਾਂ। ਸੋ ਹੁਣ ਇੱਕ ਆਪਦੀ ਪਾਵਰ ਦਿਖਾਉਂਦੇ ਨੇ ਬੰਦੇ ਨੇ ਵੀ ਮੇਰੀ ਪਹੁੰਚ ਕਿੱਥੋਂ ਤੱਕ ਆ, ਪ੍ਰਧਾਨ ਮੰਤਰੀ ਤੱਕ ਦੀ ਮੈਂ ਕੁਰਸੀ ਹਿਲਾ ਸਕਦਾ, ਇਹ ਦਿਖਾਉਂਦੇ ਦਿਖਾਉਂਦੇ ਨੇ ਉਸ ਬੰਦੇ ਨੇ ਨਾਲ 50 ਹੋਰ ਬੰਦੇ ਮੁਸੀਬਤ ਚ ਪਾਤੇ। ਹੁਣ ਜਿਹੜਾ ਅੱਜ ਪਰਚਾ ਦਰਜ ਹੋਇਆ ਉਹ ਹੋਇਆ ਜੀ ਇਹਨਾਂ ਦੇ ਬੈਕ ਦੇ ਉੱਤੇ ਕੋਈ ਮੈਨਗ੍ਰੋਵ ਸਿਸਟਮ ਹੁੰਦਾ ਕੋਈ, ਤੇ ਉਹਦੇ ਉੱਤੇ ਉਹ ਤੋੜਿਆ ਇਹਨਾਂ ਨੇ, ਉਹਦੇ ਨਾਲ ਪ੍ਰਭਾਵਿਤ ਕੀਤਾ ਤੇ ਉਹ ਪ੍ਰਭਾਵਿਤ ਹੋਣ ਨਾਲ 50 ਹੋਰ ਕਲੋਨੀ ਦੇ ਬੰਦਿਆਂ ਦੀ ਇਨਕੁਆਇਰੀ ਆ ਗਈ ਆ ਤੇ ਉਹਦੇ ਚ ਜਿਹੜੀ ਸਜ਼ਾ ਵੀ ਆ ਬਕਾਇਦਾ। ਸੋ ਇਸ ਕਰਕੇ ਕੰਚ ਦੇ ਘਰ ਚ ਤੂੰ ਰਹਿ ਰਿਹਾ ਬੰਦਿਆ ਤੇ ਤੂੰ ਇਹ ਪੰਗੇ ਲੈਣਾ ਸਿਰਫ ਪਾਵਰ ਦਿਖਾਉਣ ਲਈ, ਇਹ ਇੱਥੇ ਪਤਾ ਲੱਗਦਾ ਬੰਦੇ ਦਾ ਟੈਂਪਰ, ਬੰਦੇ ਦੀ ਸੋਝੀ। ਹਾਂ ਬੰਦਾ ਕਾਮਯਾਬ ਜ਼ਿੰਦਗੀ ਚ ਹੋ ਜਾਂਦਾ, ਪੈਰ ਹੇਠ ਬਟੇਰਾ ਆ ਜਾਂਦਾ, ਬਹੁਤ ਬੰਦੇ ਤਰੱਕੀ ਕਰ ਜਾਂਦੇ ਆ। ਮੈਂ ਇਹ ਨਹੀਂ ਕਹਿੰਦਾ ਵੀ ਗਰੀਬ ਘਰ ਚ ਉੱਠ ਕੇ ਜਾਂ ਨੇੜੇ ਛੋਟੇ ਘਰ ਚ ਉੱਠ ਕੇ ਤਰੱਕੀ ਨਹੀਂ ਕਰਨੀ ਚਾਹੀਦੀ, ਕਰਨੀ ਚਾਹੀਦੀ ਆ, ਪਰ ਮੌਕੇ ਮੁਤਾਬਕ ਜਿਹੋ ਜਿਹੀਆਂ ਗਲੀਆਂ ਚ ਤੁਸੀਂ ਆ ਗਏ ਨਾ, ਜਿਹੋ ਜਿਹੇ ਗਲਿਆਰਾਂ ਚ ਤੁਸੀਂ ਰਹਿਣ ਲੱਗ ਗਏ, ਤੁਹਾਨੂੰ ਉਹ ਗੱਲਾਂ ਕਰਨੀਆਂ ਪੈਣੀਆਂ। ਜੇ ਹੁਣ ਪਿੰਡ ਚ ਰਹਿੰਦੇ ਸੀ ਤਾਂ ਪਿੰਡ ਚ ਤੁਸੀਂ ਉੱਚੀ ਆਵਾਜ਼ਾਂ ਨਾਲ ਘਰਾਂ ਚ ਲੜ ਵੀ ਸਕਦੇ ਸੀ, ਬੋਲ ਵੀ ਸਕਦੇ ਸੀ, ਜੇ ਤੁਸੀਂ ਵੱਡੇ ਸ਼ਹਿਰ ਚ ਆ ਗਏ ਤੇ ਆਂਢ ਗੁਆਂਢ ਦੇ ਢੰਗ ਨਾਲ ਤੁਹਾਨੂੰ ਸੁਰ ਉਹੋ ਜਿਹਾ ਸੈੱਟ ਕਰਨਾ ਪੈਣਾ ਆਪਦਾ। ਸੋ ਇਹ ਚੀਜ਼ਾਂ ਕਪਿਲ ਨੂੰ ਸੋਚਣੀਆਂ ਬਣਦੀਆਂ ਸਨ ਤੇ ਜਿਹਦੀ ਹੁਣ ਉਹ ਆਪਦੀ ਭੁਗਤ ਰਹੇ ਆ ਜੀ ਜਿਹੜੀ ਉਹਨਾਂ ਨੇ ਕੀਤੀ ਆ
ਜੀ। ਤੇ ਬਰਾੜ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਖਬਰ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ?
ਬਿਲਕੁਲ ਜੀ, ਇੱਕ ਖਬਰ ਮੈਂ ਜਾਂਦੇ ਜਾਂਦੇ ਜਿਹੜੀ ਬੀਬੀ ਨਵਜੋਤ ਕੌਰ ਬਾਰੇ ਦੱਸਣੀ ਚਾਹੂੰਗਾ, ਡਾਕਟਰ ਨਵਜੋਤ ਕੌਰ ਤੇ ਕੱਲ ਜਿਹੜੀ ਜੇਤਲੀਵਾਲ ਸਾਹਿਬ ਨੇ ਬਿਆਨ ਦਿੱਤਾ ਸੀ ਉਹਨਾਂ ਦੇ ਬਾਰੇ ਚ, ਉਹਨਾਂ ਨੂੰ ਵੀ ਆਪਣਾ ਰਾਸਤਾ ਆਪ ਤੈਅ ਕਰ ਲੈਣਾ ਚਾਹੀਦਾ। ਉਹਨਾਂ ਨੇ ਸਿੱਧੂ ਨੂੰ ਗੁੱਡ ਲੱਕ ਕਿਹਾ ਸੀ, ਜੇਤਲੀ ਦਾ ਤਾਂ ਚਰਚਾ ਕਰਦੇ ਆ ਕਿਉਂਕਿ ਸਿੱਧੂ ਜੇਤਲੀ ਨੂੰ ਆਪਣਾ ਗੁਰੂ ਮੰਨਦੇ ਆ, ਤੇ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਨੇ ਕਿਹਾ ਵੀ ਹੁਣ ਉਹ ਵੀ ਕਿਉਂ ਬੀਜੇਪੀ ਚ ਬੈਠੇ ਆ ਤੇ ਉਹਨਾਂ ਨੂੰ ਚਾਹੀਦਾ ਵੀ ਉਹ ਹੁਣ ਵੀ ਆਪਦਾ ਰਸਤਾ ਤੈਅ ਕਰ ਲੈਣ। ਤਾਂ ਉੱਥੇ ਨਵਜੋਤ ਕੌਰ ਬੀਬੀ ਨੇ ਕਿਹਾ ਜੀ, ਕਹਿੰਦੇ ਜੀ ਮੈਂ ਲੋਕਤੰਤਰ ਦੇ ਵਿੱਚ ਹਾਂ ਤੇ ਮੈਨੂੰ ਕੌਣ ਹੁੰਦਾ ਕੋਈ ਦੱਸਣ ਵਾਲਾ, ਮੈਂ ਆਪਦਾ ਰਸਤਾ ਜਦੋਂ ਤੈਅ ਕਰਨਾ ਉਹ ਕਰੂੰਗੀ ਤੇ ਨਾ ਮੈਨੂੰ ਕੋਈ ਧੱਕੇ ਨਾ ਕਰਾ ਸਕਦਾ ਨਾ ਉਹ ਕਰ ਸਕਦਾ। ਪਰ ਇਸ ਬੀਬੀ ਦੇ ਮਾਮਲੇ ਦੇ ਵਿੱਚ ਮੈਂ ਕੱਲ ਪਰਸੋਂ ਦਾ ਬੈਠੇ ਨਾ, ਕਈ ਵਾਰੀ ਬੰਦੇ ਦਿਮਾਗ ਚ ਆ ਜਾਂਦੀ ਹੈ ਗੱਲ, ਤਾਂ ਮੈਂ ਕਿਹਾ ਯਾਰ ਵੀ ਆਪਾਂ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਕਿਹਾ ਜਾਂਦਾ ਸੀ, ਹੁਣ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਫਲਾਇੰਗ ਸਿੱਖ? ਤੁਹਾਨੂੰ ਪਤਾ ਅਮਰਦੀਪ ਉਹਨਾਂ ਨੂੰ ਫਲਾਇੰਗ ਸਿੱਖ ਦਾ ਰੁਤਬਾ ਕਿਉਂ ਮਿਲਿਆ?
ਕਾਫੀ ਤੇਜ਼ ਦੜਾਕ ਸਨ ਜੀ।
ਨਹੀਂ ਸਭ ਨੂੰ ਇਹੀ ਵਹਿਮ ਆ, ਪਰ ਅਸਲੀਅਤ ਇਹ ਸੀ ਇੱਕ ਉਸ ਟਾਈਮ ਦੇ ਵਿੱਚ ਕੈਮਰਾ ਸੀ ਨਾ, ਜਿਹੜਾ ਕੈਮਰਾ ਇੰਨਾ ਆਧੁਨਿਕ ਨਹੀਂ ਸੀ ਵੀ ਜਿਹੜਾ ਕਿ ਬ੍ਰਸਟ ਸ਼ਾਟ ਮਾਰ ਸਕਦਾ ਸੀ ਜਾਂ ਬਹੁਤ ਤੇਜ਼ ਹੁੰਦਾ। ਉਸ ਟਾਈਮ ਕੈਮਰੇ ਬੜੇ ਸਲੋ ਹੁੰਦੇ ਸਨ, ਤੇ ਜਦੋਂ 100 ਮੀਟਰ ਦੀ ਰੇਸ ਲਾ ਰਹੇ ਸੀ ਨਾ, ਤੇ ਇੱਕ ਫੋਰਨਰ ਕੈਮਰਾਮੈਨ, ਮੇਰੇ ਹੁਣ ਨਾਂ ਚੇਤੋਂ ਨਿਕਲ ਗਿਆ, ਤੇ ਉਹ ਕੈਮਰਾ ਲਾਈ ਬੈਠਾ ਸੀਗਾ, ਤੇ ਉਹ ਬੰਦੇ ਨੇ ਕਹਿੰਦੇ ਨਾ ਉਹਦੀ ਲੜੀਵਾਰ ਫੋਟੋਆਂ ਖਿੱਚੀਆਂ ਉਸ ਰੇਸ ਦੀਆਂ ਮਿਲਖਾ ਸਿੰਘ ਦੀਆਂ। ਪਰ ਹੈਰਾਨੀ ਤੁਸੀਂ ਇਸ ਗੱਲ ਦੀ ਹੋਊਗੀ ਵੀ ਜਿੰਨੀਆਂ ਫੋਟੋਆਂ ਖਿੱਚੀਆਂ ਸਾਰੀਆਂ ਫੋਟੋਆਂ ਦੇ ਵਿੱਚ ਮਿਲਖਾ ਸਿੰਘ ਦੇ ਪੈਰ ਧਰਤੀ ਤੇ ਨਹੀਂ ਆਏ। ਸੰਜੋਗ ਇਹ ਬਣਿਆ ਵੀ ਉਹਦੀ 100 ਮੀਟਰ ਚ ਜਦੋਂ 5-10 ਫੋਟੋਆਂ ਦੀ ਲੜੀ ਖਿੱਚੀ ਨਾ ਉਹਨੇ ਬੜੀ ਤੇਜ਼ੀ ਨਾਲ ਉਸ ਟਾਈਮ ਦੇ ਪੁਰਾਣੇ ਕੈਮਰੇ ਨਾਲ, ਤਾਂ ਉਹਨਾਂ ਚ ਸਾਰੀਆਂ ਚ ਹਵਾ ਚ ਪੈਰ ਆਏ, ਤਾਂ ਉਸ ਬੰਦੇ ਨੇ ਨਾਂ ਦਿੱਤਾ ਸੀ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ। ਵੀ ਤਾਂ ਯਾਰ ਉੱਡਦਾ ਤੁਰਦਾ ਤਾਂ ਹੈ ਹੀ ਨੀ। ਤਾਂ ਉਸ ਢੰਗ ਨਾਲ ਮੈਨੂੰ ਵੀ ਕੱਲ ਲੱਗਿਆ। ਹੁਣ ਤੁਸੀਂ ਕਹੋਗੇ ਵੀ ਕਿੱਧਰ ਨਵਜੋਤ ਕੌਰ ਸਿੱਧੂ ਤੇ ਕਿੱਧਰ ਮਿਲਖਾ ਸਿੰਘ, ਪਰ ਮੈਨੂੰ ਉਸ ਢੰਗ ਨਾਲ ਲੱਗਿਆ ਵੀ ਬੀਬੀ ਨੂੰ ਇਸ ਨੂੰ ਵੀ ਕੋਈ ਨਾਂ ਦੇਣਾ ਬਣਦਾ, ਕਿਉਂਕਿ ਇਹ ਬੀਬੀ ਨਾ ਮੇਰੇ ਵਾਂਗੂ ਬੋਲਦੀ ਬਹੁਤ ਆ ਤੇ ਬੇਥਾ ਬੋਲਦੀ ਆ। ਤੇ ਸਭ ਤੋਂ ਉਹਦੀ ਵੱਡੀ ਇੱਕ ਚੀਜ਼ ਇਹ ਆ ਗਈ ਵੀ ਅੱਜ ਤੱਕ ਕੈਮਰਾ ਉਹਨੂੰ ਮੂੰਹ ਬੰਦ ਕਰੇ ਨਹੀਂ ਕੈਚ ਕਰ ਸਕਿਆ। ਤੁਸੀਂ ਅੱਜ ਤੱਕ ਉਹਦੀ ਅਖਬਾਰ ਚ ਬੀਬੀ ਦੀ ਫੋਟੋ ਦੇਖ ਲਿਓ ਜੇ ਉਹ ਫੋਟੋ ਚ ਵੀ ਬੋਲੀ ਜਾਂਦੀ ਹੁੰਦੀ ਆ। ਸੋ ਮੀਨਸ ਉਹਦਾ ਨਾਂ ਅੱਜ ਤੋਂ ਆਪਾਂ ਸਪੀਕਿੰਗ ਲੇਡੀ ਰੱਖਤਾ, ਜੇ ਨਵਜੋਤ ਕੌਰ ਸਿੱਧੂ ਕਹਿਣ ਦੀ ਲੋੜ ਨੀ, ਅੱਜ ਤੋਂ ਆਪਾਂ ਸਪੀਕਿੰਗ ਲੇਡੀ ਕਿਹਾ ਕਰਾਂਗੇ ਉਹਨਾਂ ਨੂੰ। ਹਾਂ, ਮੈਂ ਉਹਨਾਂ ਦੀ ਹੋਰ ਕਿਸੇ ਗੱਲ ਦੀ ਕ੍ਰਿਟੀਸਿਜ਼ਮ ਨਹੀਂ ਕਰਦਾ, ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਆ, ਧੜੱਲੇਦਾਰ ਆ, ਬੋਲਣ ਦੀ ਜ਼ਰੂਰਤ ਰੱਖਦੀ ਆ, ਕਿਸੇ ਦੀ ਪਰਵਾਹ ਨਹੀਂ ਮੰਨਦੀ। ਮੈਂ ਤਾਂ ਇੱਥੋਂ ਤੱਕ ਕਹਿਣਾ ਵੀ ਉਹ ਵਾਕਈ ਉਹੋ ਜਿਹੀ ਕੋਈ ਡਾਂਗ ਵਾਲੀ ਪੰਜਾਬ ਦੀ ਸੀਐਮ ਹੋਣੀ ਚਾਹੀਦੀ ਆ ਜਿਹੜੀ ਇੱਦਾਂ ਕੰਮ ਕਰੇ। ਬਾਕੀ ਗੱਲਾਂ ਸਾਰੀਆਂ ਸਿਰ ਆ, ਪਰ ਉਹਨਾਂ ਦਾ ਅੱਜ ਤੋਂ ਉਹਨਾਂ ਦੇ ਨਾਂ ਦੀ ਜਿਹੜੀ ਆਪਾਂ ਮੋਹਰ ਲਾਤੀ ਆ, ਤੇ ਸਰੋਤੇ ਹੁਣ ਪਤਾ ਨੀ ਪ੍ਰਵਾਨ ਕਰਨ ਨਾ ਕਰਨ, ਪਰ ਉਹ ਬੀਬੀ ਸਪੀਕਿੰਗ ਲੇਡੀ ਆ। ਜੇ ਟਾਈਮ ਮਿਲੇ ਨਾ ਤੁਸੀਂ ਅੱਜ ਸਰਚ ਕਰਕੇ ਦੇਖੋ ਉਹਨਾਂ ਦੀਆਂ ਫੋਟੋਆਂ, ਤੇ ਉਹਨਾਂ ਦੀ ਫੋਟੋ ਚ ਬੰਦ ਮੂੰਹ ਵਾਲੀ ਫੋਟੋ ਲੱਭਣੀ ਕਾਫੀ ਔਖੀ ਆ।
ਠੀਕ ਹੈ ਜੀ, ਜ਼ਰੂਰ ਟਰਾਈ ਕਰਾਂਗੇ ਅੱਜ ਜੀ।
ਸੋ ਬਹੁਤ ਮਿਹਰਬਾਨੀ ਅਮਰਦੀਪ ਜੀ
ਜੀ, ਤੁਹਾਡਾ ਸਮਾਂ ਜਿਹੜਾ ਕਾਫੀ ਕੀਮਤੀ ਸੀਗਾ, ਸੋ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਅੱਜ ਖਬਰਾਂ ਦੇ ਸਿਲਸਿਲੇ ਚ ਗੁਜ਼ਾਰਿਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਮਿਹਰਬਾਨੀ
ਜੀ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਐਡੀਲੇਡ ਤੋਂ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਂਝ ਪਾ ਰਹੇ ਸਨ, ਤੇ ਖਬਰਾਂ ਦਾ ਸਿਲਸਿਲਾ ਹੁਣ ਇੱਥੇ ਹੀ ਅਸੀਂ ਖਤਮ ਕਰਦੇ ਹਾਂ, ਪਰ ਕੁਛ ਜ਼ਰੂਰੀ ਮੁੱਦੇ ਜਿਹੜੇ ਆ ਉਹ ਆਉਣ ਵਾਲੇ ਸਿਲਸਿਲਿਆਂ ਦੇ ਵਿਚ ਅਸੀਂ ਜ਼ਰੂਰ ਵਿਚਾਰਾਂਗੇ। ਤੇ ਫਿਲਹਾਲ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਆਪਣੇ ਅਗਲੇ ਸਿਲਸਿਲੇ ਦੇ ਵਿਚ, ਤੇ ਅਗਲਾ ਸਿਲਸਿਲਾ ਜੀ ਮੁਲਾਕਾਤ ਦਾ। ਮੁਲਾਕਾਤ ਅਸੀਂ ਕਰਨ ਜਾ ਰਹੇ ਹਾਂ ਤਨਵੀਰ ਬੇਦੀ ਹੋਰਾਂ ਦੇ ਨਾਲ, ਭੰਗੜਾ ਡਾਊਨ ਅੰਡਰ ਜਿਹੜੇ ਕਿ ਕਰਵਾ ਰਹੇ ਨੇ, ਪ੍ਰਬੰਧਕ ਨੇ, ਸੋ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਲੈ ਕੇ ਆਉਂਦੇ ਹਾਂ ਇਸ ਗੀਤ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 6068 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਦੇਖੋ ਦੋਸਤੋ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਚੇਤਨਾ ਚੁੱਕ ਜਾਂਦੇ ਵੱਡੇ ਗੱਬੀ ਖਾਣ ਵੀ ਲੱਗਦੇ ਨਿਸ਼ਾਨੇ ਨਿੱਤ ਨਿੱਤਨਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਚੇਤਨਾ ਪਛਾਣੇ ਜਿਹੜੇ ਹੁੰਦੇ ਮਤਲ ਵੀ ਯਾਰ ਬਈ ਜਿਹੜੇ ਹੁੰਦੇ ਮਤਲ ਵੀ ਯਾਰ ਬਈ ਹਾਂ ਬੜੇ ਔਖੇ ਹੁੰਦੇ ਨੇ ਪਛਾਣੇ ਜਿਹੜੇ ਹੁੰਦੇ ਮਤਲ ਵੀ ਯਾਰ ਬਈ ਰੰਗ ਰੂਪ ਪੈਸਾ ਜਿਹੜਾ ਦੇਖੇ ਮੋਢੇ ਨਾਲ ਕਰੇ ਤੇ ਪਿਆਰ ਬਈ ਪਿੱਠ ਪਿੱਛੇ ਚੁਰਾਏ ਉਹੀ ਖੋਬ ਦੇ ਪਿੱਠ ਪਿੱਛੇ ਚੁਰਾਏ ਉਹੀ ਖੋਬ ਦੇ ਕਿਸੇ ਦੇ ਵੀ ਹੁੰਦੇ ਉਹ ਮਿੱਤਰਾਂ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਚੇਤਨਾ ਕੰਮ ਤੇ ਮਿਲਦਾ ਨਾ ਜਦੋਂ ਰੋਜ਼ਗਾਰ ਬਈ ਪੜ੍ਹ ਲਿਖ ਕੇ ਵੀ ਵਿਹਲੇ ਕੰਮ ਤੇ ਮਿਲਦਾ ਨਾ ਜਦੋਂ ਰੋਜ਼ਗਾਰ ਬਈ ਹਰ ਕੋਈ ਅੱਖ ਚੁੱਪ ਕਰ ਜਾ ਭੇਜ ਦਿਓ ਮੁੰਡੇ ਨੂੰ ਤੁਸੀਂ ਬਾਹਰ ਬਈ ਪਰ ਬੜੇ ਔਖੇ ਹੁੰਦੇ ਪੁੱਤ ਤੋਰਨੇ ਹਾਂ ਬੜੇ ਔਖੇ ਹੁੰਦੇ ਪੁੱਤ ਤੋਰਨੇ ਪਾਲਿਆ ਜਿਨ੍ਹਾਂ ਨੂੰ ਲੱਗ ਹਿੱਕਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਜਿੱਤਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਜਿੱਤਣਾ ਕਿਵੇਂ ਤੇ ਮੇਰ ਹੋ ਜਾਵੇ ਕੱਲ ਕਿਹੜਾ ਹੋ ਜਾਵੇ ਸਰਕਾਰ ਬਈ ਕੱਲ ਕਿਹੜਾ ਹੋ ਜਾਵੇ ਸਰਕਾਰ ਬਈ ਹਾਂ ਰੱਬ ਦੀ ਕਿਵੇਂ ਤੇ ਮੇਰ ਹੋ ਜਾਵੇ ਕੱਲ ਕਿਹੜਾ ਹੋ ਜਾਵੇ ਸਰਕਾਰ ਬਈ ਅੱਜ ਜਿਹੜਾ ਘਰੇ ਵੇਲਾ ਬੈਠਾ ਏ ਫੁੱਲ ਹੋਵੇ ਉਹਦਾ ਕਾਰੋਬਾਰ ਬਈ ਇਸ ਲਈ ਤਾਂ ਸੂਰਾ ਪੂਰੀ ਕਹਿੰਦਾ ਏ ਇਸ ਲਈ ਤਾਂ ਸੂਰਾ ਪੂਰੀ ਕਹਿੰਦਾ ਏ ਕਿਸੇ ਨੂੰ ਵੀ ਜਾਣੋ ਕਹਿੰਦੇ ਟੱਚਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਚੇਤਨਾ ਉੱਕ ਜਾਂਦੇ ਵੱਡੇ ਗੱਬੀ ਖਾਣ ਵੀ ਲੱਗਦੇ ਨਿਸ਼ਾਨੇ ਨਿੱਤ ਨਿੱਤਨਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਚੇਤਨਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਚੇਤਨਾ ਮਿਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ ਮਿਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ ਕਦੇ ਉਹ ਖਿਡਾਰੀ ਹੁੰਦੇ ਚੇਤਨਾ ਕਦੇ ਉਹ ਖਿਡਾਰੀ ਹੁੰਦੇ ਚੇਤਨਾ
ਜੀ ਦੋਸਤੋ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀਗੇ ਤੇ ਗੀਤ ਦੇ ਨਾਲ ਨਾਲ ਬਹੁਤ ਸਾਰੇ ਮੈਸੇਜਸ ਸਾਡੇ ਕੋਲ ਪਹੁੰਚੇ ਹੋਏ ਆ ਤੇ ਮੈਂ ਮੈਸੇਜਸ ਜਿਹੜੇ ਆ ਜੀ ਉਹ ਜ਼ਰੂਰ ਲੈ ਲਵਾਂ ਪਹਿਲਾਂ ਤੇ ਸਾਡੇ ਨਾਲ ਬਹੁਤ ਦੇਰ ਤੋਂ ਹਰਮੀਤ ਸਿੰਘ ਚਾਨਾ ਹੋਰੀ ਸਾਂਝ ਪਾਈ ਹੋਈ ਆ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰੀ ਵੀ ਜੁੜੇ ਹੋਏ ਆ ਸੋ ਮੈਂ ਉਹਨਾਂ ਸਾਰਿਆਂ ਦੇ ਮੈਸੇਜਸ ਲੈਣੀ ਆ ਜੀ ਤੇ ਸਾਡੇ ਮਹਿਮਾਨ ਬਹੁਤ ਜਲਦੀ ਸਾਡੇ ਨਾਲ ਜੁੜਨਗੇ ਭੰਗੜਾ ਡਾਊਨ ਅੰਡਰ ਤੋਂ ਤਨਵੀਰ ਬੇਦੀ ਸਾਡੇ ਨਾਲ ਗੱਲਬਾਤ ਕਰਨਗੇ ਇਵੈਂਟ ਦੇ ਬਾਰੇ ਚ ਜਦੋਂ ਤੱਕ ਉਹਨਾਂ ਦੀ ਕਾਲ ਸਾਡੇ ਨਾਲ ਜੁੜਦੀ ਹੈ ਉਦੋਂ ਤੱਕ ਮੈਂ ਤੁਹਾਡੇ ਮੈਸੇਜਸ ਲੈ ਲੈਣੀ ਆ ਸੋ ਹਰਮੀਤ ਸਿੰਘ ਚਾਨਾ ਹੋਰਾਂ ਦਾ ਮੈਸੇਜ ਆ ਜੀ ਸਾਡੇ ਕੋਲ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬੱਬੂ ਧੀਰਾ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਦੋਸਤ ਕੋਬਰਮ ਤੋਂ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਆ। ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਸਰਬਜੀਤ ਭਾਜੀ ਤੇ ਸਾਰੇ ਲਿਸਨਰਸ ਹਰਮਨ ਰੇਡੀਓ ਦੇ ਵਰਲਡ ਵਾਈਡ ਜਿਹੜੇ ਸੁਣ ਰਹੇ ਆ ਜੀ ਸਾਡੇ ਵੱਲੋਂ ਬਹੁਤ ਪਿਆਰ ਪਿਆਰੀ ਸਤਿ ਸ੍ਰੀ ਅਕਾਲ। ਕਹਿੰਦੇ ਵੀ ਆਰ ਆਲ ਵੈਲ ਹੀਅਰ ਐਂਡ ਹੋਪ ਦੈਟ ਆਲ ਆਰ ਵੈਲ ਹੀਅਰ ਐਂਡ ਦੇਅਰ। ਵੈਲਕਮ ਇਨ ਦਾ ਪ੍ਰੋਗਰਾਮ ਆਫਟਰ ਅ ਵੀਕ। ਵੈਦਰ ਇਨ ਕੋਬਰਮ ਇਜ਼ ਸਟਿਲ ਕਲਾਉਡੀ ਟੂਡੇ ਪਲੇ ਸੌਂਗ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਿੰਦਾ ਆਈ ਵੇ ਤੇ ਓਕੇ ਬਾਏ ਕਹਿੰਦੇ ਰੱਬ ਰਾਖਾ ਟਿਲ ਟਮੋਰੋ ਐਂਡ ਲਹਿਰਾ ਟਿਲ ਦੈਨ ਬੀ ਹਰਮਨ ਲਿਸਨ ਹਰਮਨ। ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਸੁਣਦੇ ਹੋ ਤੇ ਪਿਆਰ ਵੀ ਦਿੰਦੇ ਹੋ ਤੇ ਕੋਬਰਮ ਚ ਅਜੇ ਵੀ ਬਦਲਵਾਈ ਹੈ ਪਰ ਮੈਲਬਰਨ ਚ ਅੱਜ ਮੌਸਮ ਜਿਹੜਾ ਜੀ ਉਹ ਖਿੜਿਆ ਹੋਇਆ ਤੇ ਉਮੀਦ ਕਰਦੇ ਹਾਂ ਕਿ ਅਸੀਂ ਅੱਜ ਸੋਹਣਾ ਮੌਸਮ ਜਿਹੜਾ ਇੱਥੇ ਦੇਖਾਂਗੇ ਸਾਰਾ ਦਿਨ। ਇਹਨਾਂ ਨੇ ਇੱਕ ਅਟੈਚਮੈਂਟ ਭੇਜੀ ਹੈ ਕਹਿੰਦੇ ਇੱਕ ਵਿਅਕਤੀ ਮੰਦਿਰ ਜਾ ਰਿਹਾ ਥਾ ਆਪਣੇ 5 ਸਾਲ ਕੇ ਪੁੱਤਰ ਕੇ ਸਾਥ ਆਰਤੀ ਕਾ ਸਮੇਂ ਹੋ ਗਿਆ ਥਾ ਉਸ ਵਿਅਕਤੀ ਨੇ ਦੇਖਾ ਕਿ ਮੈਂ ਜਬ ਆਰਤੀ ਗਾ ਰਹਾ ਹੂੰ ਤੋ ਮੇਰਾ ਪੁੱਤਰ ਵੀ ਕੁਛ ਗੁਨਗੁਨਾ ਰਹਾ ਹੈ। ਬਾਹਰ ਆਕਰ ਉਸਨੇ ਪੁੱਤਰ ਸੇ ਪੁੱਛਾ ਕਿ ਤੁਮੇ ਤੋ ਆਰਤੀ ਆਤੀ ਨਹੀਂ ਤੁਮ ਗਾ ਰਹੇ ਥੇ। ਪੁੱਤਰ ਨੇ ਬਹੁਤ ਸੁੰਦਰ ਜਵਾਬ ਦਿਆ ਮੈਨੇ ਤੋ ਕ ਖ ਗ ਘ ਪੂਰਾ ਸੁਣਾ ਦਿਆ ਭਗਵਾਨ ਜੀ ਕੋ ਔਰ ਕਹਾ ਕਿ ਇਨ ਸ਼ਬਦੋ ਸੇ ਆਪਣੇ ਆਪ ਪ੍ਰਾਰਥਨਾ ਬਣਾ ਲੋ। ਦੁਨੀਆਂ ਦਿਖਾਵਾ ਦੇਖਦੀ ਹੈ ਨੀਅਤ ਨਹੀਂ ਭਗਵਾਨ ਨੀਅਤ ਦੇਖਦੇ ਹੈ ਦਿਖਾਵਾ ਨਹੀਂ। ਕਿਆ ਖੂਬ ਹੈ ਜੀ ਬਹੁਤ ਖੂਬ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਸ ਆ ਮੈਂ ਬਹੁਤ ਜਲਦੀ ਲੈਣੀ ਆ। ਸਾਡੇ ਨਾਲ ਸਾਡੇ ਮਹਿਮਾਨ ਤਨਵੀਰ ਬੇਦੀ ਹੁਰੀ ਜਿਹੜੇ ਆ ਉਹ ਇਸ ਵੇਲੇ ਟਿਊਨਡ ਨੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਦੇ ਵਿਚ। ਜੀ ਤਨਵੀਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ। ਸਾਡੇ ਨਾਲ ਭੰਗੜਾ ਡਾਊਨ ਅੰਡਰ ਦੇ ਬਾਰੇ ਚ ਗੱਲਬਾਤ ਕਰਨ ਦੇ ਲਈ ਤਨਵੀਰ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਹਾਂਜੀ ਤਨਵੀਰ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਕਿ ਜਿਹੜਾ ਭੰਗੜਾ ਡਾਊਨ ਅੰਡਰ ਜਿਹੜਾ ਤੁਸੀਂ ਕਰਵਾਉਣ ਜਾ ਰਹੇ ਹੋ ਮੈਨੂੰ ਲੱਗਦਾ ਆਉਣ ਵਾਲੀ 25 ਤਰੀਕ ਦਿਨ ਐਤਵਾਰ ਨੂੰ ਹਨਾ, ਇਹ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਕਿਸ ਮਕਸਦ ਦੇ ਨਾਲ ਸ਼ੁਰੂ ਕੀਤਾ ਸੀ?
ਜੀ ਅਸੀਂ ਇਹ ਸਾਡਾ ਚੌਥਾ ਸਾਲ ਹੈ ਇਸ ਸਾਲ ਤੇ ਅਸੀਂ 4 ਸਾਲ ਪਹਿਲੇ ਸ਼ੁਰੂ ਕੀਤਾ ਸੀ ਤੇ ਇੱਕੋ ਹੀ ਸੀਗਾ ਕਿ ਲੋਕਲ ਜਿੰਨੇ ਵੀ ਇੱਥੇ ਭੰਗੜੇ ਤੇ ਮਤਲਬ ਹੈਗੇ ਨੇ ਉੱਥੇ ਕੋਈ ਪਲੇਟਫਾਰਮ ਨਹੀਂ ਮਿਲਦਾ ਸੀਗਾ ਉਹਨਾਂ ਨੂੰ ਕਿਤੇ ਆ ਕੇ ਉਹ ਆਪਣਾ ਟੈਲੈਂਟ ਸ਼ੋਅ ਕਰ ਸਕਣ ਤੇ ਅਸੀਂ ਇਸੇ ਮਕਸਦ ਕਰਕੇ ਇੱਕ ਇੱਕ ਪਲੇਟਫਾਰਮ ਉਹਨਾਂ ਨੂੰ ਦਿੱਤਾ ਜਿੱਥੇ ਇੰਟਰਨੈਸ਼ਨਲ ਨੈਸ਼ਨਲ ਤੇ ਪੂਰੇ ਆਲ ਓਵਰ ਆਸਟ੍ਰੇਲੀਆ ਦੀ ਟੀਮਾਂ ਆ ਕੇ ਪਾਰਟੀਸਪੇਟ ਕਰਨ ਤੇ ਆਪਣਾ ਟੈਲੈਂਟ ਦਿਖਾਉਣ ਤੇ ਭੰਗੜੇ ਨੂੰ ਤੇ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ।
ਜੀ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੇ ਹਾਂ ਜੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਭੰਗੜਾ ਡਾਊਨ ਅੰਡਰ ਕਾਫੀ ਫੇਮਸ ਸ਼ੋਅ ਹੈ ਤੇ ਭੰਗੜੇ ਨੂੰ ਇਨ੍ਹਾਂ ਬੁਲੰਦੀਆਂ ਤੱਕ ਪਹੁੰਚਾਉਣ ਦੇ ਵਿੱਚ ਤਨਵੀਰ ਬੇਦੀ ਹੋਰਾਂ ਦਾ ਕਾਫੀ ਯੋਗਦਾਨ ਰਿਹਾ ਤੇ ਹੁਣ ਇਸ ਸਟੇਜ ਤੱਕ ਇਹ ਜਿਹੜਾ ਭੰਗੜਾ ਡਾਊਨ ਅੰਡਰ ਪਹੁੰਚ ਗਿਆ ਕਿ ਇੱਥੋਂ ਦੀ ਜਿਹੜੀ ਪੀੜ੍ਹੀ ਆ ਇੱਥੋਂ ਦੀ ਜੰਪਲ ਜਿਹੜੀ ਪੀੜ੍ਹੀ ਆ ਉਹ ਵੀ ਇਸ ਭੰਗੜਾ ਡਾਊਨ ਅੰਡਰ ਸ਼ੋਅ ਦੇ ਵਿੱਚ ਆਪਣੀਆਂ ਜਿਹੜੀਆਂ ਟੀਮਸ ਬਣਾ ਕੇ ਪਹੁੰਚਦੀ ਹੈ। ਸੋ ਤਨਵੀਰ ਜੀ ਜਿਹੜਾ ਇਸ ਵਾਰ ਇਹ ਸ਼ੋਅ ਹੋ ਰਿਹਾ ਕਿੱਥੇ ਹੋਣ ਜਾ ਰਿਹਾ ਤੇ ਸਮਾਂ ਜਿਹੜਾ ਉਹਦਾ ਕੀ ਹੈ?
ਜੀ ਇਸ ਵਾਰ ਜਿਹੜਾ ਸ਼ੋਅ ਸਾਡਾ ਨੈਸ਼ਨਲ ਥੀਏਟਰ 20 ਕਾਰਲਾ ਸਟਰੀਟ ਸੇਂਟ ਕਿਲਡਾ ਵਿੱਚ ਹੋ ਰਿਹਾ ਤੇ ਸ਼ੋਅ ਸਾਡਾ 3 ਵਜੇ ਸਟਾਰਟ ਹੋ ਜਾਏਗਾ ਇਸ ਵਾਰ।
ਜੀ ਤੇ ਇਸ ਤੋਂ ਇਲਾਵਾ ਜਿਵੇਂ ਹਮੇਸ਼ਾ ਕੋਈ ਨਾ ਕੋਈ ਜਿਹੜੀ ਸ਼ਖਸੀਅਤ ਜਾਂ ਫਿਰ ਕੋਈ ਹਸਤੀ ਜਿਹੜੀ ਸੱਭਿਆਚਾਰ ਦੇ ਖੇਤਰ ਦੇ ਵਿੱਚ ਕੰਮ ਕਰ ਰਹੀ ਤੁਸੀਂ ਉਹਨਾਂ ਨੂੰ ਜ਼ਰੂਰ ਲੈ ਕੇ ਆਉਂਦੇ ਹੋ, ਇਸ ਵਾਰ ਕੋਈ ਆਕਰਸ਼ਣ ਇਸ ਤਰ੍ਹਾਂ ਦਾ ਰੱਖਿਆ ਗਿਆ?
ਹਾਂਜੀ ਹਾਂਜੀ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਕਿ ਜਿੰਨੀ ਭੰਗੜੇ ਦੇ ਨਾਲ ਐਸੋਸੀਏਟਿਡ ਹੈਗੇ ਨੇ ਵੱਡੇ ਆਰਟਿਸਟ ਲੈਜੈਂਡਰੀ ਆਰਟਿਸਟ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਪੁਰਾਣੇ ਤੇ ਉਹਨਾਂ ਨੂੰ ਲੈ ਕੇ ਆਈਏ ਅਸੀਂ ਨਾਲ ਤੇ ਅਸੀਂ ਇਸ ਸਾਲ ਪੰਮੀ ਬਾਈ ਜੀ ਨੂੰ ਬੁਲਾਇਆ ਨਾਲ ਐਜ਼ ਅ ਗੈਸਟ ਆਰਟਿਸਟ ਤੇ ਉਹ ਵੀ ਆਉਣਗੇ ਵਿੱਚ ਤੇ ਵਿੱਚ ਸ਼ਾਮਿਲ ਹੋਣਗੇ ਇਸ ਪ੍ਰੋਗਰਾਮ ਵਿੱਚ।
ਜੀ ਤੇ ਕਿੰਨੀਆਂ ਕੁ ਟੀਮਾਂ ਦੀ ਉਮੀਦ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਵਾਰ?
ਜੀ ਸਾਨੂੰ ਰਿਕੁਐਸਟ ਤੇ ਕਾਫੀ ਟੀਮਾਂ ਦੀ ਆਈਆਂ ਸੀਗੀਆਂ ਤੇ ਕਿਉਂਕਿ ਇੰਟਰਨੈਸ਼ਨਲ ਇਸ ਸਾਲ ਸਾਨੂੰ ਕਾਫੀ ਵੱਧ ਚੜਾ ਕੇ ਟੀਮਾਂ ਨੇ ਅਪਰੋਚ ਕੀਤਾ ਸੀਗਾ ਪਾਰਟੀਸਪੇਟ ਕਰਨ ਲਈ, ਬਟ ਓਵਰਆਲ ਅਸੀਂ ਆਡੀਸ਼ਨਸ ਲਿੱਤੇ ਫਿਰ ਉਸ ਤੋਂ ਬਾਅਦ ਟੋਟਲ ਆਫ ਅਸੀਂ 8 ਟੀਮਾਂ ਸਿਲੈਕਟ ਕੀਤੀਆਂ ਆਡੀਸ਼ਨਸ ਤੋਂ ਬਾਅਦ ਤੇ ਇਹ ਜਿਹੜੀ 8 ਟੀਮਾਂ ਉਹਦੇ ਵਿੱਚ ਟੀਮਾਂ ਹੈਗੀਆਂ ਜੀ ਮਲੇਸ਼ੀਆ ਤੋਂ, ਸਿੰਗਾਪੁਰ ਤੋਂ, ਅਮੈਰੀਕਾ ਤੋਂ ਤੇ ਆਪਣੇ ਆਸਟ੍ਰੇਲੀਆ ਆਲ ਓਵਰ ਤੋਂ। ਆਸਟ੍ਰੇਲੀਆ ਦੇ ਵਿੱਚ ਅਸੀਂ ਮੈਲਬਰਨ ਤੋਂ, ਸਿਡਨੀ ਤੋਂ ਤੇ ਕੈਨਬਰਾ ਤੋਂ ਟੀਮ ਜਾ ਰਹੀਆਂ ਜੀ।
ਜੀ ਸੋ ਇਹ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਭੰਗੜਾ ਮੁਕਾਬਲਾ ਬਣ ਚੁੱਕਿਆ ਇਸ ਵੇਲੇ ਤੇ ਜਿਵੇਂ ਸਰੋਤਿਓ ਤਨਵੀਰ ਹੋਰਾਂ ਨੇ ਦੱਸਿਆ ਕਿ ਆਸਟ੍ਰੇਲੀਆ ਤੋਂ ਬਾਹਰਲੇ ਦੇਸ਼ਾਂ ਤੋਂ ਜਿਹੜੀਆਂ ਟੀਮਾਂ ਇਸ ਵਾਰ ਇਸ ਭੰਗੜਾ ਡਾਊਨ ਅੰਡਰ ਦਾ ਹਿੱਸਾ ਬਣਨ ਜਾ ਰਹੀਆਂ ਨੇ ਤੇ ਤਨਵੀਰ ਜੀ ਇਸ ਵਾਰ ਦੇ ਮੁਕਾਬਲੇ ਨੂੰ ਲੈ ਕੇ ਜਾਂ ਇਸ ਵਾਰ ਦੇ ਇਸ ਇਵੈਂਟ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਤਸ਼ਾਹ ਤੁਹਾਡੇ ਅੰਦਰ?
ਕਾਫੀ ਚਾਹੇ ਇਸ ਸਾਲ ਬਿਕੋਜ਼ ਪਹਿਲੀ ਵਾਰ ਹੋਇਆ ਕਿ ਕਿਸੇ ਇੰਟਰਨੈਸ਼ਨਲ ਟੀਮਾਂ ਨੇ ਸਾਨੂੰ ਆਸਟ੍ਰੇਲੀਆ ਦੀ ਧਰਤੀ ਤੇ ਆ ਕੇ ਭੰਗੜਾ ਪਾਉਣਗੀਆਂ, ਸਪੈਸ਼ਲੀ ਸਿੰਗਾਪੁਰ ਤੋਂ ਤੇ ਮਲੇਸ਼ੀਆ ਤੋਂ ਤੇ ਅਮੈਰੀਕਾ ਤੋਂ ਸਾਡੇ ਜਿਹੜੇ ਜੱਜਿਸ ਹੈ ਉਹ ਵੀ ਅਮੈਰੀਕਾ ਤੋਂ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਮਤਲਬ ਕਾਫੀ ਵੱਡਾ ਇਸ ਵਾਰ ਅਸੀਂ ਇਹਨੂੰ ਕੀਤਾ ਤੇ ਉਮੀਦ ਹੈ ਕਿ ਅੱਛਾ ਜਾਏਗਾ ਤੇ ਸਰੋਤਿਆਂ ਨੂੰ ਇਸ ਵਾਰ ਉਹਨਾਂ ਦਾ ਸਾਰਿਆਂ ਦਾ ਭੰਗੜਾ ਜ਼ਰੂਰ ਪਸੰਦ ਆਏ।
ਜੀ ਤਨਵੀਰ ਤੁਸੀਂ ਜੱਜਿਸ ਦੀ ਗੱਲ ਕੀਤੀ ਤੇ ਬਹੁਤੀ ਵਾਰ ਕੀ ਹੁੰਦਾ ਕਿ ਜਦੋਂ ਕੋਈ ਇਹੋ ਜਿਹੇ ਮੁਕਾਬਲੇ ਹੁੰਦੇ ਆ ਤੇ ਜੱਜਮੈਂਟ ਤੇ ਕਈ ਵਾਰ ਬੜੇ ਸਵਾਲ ਜਿਹੜੇ ਉਹ ਕੀਤੇ ਜਾਂਦੇ ਆ ਹਨਾ ਦਰਸ਼ਕਾਂ ਵੱਲੋਂ ਵੀ ਤੇ ਅਸਲ ਦੇ ਵਿਚ ਹੁੰਦਾ ਐਵੇਂ ਆ ਕਿ ਜਿਹੜੇ ਜੱਜਿਸ ਆ ਉਹ ਉਸ ਫੀਲਡ ਦੇ ਮਾਹਰ ਲੋਕ ਹੋਣੇ ਚਾਹੀਦੇ ਹੁੰਦੇ ਆ ਹਨਾ ਤੇ ਮੈਨੂੰ ਲੱਗਦਾ ਹੁੰਦੇ ਵੀ ਅਕਸਰ ਉਸ ਫੀਲਡ ਦੇ ਹੀ ਲੋਕ ਹੁੰਦੇ ਆ ਤੇ ਇਸ ਵਾਰ ਤੁਸੀਂ ਜਿਵੇਂ ਦੱਸਿਆ ਕਿ ਅਮੈਰੀਕਾ ਤੋਂ ਤੁਸੀਂ ਜੱਜਿਸ ਜਿਹੜੇ ਆ ਉਹ ਬੁਲਾ ਰਹੇ ਹੋ ਤੇ ਕਿੰਨੇ ਕ ਤੁਸੀਂ ਆਪਣੇ ਆਪ ਦੇ ਵਿਚ ਕੌਨਫੀਡੈਂਟ ਹੋ ਜੱਜਮੈਂਟ ਨੂੰ ਲੈ ਕੇ?
ਜੀ ਜੱਜਿਸ ਨੂੰ ਅਸੀਂ ਐਕਚੁਅਲੀ ਸਾਡਾ ਪ੍ਰੋਸੈਸ ਬੜਾ ਡਿਫਰੈਂਟ ਹੈ ਬਾਕੀ ਨਾਲੋਂ। ਅਸੀਂ ਕੀ ਕਰਦੇ ਹਾਂ ਕਿ ਜਿਹੜੀ ਟੀਮਸ ਅਸੀਂ ਸਿਲੈਕਟ ਕਰਨੀ ਉਹਨਾਂ ਦਾ ਅਸੀਂ ਕੰਸਲਟੇਸ਼ਨ ਗਰੁੱਪ ਬਣਾ ਦਿੰਦੇ ਹਾਂ ਪਹਿਲੇ ਤੇ ਅਸੀਂ ਟੀਮਸ ਨੂੰ ਨਾਲ ਲੈ ਕੇ ਹੀ ਤੇ ਜੱਜਿਸ ਨੂੰ ਸਿਲੈਕਟ ਕਰਦੇ ਹਾਂ। ਉਹਨਾਂ ਨੂੰ ਪੂਰੀ ਜਾਣਕਾਰੀ ਆਉਂਦੀ ਹੈ ਕਿ ਜੱਜਿਸ ਦੀ ਕੀ ਐਕਸਪੀਰੀਅੰਸ ਹੈ, ਕੀ ਬੈਕਗ੍ਰਾਉਂਡ ਹੈ, ਕਿਹੜੇ ਕਿਹੜੇ ਉਹਨਾਂ ਨੇ ਕੰਪੀਟੀਸ਼ਨ ਆਲਰੇਡੀ ਜੱਜ ਕੀਤੇ ਹੈ, ਪੂਰਾ ਉਹਨਾਂ ਦਾ ਬਾਕਾਇਦਾ ਰਿਜ਼ਿਊਮਸ ਆਉਂਦੇ ਆ ਸਾਡੇ ਕੋਲ ਜੱਜਿਸ ਦਾ ਤੇ ਉਹ ਅਸੀਂ ਉਹਨਾਂ ਨੂੰ 5 ਜਾਂ 6 ਰਿਜ਼ਿਊਮਸ ਫਾਰਵਰਡ ਕਰ ਦਿੰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਕਿ 2 ਜੱਜਿਸ ਤੁਸੀਂ ਸਿਲੈਕਟ ਕਰੋ ਤੇ 2 ਸਾਡੇ ਵੱਲੋਂ ਅਸੀਂ ਆਪਣੀ ਕਮੇਟੀ ਵੱਲੋਂ ਸਿਲੈਕਟ ਕਰਾਂਗੇ ਸਾਰਾ ਕੁਛ ਤੇ ਉਹਨਾਂ ਨੂੰ ਮਤਲਬ ਪੂਰਾ ਵਿੱਚ ਅਸੀਂ ਪੂਰਾ ਇਸ ਫੀਲਡ ਵਿੱਚ ਪੂਰੀ ਕੰਸਲਟੇਸ਼ਨ ਦੇ ਨਾਲ ਫਿਰ ਅਸੀਂ ਜੱਜਿਸ ਸਿਲੈਕਟ ਕਰਦੇ ਹਾਂ ਤੇ ਮਤਲਬ ਹਜੇ ਤੱਕ ਤੇ ਸਾਡੀ ਇਹਦੇ ਜੱਜਿਸ ਜੱਜਮੈਂਟ ਨੂੰ ਲੈ ਕੇ ਇੰਨਾ ਨਹੀਂ ਕਿਸੇ ਨੇ ਇਹ ਸਵਾਲ ਚੁੱਕਿਆ ਕਿਉਂਕਿ ਸਾਰਿਆਂ ਨੂੰ ਇਹੀ ਪਤਾ ਹੁੰਦਾ ਕਿ ਹਾਂਜੀ ਕਿਉਂਕਿ ਉਹਨਾਂ ਦੇ ਭੰਗੜੇ ਦਾ ਪੂਰਾ ਐਕਸਪੀਰੀਅੰਸ ਹੈ, ਉਹ ਪੂਰੀ ਫੇਅਰ ਜੱਜਿੰਗ ਕਰਨਗੇ ਕਿਸੇ ਦੇ ਮਤਲਬ ਕਿਸੇ ਟੀਮ ਦੇ ਨਾਲ ਉਹਨਾਂ ਦਾ ਐਸੋਸੀਏਸ਼ਨ ਹੈ ਨਹੀਂ ਤੇ ਇਸ ਕਰਕੇ ਉਹਨਾਂ ਨੂੰ ਇਹ ਪਤਾ ਕਿ ਹਾਂਜੀ ਕਿ ਜਿਹੜੀ ਜੱਜਮੈਂਟ ਹੋਏਗੀ ਉਹ ਬਿਲਕੁਲ ਫੇਅਰ ਹੋਏਗੀ।
ਜੀ ਤੇ ਇਸ ਤੋਂ ਇਲਾਵਾ ਤਨਵੀਰ ਤੁਸੀਂ ਆਪਣੇ ਭਾਈਚਾਰੇ ਵੱਲੋਂ ਇੱਥੋਂ ਰਹਿਣ ਵਾਲੇ ਜਿਹੜੇ ਆਪਣੇ ਇੰਡੀਅਨ ਜਾਂ ਫਿਰ ਪੰਜਾਬੀ ਭਾਈਚਾਰੇ ਦੇ ਲੋਕ ਉਹਨਾਂ ਤੋਂ ਕਿੱਦਾਂ ਦਾ ਸਹਿਯੋਗ ਚਾਹੁੰਦੇ ਹੋ?
ਜੀ ਅਸੀਂ ਇਹੀ ਚਾਹੁੰਦੇ ਹਾਂ ਕਿ ਵੱਧ ਚੜ ਕੇ ਸਾਰੇ ਆਪਣੀ ਪੂਰੇ ਫੈਮਿਲੀ ਸਮੇਤ ਹਨ ਕਿਉਂਕਿ ਇਹ ਇੱਕ ਬੜਾ ਯੂਨੀਕ ਜਿਹਾ ਕੰਸੈਪਟ ਹੈ। ਇਹਦੇ ਵਿੱਚ ਅਸੀਂ ਲੋਕਲ ਜਿਹੜੇ ਬੱਚੇ ਆ ਉਹਨਾਂ ਨੂੰ ਇਨਕਰੇਜਮੈਂਟ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਅੱਗੇ ਆਉਣ ਤੇ ਭੰਗੜੇ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਕਿਸੇ ਤਰ੍ਹਾਂ ਤੇ ਸਾਨੂੰ ਇਹੀ ਉਮੀਦ ਹੁੰਦੀ ਹੈ ਕਿ ਇੱਥੋਂ ਦੇ ਲੋਕਲ ਜਿਹੜੇ ਕਮਿਊਨਿਟੀ ਆਡੀਅੰਸ ਵੱਲੋਂ ਉਹ ਵੱਧ ਚੜ ਕੇ ਆਉਣ ਕਿਉਂਕਿ ਉਹਨਾਂ ਨਾਲ ਜਿਹੜੇ ਭੰਗੜਾ ਪਾ ਰਹੇ ਆ ਉਹਨਾਂ ਨੂੰ ਵੀ ਚਾਹ ਮਿਲਦਾ ਕਿ ਹਾਂਜੀ ਕਿ ਜੇ ਵੈਨਿਊ ਥੋੜਾ ਭਰਿਆ ਹੋਵੇ ਤੇ ਉਹਨਾਂ ਦਾ ਵੀ ਕੌਨਫੀਡੈਂਸ ਲੈਵਲ ਹੋਰ ਜ਼ਿਆਦਾ ਵੱਧ ਜਾਂਦਾ ਕਿ ਉਹਨਾਂ ਨੂੰ ਵੇਖ ਕੇ ਕਿ ਹਾਂਜੀ ਕਿ ਚਲੋ ਆਡੀਅੰਸ ਸਾਨੂੰ ਵੇਖਣ ਆਈ ਆ, ਅਸੀਂ ਇੰਨੀ ਦੂਰੋਂ ਮਲੇਸ਼ੀਆ ਤੋਂ ਜਾਂ ਸਿੰਗਾਪੁਰ ਤੋਂ ਆਏ ਹਾਂ ਤੇ ਸਾਨੂੰ ਲੋਕਲ ਇੱਥੋਂ ਦੇ ਮੈਲਬਰਨ ਦੇ ਜਿਹੜੇ ਆਡੀਅੰਸ ਉਹ ਵੱਧ ਚੜ ਕੇ ਸਾਨੂੰ ਵੇਖਣ ਆਈਏ ਤੇ ਉਹਨਾਂ ਦਾ ਜਿਹੜਾ ਇਨਕਰੇਜਮੈਂਟ ਹੋਰ ਜ਼ਿਆਦਾ ਵੱਧ ਜਾਂਦੀ। ਇਸ ਕਰਕੇ ਮੈਂ ਇਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਪੂਰਾ ਫੁੱਲ ਫਲੈਸ਼ ਫੈਮਿਲੀ ਸ਼ੋਅ ਹੈ ਜੀ ਤੇ ਮਤਲਬ ਬੱਚਿਆਂ ਤੋਂ ਲੈ ਕੇ ਵੱਡੇ ਤੇ ਬਜ਼ੁਰਗ ਤੱਕ ਸਾਰੇ ਪਲੀਜ਼ ਇਹਨੂੰ ਜ਼ਰੂਰ ਦੇਖਣ ਆਓ ਤੇ ਇਹਦਾ ਆ ਕੇ ਆਨੰਦ ਲੈਣ ਸਾਰੇ।
ਜੀ ਤੇ ਤਨਵੀਰ ਜਾਣ ਤੋਂ ਪਹਿਲਾਂ ਸਾਨੂੰ ਇਹ ਵੀ ਦੱਸ ਦੇ ਜਾ ਸਾਡੇ ਸਰੋਤਿਆਂ ਨੂੰ ਕਿ ਤੁਹਾਡੇ ਕੋਲ ਟਿਕਟਸ ਜੇ ਲੈਣੀਆਂ ਹੋਣ ਇਸ ਇਵੈਂਟ ਦੇ ਲਈ ਸਰੋਤੇ ਜਿਹੜੇ ਆ ਉਹ ਕਿਹਨਾਂ ਨੂੰ ਪਹੁੰਚ ਕਰਨ ਤੇ ਕਿਹੜੀਆਂ ਜਿਹੜੀਆਂ ਟਿਕਟਸ ਅਵੇਲੇਬਲ ਨੇ ਇਸ ਵੇਲੇ?
ਟਿਕਟ ਸਿਰਫ ਸਾਡੇ ਕੋਲ ਇਸ ਟਾਈਮ ਜਨਰਲ ਕੈਟੇਗਰੀ ਦੀ ਅਵੇਲੇਬਲ ਹੈ, VIP ਸਾਡੀਆਂ ਆਲਰੇਡੀ ਸੋਲਡ ਆਊਟ ਹੋ ਚੁੱਕੀਆਂ ਸਾਰੀਆਂ ਤੇ ਉਹ ਜਿਹੜੀ ਜਨਰਲ ਉਹ $39 ਦੀ ਟਿਕਟ ਹੈ ਤੇ ਉਸ ਤੋਂ ਬਾਅਦ ਜੇ ਫੈਮਿਲੀ ਤੇ ਫੈਮਿਲੀ ਆਫ 4 ਹੈ ਤੇ ਉਹਦੇ ਵਿੱਚ ਉਹਨਾਂ ਨੂੰ ਹੋਰ ਡਿਸਕਾਊਂਟ ਮਿਲਦਾ ਤੇ ਜਾਂ ਗਰੁੱਪ ਆਫ 6 ਐਂਡ ਅਬਵ ਉਹਨਾਂ ਨੂੰ ਹੋਰ ਜ਼ਿਆਦਾ ਡਿਸਕਾਊਂਟਸ ਮਿਲ ਜਾਂਦੇ ਆ ਤੇ ਇਹ ਮੈਨੂੰ ਕਾਲ ਕਰਕੇ ਮੇਰੇ ਨੰਬਰ ਤੇ 04166600003 ਜਾਂ ਤੇ ਸਾਡੀ ਫੇਸਬੁੱਕ ਤੇ ਭੰਗੜਾ ਡਾਊਨ ਅੰਡਰ ਜਾਂ ਸਾਡੇ ਵੈਬਸਾਈਟ bangladownunder.com.au ਤੇ ਜਾ ਕੇ ਵੀ ਟਿਕਟ ਲੈ ਸਕਦੇ ਨੇ।
ਜੀ ਤੇ ਅਸੀਂ ਵੀ ਇੱਕ ਵਾਰ ਫੇਰ ਤਨਵੀਰ ਬੇਦੀ ਹੋਰਾਂ ਦਾ ਨੰਬਰ ਸਰੋਤਿਓ ਤੁਹਾਨੂੰ ਦੱਸ ਦਿੰਦੇ ਹਾਂ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 0416 660 ਤੇ 003 ਤੇ ਇਹਨਾਂ ਨੂੰ ਤੁਸੀਂ ਸੰਪਰਕ ਕਰੋ ਜੇ ਤੁਸੀਂ ਚਾਹਵਾਨ ਹੋ ਜੀ ਭੰਗੜਾ ਡਾਊਨ ਅੰਡਰ ਦਾ ਹਿੱਸਾ ਬਣਨ ਦੇ ਤੇ ਭੰਗੜੇ ਜਿਹੜੇ ਉੱਥੇ ਜਾ ਕੇ ਦੇਖਣ ਦੇ ਲਈ ਤੁਸੀਂ ਇੰਟਰਸਟ ਰੱਖਦੇ ਹੋ। ਤੇ ਤਨਵੀਰ ਜੀ ਇਸ ਤੋਂ ਇਲਾਵਾ ਕੋਈ ਹੋਰ ਜਾਂਦੇ ਜਾਂਦੇ ਸੁਨੇਹਾ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਦੇਣਾ ਚਾਹੋ?
ਮੈਂ ਇੱਕ ਵਾਰੀ ਫੇਰ ਇਹੀ ਬੇਨਤੀ ਕਰਾਂਗਾ ਜੀ ਸਾਰਿਆਂ ਨੂੰ ਕਿ ਪਲੀਜ਼ ਵੱਧ ਚੜ੍ਹ ਕੇ ਪਹੁੰਚੋ ਸਾਰੇ, ਪੂਰਾ ਫੈਮਿਲੀ ਇਵੈਂਟ ਹੈ ਤੇ ਮਤਲਬ ਉੱਥੇ ਪੂਰੀ ਅੱਛੀ ਤਰ੍ਹਾਂ ਪੂਰਾ ਮੇਲੇ ਟਾਈਪ ਮਾਹੌਲ ਹੁੰਦਾ ਤੇ ਸਾਡੇ ਕੋਲ ਭੰਗੜੇ ਤੋਂ ਇਲਾਵਾ ਹੋਰ ਵੀ ਬੜੀਆਂ ਆਈਟਮਸ ਹੈਗੀਆਂ ਵਿੱਚ, ਅਸੀਂ ਬੱਚਿਆਂ ਦੀ ਵੀ ਪਰਫਾਰਮੈਂਸ ਰੱਖੀ ਹੋਈ ਹੈ, ਫਿਰ ਉਸ ਤੋਂ ਬਾਅਦ ਗਿੱਧਾ ਵੀ ਹੈ ਤੇ ਫਿਰ ਉਸ ਤੋਂ ਬਾਅਦ ਸੰਮੀ ਵੀ ਹੈ, ਇੱਥੋਂ ਦੇ ਬਹੁਤ ਬੱਚਿਆਂ ਦਾ ਮਲਵਈ ਗਿੱਧਾ ਵੀ ਹੈ ਤੇ ਇਹ ਸਿਰਫ ਭੰਗੜੇ ਦਾ ਕੰਪੀਟੀਸ਼ਨ ਨਹੀਂ ਹੈ ਤੇ ਨਾਲ ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਮੇਨ ਗੈਸਟ ਆਰਟਿਸਟ ਨੇ ਉਹ ਪੰਮੀ ਬਾਈ ਜੀ ਨੇ ਤੇ ਮਤਲਬ ਇੱਕ ਪੂਰਾ ਕੰਪਲੀਟ ਫੈਮਿਲੀ ਸ਼ੋਅ ਹੈ ਤੇ ਸਾਰੇ ਪਲੀਜ਼ ਇਹੀ ਬੇਨਤੀ ਸੀ ਕਿ ਵੱਧ ਚੜ੍ਹ ਕੇ ਪਹੁੰਚਣ ਉੱਥੇ। ਤੇ ਮੈਂ ਪਿੰਡ ਵਿੱਚ ਹਰਮਨ ਰੇਡੀਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ, ਤੁਸੀਂ ਸਾਨੂੰ ਮਤਲਬ ਇੱਕ ਪਲੇਟਫਾਰਮ ਦੇ ਰਹੇ ਹੋ ਇਹਨੂੰ ਪ੍ਰਮੋਟ ਕਰਨ ਲਈ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਤਨਵੀਰ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਇੱਕ ਵਾਰ ਫੇਰ ਤੁਹਾਡੇ ਜਾਣ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਜੀ 25 ਤਰੀਕ ਦਿਨ ਐਤਵਾਰ ਨੂੰ ਜਿਹੜਾ ਇਹ ਭੰਗੜੇ ਦਾ ਇੱਕ ਮਹਾਂ ਮੁਕਾਬਲਾ ਹੋਣ ਜਾ ਰਿਹਾ, ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਜਿਹੜੀਆਂ ਜੀ ਉਹ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਜਿਸ ਤਰ੍ਹਾਂ ਤਨਵੀਰ ਹੋਰਾਂ ਨੇ ਦੱਸਿਆ ਕਿ ਇਕੱਲਾ ਭੰਗੜਾ ਹੀ ਨਹੀਂ ਹੈ, ਇੱਥੋਂ ਦੇ ਜੰਮਪਲ ਜਿਹੜੇ ਬੱਚੇ ਨੇ ਉਹਨਾਂ ਵੱਲੋਂ ਜਿਹੜੇ ਲੋਕ ਨਾਚ ਹੋਰ ਵੀ ਜਿਹੜੇ ਆ ਸੰਮੀ ਆ ਗਿੱਧਾ ਹਨਾ ਉਹ ਵੀ ਪੇਸ਼ ਹੋਣੇ ਆ ਤੇ ਤੁਸੀਂ ਜ਼ਰੂਰ ਜੀ ਇੱਕ ਪਰਿਵਾਰਕ ਇਵੈਂਟ ਆ ਤੇ ਇਹਦਾ ਆਨੰਦ ਜ਼ਰੂਰ ਲਓ, ਲੁਤਫ ਜ਼ਰੂਰ ਲਓ। ਤੇ ਤਨਵੀਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ
ਜੀ, ਸ਼ੁਕਰੀਆ ਜੀ। ਦੋਸਤੋ ਇਹ ਸਨ ਤਨਵੀਰ ਬੇਦੀ ਜਿਹੜੇ ਕਿ ਭੰਗੜਾ ਡਾਊਨ ਅੰਡਰ ਜਿਹੜਾ ਇਵੈਂਟ ਹੋਣ ਜਾ ਰਿਹਾ ਉਹਦੇ ਆਰਗੇਨਾਈਜ਼ਰ ਨੇ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸਨ। ਆਉਣ ਵਾਲੇ ਐਤਵਾਰ 25 ਤਰੀਕ ਨੂੰ ਜਿਹੜਾ ਇਹ ਇਵੈਂਟ ਹੋਣ ਜਾ ਰਿਹਾ ਦ ਨੈਸ਼ਨਲ ਥੀਏਟਰ ਸੈਂਟ ਕਿਲਡਾ ਵਿਖੇ ਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਜ਼ਰੂਰ ਇੱਕ ਪਰਿਵਾਰਕ ਇਵੈਂਟ ਆ ਤੇ ਉਹਦਾ ਤੁਸੀਂ ਹਿੱਸਾ ਬਣੋ। ਤੇ ਇਸ ਦੌਰਾਨ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੁੜੇ ਹੋਏ, ਮੈਨੂੰ ਲੱਗਦਾ ਸਾਡੇ ਦੋਸਤ ਜਿਹੜੇ ਉਹ ਗੁੱਸਾ ਨਾ ਕਰ ਜਾਣ ਕਿਉਂਕਿ ਉਹਨਾਂ ਦੇ ਸੁਨੇਹੇ ਕਾਫੀ ਦੇਰ ਦੇ ਲਾਈਨ ਦੇ ਵਿੱਚ ਲੱਗੇ ਹੋਏ ਆ ਤੇ ਮੈਂ ਉਹਨਾਂ ਦੇ ਸੁਨੇਹੇ ਪਹਿਲਾਂ ਜ਼ਰੂਰ ਲੈ ਲਵਾਂ, ਉਸ ਤੋਂ ਬਾਅਦ ਅਸੀਂ ਗੀਤ ਸੰਗੀਤ ਦੇ ਸਿਲਸਿਲੇ ਵੱਲ ਵਧਾਂਗੇ। ਸੋ ਸਾਡੇ ਨਾਲ ਰਮਨਜੀਤ ਸਿੰਘ ਜੰਡੋਰੀਆ 7:55 ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਬਹੁਤ ਲੰਬੀ ਉਡੀਕ ਕੀਤੀ ਹੈ ਇਹਦੇ ਲਈ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੇ ਕਹਿੰਦੇ ਇਫ ਦੇਅਰ ਇਜ਼ ਏ ਕਰੈਕ ਇਨ ਦਾ ਵਾਲ ਇਟ ਵਿਲ ਫਾਲ ਬਟ ਇਫ ਦੇਅਰ ਇਜ਼ ਏ ਕਰੈਕ ਇਨ ਰਿਲੇਸ਼ਨਸ ਇਟ ਬਿਕਮਸ ਏ ਵਾਲ। ਬਹੁਤ ਖੂਬਸੂਰਤ ਵਿਚਾਰ ਤੇ ਨਾਲ ਹੀ ਕਹਿੰਦੇ ਹੈਵ ਏ ਬਿਊਟੀਫੁਲ ਡੇ, ਸਾਡੇ ਨਾਲ ਸੋਹਣਾ ਵਿਚਾਰ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਰਮਨਜੀਤ ਸੀ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਦਿਲਪਿੰਦਰ ਸੰਧੂ ਬ੍ਰਿਸਬਨ ਵਾਲੇ ਵੀ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ 8:04 ਤੇ ਉਹਨਾਂ ਨੇ ਸਾਨੂੰ ਆਪਣਾ ਸੁਨੇਹਾ ਭੇਜਿਆ ਸੀ, ਸਤਿ ਸ੍ਰੀ ਅਕਾਲ ਤੇ ਕਹਿੰਦੇ ਗੁੱਡ ਮਾਰਨਿੰਗ ਐਵਰੀ ਵਨ। ਸੋ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸ਼ੁਭ ਸਵੇਰ ਤੁਹਾਨੂੰ ਵੀ ਜੀ ਤੇ ਤੁਹਾਡਾ ਸੁਨੇਹਾ ਬਾਕੀਆਂ ਤੱਕ ਪਹੁੰਚ ਗਿਆ, ਇਸੇ ਤਰ੍ਹਾਂ ਪ੍ਰੋਗਰਾਮ ਚ ਜੁੜੇ ਰਹੋ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ ਤੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਆ, ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ। ਤੇ ਕਹਿੰਦੇ ਅੱਜ ਸਾਡੇ ਇੱਕ ਖਾਸ ਆਰਜੇ ਦਾ ਬਰਥਡੇ ਹੈ, ਵੀ ਵਿਲ ਵਿਸ਼ਿੰਗ ਮੈਨੀ ਰਿਟਰਨਸ ਆਫ ਦਾ ਡੇ, ਤਾਂ ਇੱਕ ਸੌਂਗ ਤਾਂ ਡੈਡੀਕੇਟ ਹੋਣਾ ਹੀ ਚਾਹੀਦਾ ਜੀ। ਮੈਂ ਸਮਝ ਗਈ ਜੀ ਤੁਸੀਂ ਬਰਥਡੇ ਦੀਆਂ ਵਿਸ਼ਿਜ਼ ਭੇਜ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਨੂੰ ਪਰਸਨਲ ਮੈਸੇਜ ਜਿਹੜਾ ਜੀ ਉਹ ਵੀ ਪ੍ਰੋਗਰਾਮ ਤੋਂ ਬਹੁਤ ਪਹਿਲਾਂ ਹੀ ਤੁਸੀਂ ਭੇਜ ਦਿੱਤਾ ਸੀਗਾ ਤੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਹਾਡੀ। ਤੇ ਗੀਤ ਜਿਹੜਾ ਜੀ ਜ਼ਰੂਰ ਸੁਣਾਉਣੇ ਆ, ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਹੀ ਇੱਕ ਗੀਤ ਜਿਹੜਾ ਉਹ ਜ਼ਰੂਰ ਸੁਣਾਈਏ। ਤੇ ਨਾਲ ਹੀ ਨਾਲ ਇੱਕ ਵਿਚਾਰ ਬਹੁਤ ਸੋਹਣਾ ਭੇਜਿਆ ਜੀ, ਕਹਿੰਦੇ ਅਸਲ ਵਿੱਚ ਕਿਰਦਾਰ ਦਾ ਹੀ ਨਾਮ ਹੁੰਦਾ ਆਦਮੀ, ਆਦਮੀ ਕਾਹਦਾ ਜੇ ਕਿਰਦਾਰ ਹੀ ਜਾਂਦਾ ਰਿਹਾ। ਬਿਲਕੁਲ ਜੀ, ਕਿਰਦਾਰ ਜਿਹੜਾ ਜੀ ਬਹੁਤ ਵੱਡੀ ਪਛਾਣ ਹੁੰਦੀ ਹੈ ਸਾਡੀ ਕਿਸੇ ਵੀ ਇਨਸਾਨ ਦੀ, ਉਹਦਾ ਕਿਰਦਾਰ ਹੀ ਅਸਲ ਦੇ ਵਿੱਚ ਉਹਦੀ ਪਛਾਣ ਹੁੰਦਾ। ਤੇ ਕਿਸੇ ਨੇ ਬਹੁਤ ਸੋਹਣਾ ਕਿਹਾ ਹੈ ਨਾ ਕਿ ਸਿਦਕ ਮਿਲਣਾ ਹੈ ਆਖਿਰ ਸਾਦਗੀ ਚੋਂ, ਵਧਾ ਕੇ ਹਰ ਜ਼ਰੂਰਤ ਕੀ ਕਰੋਗੇ, ਤੁਹਾਡਾ ਡਿੱਗ ਪਿਆ ਕਿਰਦਾਰ ਜੇਕਰ ਤਾਂ ਇਹ ਉੱਚੀ ਇਮਾਰਤ ਕੀ ਕਰੋਗੇ। ਸੋ ਜਿਹੜਾ ਬਾਹਰੀ ਦਿਖਾਵਾ ਆ ਜਾਂ ਸੁਹੱਪਣ ਆ ਉਹ ਓਨਾ ਮਾਇਨੇ ਨਹੀਂ ਰੱਖਦਾ ਜਿੰਨਾ ਕਿ ਸਾਡਾ ਕਿਰਦਾਰ ਜਿਹੜਾ ਉਹਦੇ ਅੰਦਰ ਛੁਪਿਆ ਹੁੰਦਾ ਤੇ ਜਿਹੜੇ ਗੁਣ ਜਿਹੜੇ ਆ ਸਾਡੇ ਬਾਹਰ ਬਿਖਰਦੇ ਉਸ ਕਿਰਦਾਰ ਦੇ ਜ਼ਰੀਏ। ਬਹੁਤ ਬਹੁਤ ਧੰਨਵਾਦ ਸੋਹਣਾ ਵਿਚਾਰ ਸਾਂਝਾ ਕਰਨ ਦੇ ਲਈ ਤੇ ਤੁਹਾਡੀਆਂ ਵਿਸ਼ੇਸ਼ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਪਿੰਦਰ ਬਰਾੜ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਨਾਈਸ ਪ੍ਰੋਗਰਾਮ ਐਂਡ ਅਮਰਦੀਪ ਜੀ ਤੁਹਾਨੂੰ ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਗੋਡ ਬਲੈਸ ਯੂ ਤੇ ਕਹਿੰਦੇ ਜੇ ਇਫ ਯੂ ਹੈਵ ਟਾਈਮ ਪਲੀਜ਼ ਸੌਂਗ ਧੀਆਂ ਬਾਏ ਹਰਿੰਦਰ ਸੰਧੂ ਪਹਿਲਾਂ ਤਾਂ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਬਰਾੜ ਤੁਹਾਨੂੰ ਤੇ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਤੇ ਦੇਖੋ ਜਨਮ ਦਿਨ ਦੀਆਂ ਵਧਾਈਆਂ ਭੇਜ ਰਹੇ ਹੋ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਬੜਾ ਧਿਆਨ ਰੱਖਦੇ ਹੋ ਕਿ ਤੁਸੀਂ ਅੱਜ ਵੀ ਬਹੁਤ ਪਹਿਲਾਂ ਹੀ 8:10 ਤੇ ਤੁਹਾਡਾ ਜਿਹੜਾ ਸੁਨੇਹਾ ਉਹ ਸਾਡੇ ਤੱਕ ਪਹੁੰਚਿਆ ਹੋਇਆ ਤੇ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ ਤੇ ਇਸੇ ਤਰ੍ਹਾਂ ਸਾਡੀ ਹਰਮਨ ਟੀਮ ਗਰੁੱਪ ਜਿਹੜਾ ਜੀ ਉਹਦੇ ਵਿੱਚ ਵੀ ਮੈਨੂੰ ਬਹੁਤ ਸਾਰੇ ਮੈਸੇਜਸ ਆਏ ਹੋਏ ਆ ਸੋ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਵੀ ਬਹੁਤ ਦੇਰ ਤੋਂ ਮੈਨੂੰ ਮੈਸੇਜ ਕੀਤਾ ਹੋਇਆ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਤੇ ਇਸ ਤੋਂ ਬਾਅਦ ਅਮਨਦੀਪ ਸਿੱਧੂ ਹੋਰਾਂ ਦੀਆਂ ਵੀ ਮੁਬਾਰਕਾਂ ਜਿਹੜੇ ਸਾਡੀ ਸਾਰੀ ਕਿਸ਼ਤੀ ਦੇ ਮਲਾਹ ਨੇ ਜੀ ਉਹਨਾਂ ਦੀਆਂ ਮੁਬਾਰਕਾਂ ਵੀ ਮੈਨੂੰ ਪਹੁੰਚ ਚੁੱਕੀਆਂ ਨੇ ਸੁਖਪ੍ਰੀਤ ਹੋਰਾਂ ਦੀਆਂ ਮੁਬਾਰਕਾਂ ਵੀ ਪਹੁੰਚੀਆਂ ਨੇ ਦਲਜੀਤ ਸਿੰਘ ਹੋਰਾਂ ਦੀਆਂ ਮੁਬਾਰਕਾਂ ਵੀ ਪਹੁੰਚੀਆਂ ਨੇ ਤੇ ਸਾਰਿਆਂ ਦੀਆਂ ਮੁਬਾਰਕਾਂ ਜਿਹੜੀਆਂ ਪਹੁੰਚ ਰਹੀਆਂ ਨੇ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲ ਤੋਂ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਤੁਸੀਂ ਜਨਮ ਦਿਨ ਨੂੰ ਖਾਸ ਬਣਾਉਣ ਦੇ ਵਿੱਚ ਆਪਣਾ ਜਿਹੜਾ ਰੋਲ ਨਿਭਾਇਆ ਕਿਉਂਕਿ ਜਿਸ ਏਜ ਦੇ ਵਿੱਚ ਜਿਸ ਪੜਾਅ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਮੈਨੂੰ ਲੱਗਦਾ ਹੁੰਦਾ ਕਿ ਉਸ ਪੜਾਅ ਦੇ ਵਿੱਚ ਕੋਈ ਇੰਨੀ ਅਹਿਮੀਅਤ ਨਹੀਂ ਰਹਿ ਜਾਂਦੀ ਜਾਂ ਫਿਰ ਉਹਨੇ ਚਾਹ ਮਲਾਰ ਜਿਹੜੇ ਆ ਇਹਨਾਂ ਦਿਨਾਂ ਦੇ ਰਹਿੰਦੇ ਨਹੀਂ ਆ ਪਰ ਤੁਸੀਂ ਇਹਨਾਂ ਨੂੰ ਖੂਬਸੂਰਤ ਬਣਾਉਂਦੇ ਹੋ ਆਪਣੀਆਂ ਸ਼ੁਭ ਇੱਛਾਵਾਂ ਦੇ ਨਾਲ ਆਪਣੀਆਂ ਦੁਆਵਾਂ ਦੇ ਨਾਲ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਇਸ ਦੇ ਨਾਲ ਸਿੰਦਰਪਾਲ ਸਿੰਘ ਸਿਡਨੀ ਵਾਲੇ ਸਾਡੇ ਨਾਲ ਜੁੜੇ ਨੇ ਤੇ ਮਿੰਟੂ ਬਰਾੜ ਹੋਰਾਂ ਦੇ ਖਬਰਾਂ ਵਾਲੇ ਸਿਲਸਿਲੇ ਦੌਰਾਨ ਉਹ ਜੁੜੇ ਸਨ ਤੇ ਉਹਨਾਂ ਨੇ ਬਰਾੜ ਹੋਰਾਂ ਦੇ ਹੀ ਕਿਸੇ ਕਮੈਂਟ ਦੇ ਨਾਲ ਆਪਣੀ ਰਜ਼ਾਮੰਦੀ ਜਿਹੜੀ ਉਹ ਪ੍ਰਗਟ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਿੰਦਰਪਾਲ ਜੀ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਇਸ ਤੋਂ ਬਾਅਦ ਸਾਡੇ ਨਾਲ ਸੁਖਦੀਪ ਸਿੰਘ ਮਿਲਡੂਰਾ ਤੋਂ ਜੁੜੇ ਸੀ ਜੀ ਤੇ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਜੀ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਜਸਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਹੋਰਾਂ ਨੇ ਇੱਕ ਛੋਟੀ ਜਿਹੀ ਘਟਨਾ ਬਿਆਨ ਕੀਤੀ ਆ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਹਿੰਦੇ ਆ ਜੱਟ ਨੇ ਇੱਕ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਇੱਕ ਬਾਰ ਰੱਖੀ ਆ ਅਵਾਰਾ ਗਰਦੀ ਨੂੰ ਇੱਕ ਫਾਰਚੂਨਰ ਰੱਖੀ ਆ ਬਸ ਮਾਲ ਡੰਗਰਾਂ ਦੇ ਪੱਠੇ ਤੇ ਗੋਹਾ ਕੂੜਾ ਕਰਨ ਨੂੰ ਦੋ ਟਰੈਕਟਰ ਆ ਇੱਕ ਗੰਨਿਆਂ ਦੀ ਟਰਾਲੀ ਢੋਣ ਲਈ ਤੇ ਇੱਕ ਚਵਲਾ ਮਾਰਨ ਲਈ ਇੱਕ ਅਵੱਲੀ ਜਿਹੀ ਗੱਡੀ ਵੀ ਰੱਖੀ ਹੈ ਆਜ਼ਾਦੀ ਵੇਲਿਆਂ ਦੀ ਸਾਡੇ ਲਾਗਲੇ ਪਿੰਡ ਜਾਂ ਆਲੇ ਦੁਆਲੇ ਚ ਤਾਂ ਕੋਈ ਹੀ ਅਜਿਹਾ ਜੱਟ ਹੋ ਜਿਸ ਕੋਲ ਆ ਸ਼ਿਆਂ ਨਹੀਂ ਹਨ ਕਿਉਂ ਬਈ ਜੱਟੋ ਸਹੀ ਕਿਹਾ ਨਾ ਸੋ ਬੀਰ ਸਿੰਘ ਰੰਧਾਵਾ ਹੋਰਾਂ ਨੇ ਬੀਰ ਸਿੰਘ ਰੰਧਾਵਾ ਹੋਰਾਂ ਦੀ ਲਿਖੀ ਹੋਈ ਇਹ ਘਟਨਾ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ ਸੋ ਇੱਕ ਜੱਟ ਜਾਂ ਇੱਕ ਜਿਹੜਾ ਕਿਸਾਨ ਆ ਉਸ ਨੂੰ ਕਿਸ ਢੰਗ ਦੇ ਨਾਲ ਚਿਤਰਿਆ ਜਾਂਦਾ ਜਾਂ ਫਿਰ ਜਿਹੜਾ ਉਹਨਾਂ ਦਾ ਜੀਵਨ ਪੱਧਰ ਆ ਜਾਂ ਉਹਨਾਂ ਦਾ ਰਹਿਣ ਸਹਿਣ ਜਿਹੜਾ ਕਿਸ ਢੰਗ ਦੇ ਨਾਲ ਬਦਲਿਆ ਉਹਦੇ ਬਾਬਤ ਇਹ ਜਿਹੜੀ ਘਟਨਾ ਜੀ ਉਹ ਇਸ਼ਾਰਾ ਕਰਦੀ ਹੈ ਸਾਡੇ ਨਾਲ ਸਾਂਝ ਭਾਈ ਜਸਵਿੰਦਰ ਸਿੰਘ ਜੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹਦੇ ਨਾਲ ਹੀ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜਿਹੜੇ ਆ ਜੀ ਉਹ ਜੁੜੇ ਨੇ ਸੋ ਈਮੇਲਸ ਮੈਂ ਜ਼ਰੂਰ ਲੈਣੀ ਆ ਉਸ ਤੋਂ ਪਹਿਲਾਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸਰਵਨ ਸਿੰਘ ਹੋਰੀ ਵੀ ਜੁੜੇ ਨੇ ਹੈਪੀ ਬਰਥਡੇ ਕਹਿੰਦੇ ਗੋਡ ਬਲੈਸ ਯੂ ਬਹੁਤ ਬਹੁਤ ਧੰਨਵਾਦ ਸਰਵਨ ਸਿੰਘ ਜੀ ਤੇ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਤਹਿ ਦਿਲ ਤੋਂ ਮੈਂ ਸਵਾਗਤ ਵੀ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਦੁਆਵਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਜੀ ਬਰਾੜ ਸਾਹਿਬ ਵੀ ਜੁੜ ਗਏ ਜੀ ਪ੍ਰੋਗਰਾਮ ਚ ਕਹਿੰਦੇ ਮੇਰੀਆਂ ਵਾਰਕਾਂ ਰਹਿ ਹੀ ਗਈਆਂ ਸਨ ਸੋ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਇਹਨਾਂ ਦੁਆਵਾਂ ਨੂੰ ਭੇਜਣ ਦੇ ਲਈ ਸ਼ੁਕਰੀਆ ਤੇ ਇਸ ਤੋਂ ਬਾਅਦ ਹੁਣ ਮੈਂ ਈਮੇਲਸ ਜਿਹੜੀਆਂ ਜੀ ਉਹ ਵੀ ਜ਼ਰੂਰ ਲੈ ਲਵਾਂ ਤੇ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਫਿਰ ਅੱਗੇ ਤੋਰਾਂਗੇ ਸਾਡੇ ਨਾਲ 8:01 ਤੇ ਜੁੜੇ ਸਨ ਸੋਨੂ ਪੰਨੂ ਹੋਰੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਇੱਕ ਸੋਹਣਾ ਜਿਹਾ ਵਿਚਾਰ ਭੇਜਿਆ ਕਹਿੰਦੇ ਇੱਕ ਪਿਆਰੀ ਸੋਚ ਕਹਿੰਦੇ ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸਦਾ ਚੰਗਾ ਕਰੋ ਕਿਉਂਕਿ ਕਿਸੇ ਨੇ ਖੂਬ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਨੇ ਉਹਨਾਂ ਦੇ ਹੱਥਾਂ ਵਿੱਚ ਖੁਸ਼ਬੂ ਅਕਸਰ ਰਹਿ ਜਾਂਦੀ ਹੈ ਕਿਆ ਬਾਤ ਹੈ ਰਾਜ ਮਹਿੰਦਰ ਸਿੰਘ ਸਾਨੂੰ ਇਹ ਵਿਚਾਰ ਭੇਜ ਰਹੇ ਨੇ ਬਹੁਤ ਹੀ ਖੂਬਸੂਰਤ ਵਿਚਾਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਇਹ ਵਿਚਾਰ ਨਾਲ ਹਾਜ਼ਰੀ ਲਗਵਾਈ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਕਿਰਪਾਲ ਸਿੰਘ ਜੀ। ਸੋ ਮੇਰੇ ਆਪਣੇ ਪਰਿਵਾਰ ਦੇ ਵਿੱਚੋਂ ਮੇਰੇ ਸਰਦਾਰ ਜੀ ਜਨਮ ਦਿਨ ਦੀਆਂ ਮੁਬਾਰਕਾਂ ਭੇਜ ਰਹੇ ਨੇ ਤੇ ਕਹਿੰਦੇ ਹੈਪੀ ਬਰਥਡੇ ਦਾ ਕੋਈ ਸੌਂਗ ਲਾ ਦਿਓ। ਜ਼ਰੂਰ ਜੀ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਬਰਥਡੇ ਸੌਂਗ ਸੁਣਾਈਏ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਅਵਤਾਰ ਮਾਨਹੁਰੀ ਵੀ ਜੁੜੇ ਨੇ ਤੇ ਇਹਨਾਂ ਨੇ ਮਿੰਟੂ ਬਰਾੜਪੁਰਾ ਦੇ ਖਬਰਾਂ ਵਾਲੇ ਸਿਲਸਿਲੇ ਦੇ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕਰਨੇ ਚਾਹੇ। ਕਹਿੰਦੇ ਮਿੰਟੂ ਜੀ ਗੱਲ ਸਮਝ ਨਹੀਂ ਆਈ, ਪਲੀਜ਼ ਐਕਸਪਲੇਨ ਅਬਾਊਟ ਕਪਲ ਵਿਚ ਸਿਸਟਮ। ਮੈਨਗ੍ਰੋਵ ਵਾਲੇ ਸਿਸਟਮ ਦੀ ਗੱਲ ਕੀਤੀ ਹੈ। ਬਰਾੜ ਸਾਹਿਬ ਇਸ ਵੇਲੇ ਪ੍ਰੋਗਰਾਮ ਛੱਡ ਕੇ ਜਾ ਚੁੱਕੇ ਨੇ ਤੇ ਸਿਸਟਮ ਬਾਰੇ ਆਉਣ ਵਾਲੇ ਸਿਲਸਿਲੇ ਚ ਅਸੀਂ ਜ਼ਰੂਰ ਗੱਲ ਕਰਾਂਗੇ ਤੁਹਾਡੇ ਨਾਲ। ਸਤਦੇਵ ਹੁਰੀ ਜੁੜੇ ਨੇ ਜੀ ਸਾਡੇ ਨਾਲ, 8:46 ਤੇ ਸਾਂਝ ਪਾਈ ਸੀ ਇਹਨਾਂ ਨੇ। ਸਤਦੇਵ ਪੰਜੇਤਾ ਹੋਰਾਂ ਨੇ, ਨਵੀਂ ਪੱਡਾ ਵੀ ਇਹਨਾਂ ਦੇ ਨਾਲ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਪਲੀਜ਼ ਪਲੇ ਕੀ ਬਣੂ ਦੁਨੀਆਂ ਦਾ, ਮਾਨ ਸਾਹਿਬ ਹੋਰਾਂ ਦਾ ਜਿਹੜਾ ਗਾਇਆ ਹੋਇਆ। ਸੋ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਕੀ ਬਣੂ ਦੁਨੀਆਂ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਲੱਕੀ ਹੋਰੀ ਮੈਲਬਨ ਤੋਂ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਹੈਪੀ ਬਰਥਡੇ ਜੀ, ਬਹੁਤ ਬਹੁਤ ਧੰਨਵਾਦ। ਲੱਕੀ ਜੀ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਅੱਜ ਸਾਡੇ ਇਸ ਪ੍ਰੋਗਰਾਮ ਚ ਸ਼ਾਮਲ ਹੋਏ ਹੋ ਤੇ ਤੁਹਾਨੂੰ ਤਹਿ ਦਿਲ ਤੋਂ ਪਹਿਲਾਂ ਤਾਂ ਪ੍ਰੋਗਰਾਮ ਚ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਦੇ ਲਈ ਵੀ ਤਹਿ ਦਿਲ ਤੋਂ ਸ਼ੁਕਰੀਆ ਤੁਹਾਡਾ ਤੇ ਧੰਨਵਾਦ। ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਜੀ ਸਾਡੇ ਨਾਲ। ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ। ਸੋ ਸੁਨੇਹੇ ਜਿਹੜੇ ਆ ਉਹ ਫੇਰ ਮੈਂ ਲੈਣੀ ਆ ਅਗਲੇ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਗੀਤ ਜਿਹੜਾ ਜੀ ਜ਼ਰੂਰ ਸੁਣ ਲਈਏ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਜੀ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਇਹ ਗੀਤ ਜਿਹੜਾ ਇਹ ਕਿਰਪਾਲ ਸਿੰਘ ਹੋਰਾਂ ਵੱਲੋਂ ਸਮਰਪਿਤ ਕਰ ਰਹੇ ਨੇ ਮੈਨੂੰ। ਸੋ ਜਨਮ ਦਿਨ ਦੇ ਲਈ ਬਹੁਤ ਬਹੁਤ ਧੰਨਵਾਦ ਸਰਬਜੀਤ ਤੁਹਾਡਾ। ਤੇ ਲਓ ਜੀ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਕੁਝ ਜ਼ਰੂਰੀ ਜਾਣਕਾਰੀਆਂ ਦੇ ਨਾਲ।
ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.
0433-555-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari liye visit karo www.plfs.com.au.
Yaad rakhyo number 0433-552-127.
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो। 3/61 Robinson Street, Dandenong, Melbourne. Phone number 0387-590629.
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰੀਸ਼ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ ਹੈ 1300-724-903, 1300-724-903। ਮੋਬਾਈਲ ਨੰਬਰ 04218827-33, 0421-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ। ਮੋਰਿੰਡਾ ਮੋਟਰਸ ਮੈਲਬਨ 'ਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। 2 ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ,
ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
ਜੀ ਦੋਸਤੋ, ਸਵਾਗਤ ਕਰਦੇ ਹਾਂ ਇੱਕ ਵਾਰ ਫੇਰ। ਤੇ ਗੀਤ ਅਸੀਂ ਸੁਣਿਆ ਪਹਿਲਾਂ ਦੀ ਦਿਲਜੀਤੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਵਪਾਰਕ ਵਕਫੇ ਦਾ ਸਮਾਂ ਸੀ। ਸਾਡੇ ਸਹਿਯੋਗੀ ਜਿਹੜੇ ਕਿ ਹਰਮਨ ਰੇਡੀਓ ਨੂੰ ਸਪੋਰਟ ਕਰਦੇ ਨੇ, ਸਹਿਯੋਗ ਦਿੰਦੇ ਨੇ, ਸੋ ਉਹਨਾਂ ਦੇ ਇਸ਼ਤਿਹਾਰ ਲੈਣੇ ਜ਼ਰੂਰੀ ਹੁੰਦੇ ਨੇ ਸਾਡੇ ਲਈ। ਤੇ ਇਸ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਤੇ ਨਾਲ ਹੀ ਨਾਲ ਮੈਂ ਮਾਫ਼ੀ ਜ਼ਰੂਰ ਚਾਹਾਂਗੀ ਕਿਉਂਕਿ ਗਲਾ ਜਿਹੜਾ ਪਿਛਲੇ ਕਾਫ਼ੀ ਦਿਨਾਂ ਤੋਂ ਮੇਰਾ ਸਾਥ ਦੇ ਨਹੀਂ ਰਿਹਾ, ਤੇ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਮੈਂ ਲੈ ਕੇ ਆਉਂਦੀ ਹਾਂ, ਪਰ ਕਈ ਹੁਣ ਕਿ ਸਮਾਂ ਜਿਹੜਾ ਪੂਰਾ ਲੈ ਕੇ ਹੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਉਹ ਠੋਂਦੀਆਂ, ਭਾਵੇਂ ਜਿੰਨੇ ਮਰਜ਼ੀ ਤੁਸੀਂ ਦੇਸੀ ਨੁਸਖੇ ਅਪਣਾ ਲਓ ਤੇ ਚਾਹੇ ਜਿੰਨੀਆਂ ਮਰਜ਼ੀ ਤੁਸੀਂ ਐਂਟੀਬਾਇਓਟਿਕ ਲਓ, ਹੈ ਨਾ। ਸੋ ਇਹ ਜਿਹੜੀ ਗਲੇ ਦੀ ਸਮੱਸਿਆ ਮੇਰੀ ਅਜੇ ਚੱਲ ਰਹੀ ਹੈ, ਤੇ ਮਾਫ਼ੀ ਚਾਹਾਂਗੀ ਜੇ ਪ੍ਰੋਗਰਾਮ ਜਿਹੜਾ ਉਸ ਢੰਗ ਦੇ ਨਾਲ ਨਾ ਤੁਹਾਡੇ ਲਈ ਪੇਸ਼ ਕਰ ਸਕਾਂ। ਸਾਡੇ ਨਾਲ ਮੱਖਣ ਸੋਹੀ ਹੁਰੀ ਵੀ ਜੁੜੇ ਨੇ। ਹੈਪੀ ਬਰਥਡੇ ਅਮਰਦੀਪ ਜੀ, ਕਹਿੰਦੇ ਮੈਨੀ ਮੈਨੀ ਹੈਪੀ ਰਿਟਰਨਸ ਆਫ ਦ ਡੇ, ਹੈਵ ਅ ਨਾਈਸ ਵਨ। ਬਹੁਤ ਬਹੁਤ ਸ਼ੁਕਰੀਆ ਮੱਖਣ ਸੋਹੀ ਜੀ। ਤੁਸੀਂ ਵੈਸੇ ਤਾਂ ਜਿਹੜਾ ਮੰਗਲਵਾਰ ਵਾਲਾ ਪ੍ਰੋਗਰਾਮ ਉਹਦੇ ਵਿੱਚ ਬਹੁਤ ਘੱਟ ਸ਼ਿਰਕਤ ਕਰਦੇ ਹੋ, ਪਰ ਜਦੋਂ ਵੀ ਤੁਸੀਂ ਆਉਂਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਦਿਲ ਨੂੰ, ਤੇ ਤੁਹਾਡੀਆਂ ਦੁਆਵਾਂ ਦੇ ਲਈ, ਜਨਮ ਦਿਨ ਤੇ ਭੇਜੀਆਂ ਸ਼ੁਭਇੱਛਾਵਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਤੇ ਇਸ ਦੇ ਨਾਲ ਹੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸਾਡੇ ਨਾਲ ਜੁੜੇ ਆ, ਤੇ ਕਹਿੰਦੇ ਅਮਰਦੀਪ ਜੀ ਕਿਰਪਾਲ ਵੱਲੋਂ ਨਿਊ ਸੌਂਗ ਮੇਰੀ ਸਰਦਾਰਨੀ ਪਲੇ ਕਰ ਦਿਓ। ਅੱਛਾ ਜੀ, ਵੈਸੇ ਮੇਰੀ ਨੌਲੇਜ ਦੇ ਵਿੱਚ ਅਜੇ ਇਹ ਗਾਣਾ ਆਇਆ ਨਹੀਂ ਹੈ, ਸੋ ਦਲਜੀਤ ਸਿੰਘ ਜੀ ਕੋਸ਼ਿਸ਼ ਕਰਦੇ ਹਾਂ ਫਿਰ ਇਹ ਗੀਤ ਜਿਹੜਾ ਇਹ ਵੀ ਜ਼ਰੂਰ ਆਪਾਂ ਦੋਸਤਾਂ ਨੂੰ ਵੀ ਸੁਣਾਈਏ। ਤੇ ਸਾਡੇ ਨਾਲ ਕਰਨਵੀਰ ਸ਼ੈਪਟਨ ਵਾਲੇ ਵੀ ਜੁੜੇ ਆ, ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਅਮਰਦੀਪ ਕੌਰ ਭੈਣ ਜੀ, ਬਹੁਤ ਬਹੁਤ ਧੰਨਵਾਦ ਕਰਨਵੀਰ ਤੁਹਾਡਾ ਵੀ ਮੁਬਾਰਕਾਂ ਭੇਜਣ ਦੇ ਲਈ, ਇਹ ਵਿਸ਼ੇਸ ਭੇਜਣ ਦੇ ਲਈ ਸ਼ੁਕਰੀਆ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਬੌਬੀ ਸਿੱਧੂ ਹੋਰਾਂ ਦੀਆਂ ਮੁਬਾਰਕਾਂ ਵੀ ਪਹੁੰਚ ਗਈਆਂ ਸਾਡੇ ਤੱਕ, ਬਹੁਤ ਬਹੁਤ ਸ਼ੁਕਰੀਆ ਬੌਬੀ ਤੁਹਾਡਾ ਵੀ, ਤੇ ਮੁਬਾਰਕਾਂ ਤੁਸੀਂ ਭੇਜੀਆਂ ਨੇ, ਸ਼ੁਭ ਇੱਛਾਵਾਂ ਭੇਜੀਆਂ ਨੇ ਆਪਣੀਆਂ। ਤੇ ਇਸ ਤੋਂ ਬਾਅਦ ਸਾਡੇ ਨਾਲ ਰਾਜੀ ਪੰਗੂ ਸਿੰਘਾਪੁਰ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਭੈਣ ਜੀ, ਤੇ ਸਾਰੇ ਹਰਮਨ ਪਰਿਵਾਰ ਨੂੰ ਵੀ। ਕਹਿੰਦੇ ਕੀ ਹਾਲ ਨੇ ਸਾਰਿਆਂ ਦੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੇ ਹੈਪੀ ਬਰਥਡੇ ਭੈਣ ਜੀ। ਵੀ ਪ੍ਰੇ ਟੂ ਗੋਡ ਡੂ ਯੂ ਲਿਵਿੰਗ ਵੀ ਪ੍ਰੇ ਟੂ ਗੋਡ ਯੂ ਲਿਵਿੰਗ ਹੈਪੀ ਹੈਲਦੀ ਵੈਲਦੀ ਲੌਂਗ ਲਾਈਫ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਪਹਿਲਾਂ ਤਾਂ ਬਹੁਤ ਪੈਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ, ਤੇ ਤੁਹਾਡੀਆਂ ਸ਼ੁਭ ਇੱਛਾਵਾਂ ਤੇ ਦੁਆਵਾਂ ਦੇ ਲਈ ਬਹੁਤ ਹੀ ਤਹਿ ਦਿਲ ਤੋਂ ਸ਼ੁਕਰੀਆ। ਪ੍ਰੋਗਰਾਮ ਚ ਰਾਜੀ ਜੀ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਹਰਮੀਤ ਸਿੰਘ ਹੋਰੀ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ ਇਹਨਾਂ ਨੇ, ਤੇ ਕਹਿੰਦੇ ਜੀ ਇਹਨਾਂ ਨੇ ਕਿਹਾ ਕਿ ਇੱਕ ਤਾਂ ਜੀ ਇਹਨਾਂ ਨੇ ਬਹੁਤ ਸੋਹਣਾ ਜਿਹਾ ਕੇਕ ਜਿਹੜਾ ਉਹ ਭੇਜਿਆ ਅਟੈਚਮੈਂਟ ਦੇ ਵਿੱਚ, ਤੇ ਕਹਿੰਦੇ ਭੈਣ ਜੀ ਮੈਨੀ ਮੈਨੀ ਕੰਗ੍ਰੈਚੁਲੇਸ਼ਨ ਔਨ ਬਰਥਡੇ, ਐਜ ਆਈ ਵਾਜ ਨਾਟ ਅਵੇਅਰ ਫਾਰ ਦਿਸ, ਸੋ ਐਕਸੈਪਟ ਫਰੋਮ ਆਲ ਆਫ ਅਸ, ਤੁਮ ਜੀਓ ਹਜ਼ਾਰੋਂ ਸਾਲ, ਇਹ ਮੇਰੀ ਹੈ ਅਰਜ਼ੂ। ਬਹੁਤ ਬਹੁਤ ਧੰਨਵਾਦ। ਹਜ਼ਾਰਾਂ ਸਾਲ ਤਾਂ ਜੀ ਬਹੁਤ ਜ਼ਿਆਦਾ ਹੁੰਦੇ ਆ, ਸੋ ਤੰਦਰੁਸਤ ਜਿਹੜਾ ਸਰੀਰ ਹੈ ਉਹੀ ਇੱਥੋਂ ਚੱਲਦਾ ਭਲਾ ਹੁੰਦਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ, ਤੇ ਆਈ ਥਿੰਕ ਆਈ ਐਮ ਓਨਲੀ ਯੰਗਰ ਦੈਨ ਕੰਗ ਸਾਹਿਬ ਆਊਟ ਆਫ ਲਿਸਨਰਸ। ਤੇ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ, ਤੁਹਾਡੀਆਂ ਦੁਆਵਾਂ ਦੇ ਲਈ, ਤੇ ਸਭ ਤੋਂ ਜ਼ਿਆਦਾ ਲੋੜ ਜਿਹੜੀ ਹੈ ਉਹ ਦੁਆਵਾਂ ਦੀ ਹੀ ਹੁੰਦੀ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਲਕ ਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ, ਤੇ ਧਰਤੀ ਦੇ ਉੱਤੇ ਆ ਕੇ ਸਾਡਾ ਜੀਵਨ ਜਿਹੜਾ ਜੀ ਉਹ ਅਸੀਂ ਦੂਜਿਆਂ ਦੇ ਲਈ ਕਿੰਨਾ ਕੁ ਕੰਮ ਆਉਂਦੇ ਹਾਂ, ਜਾਂ ਦੂਜਿਆਂ ਦੇ ਲਈ ਅਸੀਂ ਕਿੰਨੇ ਕੁ ਮਦਦਗਾਰ ਸਾਬਤ ਹੁੰਦੇ ਹਾਂ, ਹਨਾ। ਕਿਉਂਕਿ ਆਪਣੇ ਲਈ ਜਿਉਣਾ ਜਿਹੜਾ ਉਹ ਹਰ ਕੋਈ ਜਾਣਦਾ, ਪਰ ਦੂਜਿਆਂ ਦੇ ਲਈ ਤੁਸੀਂ ਕਿੰਨਾ ਕੁ ਖੜੇ ਹੁੰਦੇ ਹੋ, ਕਿੰਨਾ ਕੁ ਸਾਥ ਦਿੰਦੇ ਹੋ, ਕਿੰਨੀ ਕੁ ਮਦਦ ਕਰਦੇ ਹੋ ਕਿਸੇ ਦੀ, ਜਿਸ ਹੱਦ ਤੱਕ ਤੁਸੀਂ ਕਰ ਸਕਦੇ ਹੋ ਕਰਨੀ ਚਾਹੀਦੀ ਹੈ। ਤੇ ਇਸੇ ਕਰਕੇ ਜ਼ਿੰਦਗੀ ਦੇ ਇਸ ਪੜਾਅ ਦੇ ਉੱਤੇ ਤੁਸੀਂ ਕਈ ਵਾਰ ਹੁੰਦਾ ਕਿ ਆਪਣੇ ਆਪ ਬਾਰੇ ਸੋਚਣ ਦੇ ਲਈ ਜ਼ਿਆਦਾ ਮਜਬੂਰ ਹੋ ਜਾਂਦੇ ਹੋ, ਹਨਾ। ਕਿਉਂਕਿ ਜਿਹੜੇ ਜ਼ਿੰਦਗੀ ਦੇ ਪਹਿਲੇ ਪੜਾਅ ਹੁੰਦੇ ਆ ਉਹਦੇ ਵਿੱਚ ਅਸੀਂ ਇੰਨੇ ਜ਼ਿਆਦਾ ਜਾਗਰੂਕ ਨਹੀਂ ਹੁੰਦੇ ਆਪਣੇ ਆਲੇ ਦੁਆਲੇ ਬਾਰੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਲੋੜਾਂ ਉਹ ਸਾਡੇ ਮਾਪੇ ਪੂਰੀਆਂ ਕਰ ਰਹੇ ਹੁੰਦੇ ਆ। ਪਰ ਜਦੋਂ ਤੁਸੀਂ ਆਪ ਦੁਨੀਆਦਾਰੀ ਦੇ ਵਿੱਚ ਪੈਂਦੇ ਹੋ ਤਾਂ ਬਹੁਤ ਤਰ੍ਹਾਂ ਦੇ ਜਿਹੜੇ ਤਜਰਬੇ ਉਹ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਤੇ ਜ਼ਿੰਦਗੀ ਤੁਹਾਨੂੰ ਬਹੁਤ ਕੁਛ ਸਿਖਾਉਂਦੀ ਹੈ ਤੇ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਸਿੱਖਦੇ ਜਾਂਦੇ ਆ ਤਾਂ ਤੁਸੀਂ ਜ਼ਰੂਰ ਇਹ ਮਹਿਸੂਸ ਕਰਦੇ ਹੋ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਸਮਾਂ ਲੰਘਦਾ ਜਾ ਰਿਹਾ ਉਸ ਲੰਘਦੇ ਹੋਏ ਸਮੇਂ ਨੂੰ ਜੇ ਸੁਚਾਰੂ ਰੂਪ ਦੇ ਵਿੱਚ ਜਿਉਣਾ ਤਾਂ ਉਹਦੇ ਲਈ ਜ਼ਰੂਰੀ ਹੁੰਦਾ ਕਿ ਅਸੀਂ ਆਪਣੇ ਆਪ ਅੰਦਰ ਜ਼ਰੂਰ ਝਾਤ ਮਾਰੀਏ, ਆਪਣੀਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਜ਼ਰੂਰ ਫੜੀਏ, ਕਿਉਂਕਿ ਕਈ ਵਾਰ ਹੁੰਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਸਾਨੂੰ ਆਪਣੇ ਆਪ ਅੰਦਰ ਕੋਈ ਕਮਜ਼ੋਰੀਆਂ ਦਿਖਾਈ ਨਹੀਂ ਦਿੰਦੀਆਂ, ਪਰ ਜ਼ਰੂਰੀ ਹੁੰਦਾ ਤੇ ਮੈਨੂੰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਚਾਹੇ ਜਨਮ ਦਿਨ ਹੈ ਚਾਹੇ ਨਵਾਂ ਸਾਲ ਹੈ ਉਸ ਸਮੇਂ ਦੌਰਾਨ ਅਸੀਂ ਜ਼ਰੂਰ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਜਿਹੜੀਆਂ ਕਮਜ਼ੋਰੀਆਂ ਜਿਹੜੀਆਂ ਕਮੀਆਂ ਸਾਡੇ ਅੰਦਰ ਨੇ ਉਹਨਾਂ ਨੂੰ ਜ਼ਰੂਰ ਪੂਰਾ ਕਰ ਲਿਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਜੀ ਅਹਿਸਾਨ ਪਾਉਣ ਦੇ ਲਈ। ਇਸ ਤੋਂ ਬਾਅਦ ਸਾਡੇ ਨਾਲ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਜੀ, ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜਨਮ ਦਿਨ ਮੁਬਾਰਕ ਭੈਣੇ, ਗੀਤ ਸੁਣਾ ਦਿਓ ਗੁਰਦੀਪ ਸਵੱਦੀ ਤੇ ਸੱਤਾ ਵੈਰੋਵਾਲ ਦਾ ਨੀਂਦਰਾਂ ਕੱਚੀਆਂ, ਤੇ ਕੋਸ਼ਿਸ਼ ਕਰਦੇ ਆ ਜੀ ਪ੍ਰੋਗਰਾਮ ਦੇ ਦੌਰਾਨ ਤਾਂ ਨਹੀਂ ਜੇ ਪ੍ਰੋਗਰਾਮ ਤੋਂ ਬਾਅਦ ਇਹ ਗੀਤ ਤੁਹਾਡੇ ਲਈ ਅਸੀਂ ਸੁਣਾਈਏ। ਤੇ ਨਾਲ ਹੀ ਅਟੈਚਮੈਂਟ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਖੂਬਸੂਰਤ ਵਿਚਾਰ ਭੇਜਿਆ, ਕਹਿੰਦੇ ਜਿਸ ਦਿਨ ਤੁਸੀਂ ਸੁਣਨਾ ਸਿੱਖ ਗਏ ਤਾਂ ਸਾਰੀ ਦੁਨੀਆ ਤੁਹਾਡੀ ਗੁਰੂ ਹੋ ਜਾਵੇਗੀ ਤੇ ਤੁਸੀਂ ਗਿਆਨਵਾਨ ਹੋ ਜਾਵੋਗੇ। ਸ਼ੁਭ ਸਵੇਰ ਦੋਸਤੋ, ਬਹੁਤ ਬਹੁਤ ਧੰਨਵਾਦ, ਬਹੁਤ ਖੂਬਸੂਰਤ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਗੁਰੀ ਥਿੰਦ ਹੁਰੀ, ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਅਮਰਦੀਪ ਜੀ, ਹੈਵ ਅ ਨਾਈਸ ਡੇ। ਬਹੁਤ ਬਹੁਤ ਧੰਨਵਾਦ ਗੁਰੀ ਜੀ, ਤੁਸੀਂ ਵੀ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਚ ਪਹਿਲੀ ਵਾਰ ਸੁਨੇਹਾ ਭੇਜਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜਿਆ ਕਰੋ, ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ ਦੁਆਵਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਨਾਲ ਸਾਡੇ ਨਾਲ ਜੁੜੇ ਨੇ ਜੀ ਮਨੀ ਸਲੇਮਪੁਰਾ, ਸੋ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਬੜੇ ਗੱਜ ਵੱਜ ਕੇ ਜੁੜਦੇ ਹੁੰਦੇ ਆ ਤੇ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਰੁਝੇਵੇਂ ਇਹਨਾਂ ਦੇ ਜ਼ਿਆਦਾ ਨੇ, ਜੁੜ ਨਹੀਂ ਪਾਉਂਦੇ। ਅੱਜ ਜੁੜੇ ਹੋ ਤੇ ਬਹੁਤ ਖੁਸ਼ੀ ਹੋਈ ਆ, ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਜੀ। ਤੇ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਟੱਬਰ ਨੂੰ, ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ। ਹਾਲ ਚਾਲ ਸਾਰਿਆਂ ਦੇ ਬਹੁਤ ਵਧੀਆ ਤੇ ਉਮੀਦ ਕਰਦੇ ਆ ਤੁਹਾਡਾ ਵੀ ਹਾਲ ਵੀ ਤੇ ਚਾਲ ਵੀ ਦੋਵੇਂ ਵਧੀਆ ਹੋਣਗੇ। ਤੇ ਹੈਪੀ ਬਰਥਡੇ ਭੈਣ ਜੀ, ਕਹਿੰਦੇ ਬਹੁਤ ਬਹੁਤ ਸ਼ੁਕਰੀਆ ਮਨੀ ਜੀ ਤੁਹਾਡੀਆਂ ਦੁਆਵਾਂ ਦੇ ਲਈ, ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ। ਤੇ ਤੁਸੀਂ ਅੱਜ ਪ੍ਰੋਗਰਾਮ ਚ ਸ਼ਾਮਲ ਹੋਏ ਮੈਨੂੰ ਖੁਸ਼ੀ ਹੋਈ ਹੈ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਇਆ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੇ ਬਣੇ ਰਹੋ ਜੀ ਪ੍ਰੋਗਰਾਮ ਚ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਨੇ ਜੀ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ, ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਜੀਤ ਸਿੰਘ ਜੀ ਸਾਡੇ ਵੱਲੋਂ ਵੀ ਤੁਹਾਨੂੰ। ਤੇ ਉਮੀਦ ਕਰਦੇ ਆ ਜੀ ਕਿ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਹੋਵੇਗਾ, ਖੁਸ਼ੀਆਂ ਮਾਣੋ, ਖਿੜੇ ਰਹੋ। ਤੇ ਇਸ ਦੇ ਨਾਲ ਸਾਡੇ ਨਾਲ ਈਮੇਲ ਦੇ ਜ਼ਰੀਏ ਕੁਝ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ। ਸੁਨੀਲ ਮਹੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇੰਜੋਏ ਕਰ ਰਹੇ ਹਾਂ, ਹੈਪੀ ਬਰਥਡੇ ਜੀ, ਗੋਡ ਬਲੈਸ ਯੂ। ਤੇ ਕਹਿੰਦੇ ਮੇਰੀ ਇੱਕ ਰਿਕੁਐਸਟ ਹੈ ਜੀ ਕਿ ਗੁਰਦਾਸ ਮਾਨ ਦਾ ਸੌਂਗ ਪੰਜਾਬੀ ਇਸ ਜ਼ੁਬਾਨੇ ਪਲੇ ਕਰ ਦਿਓ। ਤੁਹਾਡੀਆਂ ਸਾਰਿਆਂ ਦੀਆਂ ਫਰਮਾਇਸ਼ਾਂ ਜਿਹੜੀਆਂ ਜੀ ਉਹ ਅਸੀਂ ਨੋਟ ਕਰ ਰਹੇ ਹਾਂ, ਤੇ ਜੇਕਰ ਪ੍ਰੋਗਰਾਮ ਦੌਰਾਨ ਨਾ ਹੋ ਸਕਿਆ ਤੇ ਹਰਮਨ ਰੇਡੀਓ ਜਿਹੜਾ ਜੀ ਉਹ ਸਾਰਾ ਦਿਨ ਚੱਲਣਾ, ਪ੍ਰੋਗਰਾਮ ਤੋਂ ਬਾਅਦ ਵੀ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਅਸੀਂ ਜ਼ਰੂਰ ਸੁਣਾਵਾਂਗੇ। ਤੇ ਇਹਦੇ ਨਾਲ ਹੀ ਅੱਗੇ ਸਤਦੇਵ ਸਾਡੇ ਨਾਲ ਜੁੜੇ ਨੇ ਦੁਬਾਰਾ, ਅਮਰਦੀਪ ਜੀ ਕਹਿੰਦੇ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ, ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਦੇ ਲਈ, ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ। ਤੇ ਇਹਦੇ ਨਾਲ ਹੀ ਸ਼ੁਕਰੀਆ ਭੇਜਿਆ ਜੀ ਕਿਰਪਾਲ ਸਿੰਘ ਹੋਰਾਂ ਨੇ ਗੀਤ ਉਹਨਾਂ ਦੀ ਪਸੰਦ ਦਾ ਜਿਹੜਾ ਅੱਜ ਮੇਰੇ ਲਈ ਸਮਰਪਿਤ ਕੀਤਾ ਗਿਆ, ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਹੋਰਾਂ ਦਾ ਉਹ ਕਰ ਰਹੇ ਨੇ। ਤੇ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ, ਤੇ ਸੁਨੇਹੇ ਜਿਹੜੇ ਆ ਮੈਂ ਜ਼ਰੂਰ ਲੈਂਦੀ ਜਾਵਾਂ, ਪਰ ਸਾਡੇ ਨਾਲ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰਹੇ। ਤੇ ਇਹਦੇ ਲਈ ਮੈਂ ਅੱਜ ਇੱਕ ਖਾਸ ਜਿਹੜੀ ਗੱਲਬਾਤ ਆ ਉਹ ਕਰਨੀ ਚਾਹਾਂਗੀ, ਕਿਉਂਕਿ ਜਦੋਂ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਜ਼ਿੰਦਗੀ ਜਿਹੜੀ ਹੈ ਜੀ ਉਹ ਹਰ ਕਿਸੇ ਦੇ ਲਈ ਅਹਿਮ ਹੁੰਦੀ ਹੈ, ਤੇ ਇਸ ਚੀਜ਼ ਦਾ ਅਹਿਸਾਸ ਸਾਨੂੰ ਹਮੇਸ਼ਾ ਉਦੋਂ ਹੁੰਦਾ ਜਦੋਂ ਕਿਸੇ ਨਾ ਕਿਸੇ ਇਹੋ ਜਿਹੇ ਔਖੇ ਪੜਾਅ ਚੋਂ, ਇਹੋ ਜਿਹੀ ਔਖੀ ਜਿਹੜੀ ਘੜੀ ਆ ਉਹਦੇ ਵਿੱਚੋਂ ਅਸੀਂ ਲੰਘਦੇ ਹਾਂ, ਉਸ ਵੇਲੇ ਸਾਨੂੰ ਇਹ ਅਹਿਸਾਸ ਹੁੰਦਾ। ਤੇ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਜੇ ਪਿਛਲੇ ਸਾਲ ਅੱਜ ਦਾ ਹੀ ਜਿਹੜਾ ਦਿਨ ਸੀ ਉਹ ਮੇਰੇ ਲਈ ਕਾਫੀ ਮੁਸ਼ਕਲ ਵੀ ਸੀ, ਕਿਉਂਕਿ ਉਸ ਦਿਨ ਨਾ ਤਾਂ ਮੈਂ ਚੰਗੀ ਤਰ੍ਹਾਂ ਦੇਖ ਸਕਦੀ ਸੀ ਤੇ ਨਾ ਹੀ ਚੰਗੀ ਤਰ੍ਹਾਂ ਸੁਣ ਸਕਦੀ ਸੀ। ਸੋ ਜ਼ਿੰਦਗੀ ਕਿੰਨੀ ਕੁ ਕੀਮਤੀ ਆ, ਇਹ ਅਹਿਸਾਸ ਤੁਹਾਨੂੰ ਉਦੋਂ ਹੁੰਦਾ ਜਦੋਂ ਜ਼ਿੰਦਗੀ ਦੀਆਂ ਉਹ ਜਿਹੜੀਆਂ ਖੁਸ਼ੀਆਂ ਨੇ ਉਹ ਜਿਹੜੀਆਂ ਰੌਣਕਾਂ ਨੇ ਤੁਸੀਂ ਮਾਣ ਨਹੀਂ ਸਕਦੇ ਹੁੰਦੇ ਹਨਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਉਸ ਜ਼ਿੰਦਗੀ ਦੀ ਜਿਹੜੀ ਅਹਿਮੀਅਤ ਆ ਉਹਨੂੰ ਹਮੇਸ਼ਾ ਸਾਨੂੰ ਸਮਝਣ ਦੀ ਲੋੜ ਹੁੰਦੀ ਆ ਪਰ ਜੇ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਖੋਜਾਂ ਹੋ ਰਹੀਆਂ ਉਹਨਾਂ ਦੇ ਜੀਵਨ ਪੱਧਰ ਦੇ ਬਾਰੇ ਤੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਢੰਗ ਦੇ ਬਾਰੇ ਸੋ ਉਹ ਖੋਜਾਂ ਇਹ ਕਹਿ ਰਹੀਆਂ ਜੀ ਕਿ ਸਾਡਾ ਜਿਹੜਾ ਪੰਜਾਬੀਆਂ ਦਾ ਜਿਹੜਾ ਜੀਵਨ ਆ ਉਹ ਕਾਫੀ ਜੀਵਨ ਢੰਗ ਜਿਹੜਾ ਕਾਫੀ ਬਦਲ ਰਿਹਾ ਤੇ ਇਹ ਬਦਲ ਰਿਹਾ ਜੀਵਨ ਢੰਗ ਜਿਹੜਾ ਆ ਉਹ ਪੰਜਾਬੀਆਂ ਦੀ ਸਿਹਤ ਦੇ ਉੱਤੇ ਕਾਫੀ ਮਾੜਾ ਅਸਰ ਪਾ ਰਿਹਾ ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਆ ਜੀ ਉਹ ਖਪਤਕਾਰੀ ਸੱਭਿਆਚਾਰ ਇਸ ਵੇਲੇ ਬਣ ਚੁੱਕਿਆ ਦੂਜੇ ਦੇਸ਼ਾਂ ਦੇ ਮੁਕਾਬਲੇ ਅਸੀਂ ਇਹ ਕਹਿੰਦੇ ਜ਼ਰੂਰ ਆ ਕਿ ਜਿਹੜੇ ਪੱਛਮੀ ਦੇਸ਼ਾਂ ਦਾ ਸੱਭਿਆਚਾਰ ਆ ਉਹ ਪਹਿਲਾਂ ਤੋਂ ਹੀ ਖਪਤਕਾਰੀ ਸੱਭਿਆਚਾਰ ਆ ਪਰ ਉਹਨਾਂ ਸੱਭਿਆਚਾਰਾਂ ਦੀਆਂ ਜਿਹੜੀਆਂ ਸਾਰੀਆਂ ਬੁਰਾਈਆਂ ਅਸੀਂ ਜ਼ਿਆਦਾ ਅਪਣਾਈਆਂ ਉਹਨਾਂ ਦੀਆਂ ਜਿਹੜੀਆਂ ਚੰਗਿਆਈਆਂ ਆ ਉਹ ਅਸੀਂ ਘੱਟ ਅਪਣਾਈਆਂ ਤੇ ਉਹਦਾ ਹੀ ਇੱਕ ਕਾਰਨ ਆ ਕਿ ਇਸ ਖਪਤਕਾਰੀ ਸੱਭਿਆਚਾਰ ਨੇ ਜਿਹੜੀ ਪੰਜਾਬੀਆਂ ਦੀ ਸਿਹਤ ਆ ਉਹ ਕਾਫੀ ਹੱਦ ਤੱਕ ਖਪਾਈ ਹੋਈ ਆ ਸੋ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਚਾਹਾਂਗੀ ਇੱਕ ਬਹੁਤ ਹੀ ਛੋਟੀ ਜਿਹੀ ਕਹਾਣੀ ਆ ਮਿੰਨੀ ਕਹਾਣੀ ਸੋ ਉਹ ਕਿਸੇ ਅਗਿਆਤ ਕਹਾਣੀਕਾਰ ਨੇ ਲਿਖੀ ਹੋਈ ਆ ਪਰ ਮੈਂ ਉਹ ਕਹਾਣੀ ਜਿਹੜੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਆ ਕਿਉਂਕਿ ਚਾਹੇ ਉਹ ਕਹਾਣੀਕਾਰ ਦਾ ਨਾਮ ਇਸ ਵੇਲੇ ਮੇਰੇ ਕੋਲ ਨਹੀਂ ਆ ਪਰ ਮੈਂ ਕੋਸ਼ਿਸ਼ ਕਰਾਂਗੀ ਇਸ ਮੰਚ ਤੋਂ ਵੀ ਜੇਕਰ ਉਹ ਆਪ ਵੀ ਇਹ ਕਹਾਣੀ ਸੁਣ ਰਹੇ ਹੋਣ ਮੇਰੀ ਇਸ ਜ਼ਬਾਨ ਤੋਂ ਤੇ ਉਹ ਆਪਣਾ ਨਾਮ ਜਿਹੜਾ ਆ ਜੀ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਨ ਤੇ ਕਹਾਣੀ ਜਿਹੜੀ ਆ ਜੀ ਉਹ ਸਾਡੇ ਇਸ ਜੀਵਨ ਢੰਗ ਦੇ ਬਾਰੇ ਹੀ ਹੈ ਜਿਹਦਾ ਅਹਿਸਾਸ ਅਸੀਂ ਬਹੁਤ ਘੱਟ ਲੋਕ ਕਰਦੇ ਹਾਂ ਕਹਿੰਦੇ ਚੜ੍ਹਦੀ ਜਵਾਨੀ ਦੇ 20 ਸਾਲ ਅੱਖ ਦੇ ਫੋਰ ਵਿੱਚ ਹਵਾ ਹੋ ਗਏ ਫੇਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼ ਇਸ ਸਾਰੇ ਗਦੀ ਗੇਟ ਚੋਂ ਲੰਘਦੇ ਹੋਏ ਮਿਲਿਆ ਤਨਖਾਹ ਦਾ ਪਹਿਲਾ ਚੈੱਕ ਬੈਂਕ ਵਿੱਚ ਜਮ੍ਹਾਂ ਹੋਇਆ ਫੇਰ ਸ਼ੁਰੂ ਹੋਈ ਸਿਫਰਾਂ ਜੋੜਨ ਦੀ ਨਾ ਮੁੱਕਣ ਵਾਲੀ ਲੜੀ ਰੋਜ਼ ਸਵੇਰੇ ਉੱਠ ਕੇ ਸੋਚਦਾ ਕਿ ਅੱਜ ਕੋਈ ਐਸਾ ਕੰਮ ਕਰਨਾ ਕਿ ਬੈਂਕ ਵਿੱਚ ਇੱਕ ਸਿਫਰ ਹੋਰ ਵੱਧ ਜਾਵੇ ਇਸੇ ਚੱਕਰ ਵਿੱਚ 27 ਸਾਲਾਂ ਦਾ ਹੋ ਗਿਆ ਫੇਰ ਚੱਕਰ ਚੱਲਿਆ ਵਿਆਹ ਦਾ ਸੋਚਦਾ ਹੁਣ ਸਿਫਰਾਂ ਦੁੱਗਣੀ ਰਫ਼ਤਾਰ ਨਾਲ ਵਧਣੀਆਂ ਚਾਹੀਦੀਆਂ ਇੱਕ ਤੋਂ ਦੋ ਜੋ ਹੋ ਗਏ ਪਹਿਲੇ 4-5 ਸਾਲ ਖੁਸ਼ੀਆਂ ਦੇ ਪਰੀਲੋਕ ਵਿੱਚ ਘੁੰਮਦਿਆਂ ਫਿਰਦਿਆਂ ਨਿਕਲ ਗਏ ਫੇਰ ਵਿਹੜੇ ਵਿਚ ਬੱਚੇ ਦੀ ਕਿਲਕਾਰੀ ਗੁੰਜੀ ਸਾਰਾ ਕੁਝ ਬੱਚੇ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ ਇਕੱਠੇ ਖਾਣਾ ਪੀਣਾ ਬੋਲਣਾ ਗੱਲਾਂ ਕਰਨੀਆਂ ਸਾਰਾ ਕੁਝ ਸੁਪਨਾ ਹੋ ਗਿਆ ਗੱਡੀ ਦੀ ਤੇ ਘਰ ਦੀ ਕਿਸ਼ਤ ਸਕੂਲ ਦੀਆਂ ਫੀਸਾਂ ਪਾਰਟੀਆਂ ਦੇ ਖਰਚੇ ਤੇ ਉੱਤੇ ਬੈਂਕ ਅਕਾਊਂਟ ਦੀਆਂ ਸਿਫਰਾਂ ਵਧਾਉਣ ਦਾ ਨਾ ਮੁੱਕਣ ਵਾਲਾ ਫਿਕਰ ਉਸਨੇ ਆਪਣੇ ਆਪ ਨੂੰ ਕੰਮ ਦੀ ਭੱਠੀ ਵਿਚ ਝੋਕ ਦਿੱਤਾ ਤੇ ਮੈਂ ਕੋਲੂ ਦਾ ਬੈਲ ਸਵੇਰੇ ਨਿਕਲਦਾ ਤੇ ਹਨੇਰੇ ਹੋਏ ਲਾਸ਼ ਬਣ ਮੁੜਦਾ ਪਤਾ ਹੀ ਨਾ ਲੱਗਾ ਕਦੋਂ 37 ਸਾਲਾਂ ਦਾ ਹੋ ਗਿਆ ਘਰ ਵਿਚ ਹਰ ਸੁੱਖ ਸਹੂਲਤ ਮੌਜੂਦ ਸੀ ਪਰ ਫੇਰ ਵੀ ਸਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ ਬਿਨਾਂ ਗੱਲ ਤੋਂ ਬਹਿਸ ਝਗੜੇ ਵਿਚ ਬਦਲ ਜਾਂਦੀ ਅੰਦਰ ਦਾ ਖਾਲੀਪਨ ਵੱਧਦਾ ਗਿਆ ਉਹ ਗੱਲ ਗੱਲ ਤੇ ਚਿੜ ਜਾਂਦੀ ਤੇ ਮੈਂ ਚੁੱਪ ਰਹਿਣ ਲੱਗਾ ਪਤਾ ਹੀ ਨਾ ਲੱਗਾ ਕਦੋਂ ਵਿਆਹ ਦੀ 10ਵੀਂ ਵਰੇਗੰਢ ਲੰਘ ਗਈ ਨਿੱਕਾ ਬਾਲ ਸਿਆਣਾ ਹੋ ਗਿਆ ਤੇ ਨਾਲ ਇੱਕ ਤਸੱਲੀ ਇਹ ਵੀ ਸੀ ਕਿ ਬੈਂਕ ਦੀਆਂ ਸਿਫਰਾਂ ਪੂਰੀ ਰਫ਼ਤਾਰ ਨਾਲ ਵੱਧ ਰਹੀਆਂ ਸਨ ਇੱਕ ਦਿਨ ਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਕੋਲੋਂ ਲੰਘਦੀ ਦਾ ਹੱਥ ਫੜ ਲਿਆ ਆਖਿਆ ਮੇਰੇ ਕੋਲ ਬੈਠ ਗੱਲਾਂ ਕਰੀਏ ਨਾਲੇ ਬਾਹਰ ਚੱਲਦੇ ਆ ਕਿਤੇ ਇਕਾਂਤ ਵਿਚ ਕੁਦਰਤ ਦਾ ਆਨੰਦ ਮਾਣਦੇ ਆ ਖਿਜੀ ਹੋਈ ਮੁੜਕਾ ਪੂੰਝਦੀ ਕਹਿੰਦੀ ਪੇਪਰਾਂ ਦਾ ਢੇਰ ਲੱਗਾ ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰੋਮਾਂਸ ਸੋਝ ਰਿਹਾ ਗੁੱਸੇ ਨਾਲ ਹੱਥ ਛੁਡਾ ਕੇ ਚਲੀ ਗਈ ਤੇ ਫੇਰ ਜ਼ਿੰਦਗੀ ਦੇ 45ਵੇਂ ਸਾਲ ਨੇ ਆ ਦਸਤਕ ਦਿੱਤੀ ਐਨਕ ਲੱਗ ਗਈ ਵਾਲ ਕਾਲੇ ਕਰਨ ਦੀਆਂ ਡਾਈਆਂ ਦੇ ਪੈਕਟਾਂ ਦੇ ਢੇਰ ਲੱਗ ਗਏ ਨਾਲ ਹੀ ਡਾਕਟਰਾਂ ਦੇ ਚੱਕਰ ਬਲੱਡ ਪ੍ਰੈਸ਼ਰ ਸ਼ੂਗਰ ਤੇ ਡਾਇਟਿੰਗ ਦੇ ਝਮੇਲੇ ਵੀ ਆਣ ਪਏ ਬੇਟੇ ਦਾ ਕਾਲਜ ਮੁੱਕਿਆ ਤੇ ਇੱਕ ਦਿਨ ਬੂਹਾ ਖੜਕਿਆ ਡਾਕੀਆ ਸੀ ਆਖਦਾ ਮੂੰਹ ਮਿੱਠਾ ਕਰਾਓ ਵੀਜ਼ਾ ਲੱਗ ਗਿਆ ਫੇਰ ਉਹ ਛੇਤੀ ਹੀ ਵਿਦੇਸ਼ ਉਡਾਰੀ ਮਾਰ ਗਿਆ ਵਿਹੜਾ ਸੁੰਨਾ ਹੋ ਗਿਆ ਇਸੇ ਵਿਹੜੇ ਵਿਚ ਵੱਜੀ ਪਹਿਲੀ ਕਿਲਕਾਰੀ ਦੇ ਚੇਤਾ ਆਉਂਦਿਆਂ ਦਿਲ ਨੂੰ ਧਰੂ ਜਿਹੀ ਪੈ ਗਈ ਫੇਰ ਦੋਨੋਂ 50-55 ਦੇ ਗੇੜ ਵਿਚ ਪੈ ਗਏ ਬੈਂਕਾਂ ਵਿਚ ਕਿੰਨੀਆਂ ਸਿਫਰਾਂ ਸਨ ਇਹ ਜਾਣਨ ਦੀ ਜਿਗਿਆਸਾ ਵੀ ਜਾਂਦੀ ਰਹੀ ਡਾਕਟਰਾਂ ਤੁਰਨ ਫਿਰਨ ਦੀ ਮਨਾਹੀ ਕਰ ਦਿੱਤੀ। ਬਾਰੀ ਕੋਲ ਬੈਠੇ ਗਲੀ ਵਿਚ ਖੇਡਦੇ ਨਿਆਣੇ ਦੇਖਦਿਆਂ ਨੂੰ ਸ਼ਾਮ ਪੈ ਜਾਂਦੀ। ਇਕ ਦਿਨ ਫੋਨ ਦੀ ਘੰਟੀ ਵੱਜੀ, ਦੌੜ ਕੇ ਫੋਨ ਚੁੱਕਿਆ। ਦੂਜੇ ਪਾਸੇ ਬੇਟਾ ਸੀ, ਅਜੇ ਹਾਲ ਚਾਲ ਹੀ ਪੁੱਛ ਰਿਹਾ ਸੀ ਕਿ ਗੱਲ ਵਿਚਾਲਿਓ ਕੱਟ ਕੇ ਕਹਿੰਦਾ, ਮੈਂ ਵਿਆਹ ਕਰਾ ਲਿਆ ਤੇ ਬਾਕੀ ਜ਼ਿੰਦਗੀ ਇੱਥੇ ਹੀ ਰਹੂ। ਬੈਂਕਾਂ ਵਾਲੀਆਂ ਸਿਫਰਾਂ ਕਿਸੇ ਓਲਡ ਏਜ ਹੋਮ ਨੂੰ ਦਾਨ ਕਰ ਦੇਣਾ, ਕਿਉਂਕਿ ਮੈਨੂੰ ਉਹਨਾਂ ਦੀ ਲੋੜ ਨਹੀਂ, ਤੇ ਜੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਵੀ ਉੱਥੇ ਹੀ ਭਰਤੀ ਹੋ ਜਾਇਓ। ਫੋਨ ਹੱਥੋਂ ਛੁੱਟ ਗਿਆ। ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰਕੇ ਚਲਾ ਗਿਆ। ਨਾਲ ਦੀ ਨੂੰ ਆਵਾਜ਼ ਮਾਰੀ, ਪਾਠ ਕਰਦੀ ਨੱਸੀ ਆਈ। ਕਹਿੰਦੀ, ਕੀ ਹੋਇਆ, ਕਿਸ ਦਾ ਫੋਨ ਸੀ? ਮੈਂ ਆਖਿਆ, ਕਿਸੇ ਦਾ ਨਹੀਂ। ਤਰਲਾ ਕੀਤਾ ਕਿ ਚੱਲ ਅੱਜ ਬਾਹਰ ਚਲੀਏ ਕਿਤੇ, ਇਸ ਰੌਲੇ ਰੱਪੇ ਤੋਂ ਦੂਰ। ਅਜੇ ਗੱਲ ਕਰ ਹੀ ਰਿਹਾ ਸੀ ਕਿ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ। ਮੇਰਾ ਠੰਡਾ ਸੀਤ ਸਿਰ ਆਪਣੇ ਮੋਢਿਆਂ ਤੇ ਰੱਖ ਅਥਰੂ ਵਗਾਉਂਦੀ ਆਖਣ ਲੱਗੀ, ਚਲੋ ਚਲੀਏ, ਕਿੱਥੇ ਚੱਲਣਾ, ਕਿੱਥੇ ਗੱਲਾਂ ਕਰਨੀਆਂ, ਚਲੋ ਵੀ ਹੁਣ ਚੱਲਦੇ ਨਹੀਂ, ਬੋਲਦੇ ਨਹੀਂ। ਉਸਨੇ ਮੈਨੂੰ ਝੰਜੋੜਿਆ, ਪਰ ਮੈਂ ਤਾਂ ਸ਼ਾਂਤ ਹੋ ਚੁੱਕਾ ਸੀ ਸਦਾ ਵਾਸਤੇ। ਦੋਸਤੋ, ਇਹੋ ਹੈ ਮੇਰੀ ਜ਼ਿੰਦਗੀ ਦਾ ਸਾਰ ਅੰਸ਼। ਸੋ ਬਿਲਕੁਲ ਜੀ, ਇਹ ਇੱਕ ਭਾਵੇਂ ਮਿੰਨੀ ਕਹਾਣੀ ਸੀ, ਪਰ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਸਾਰ ਅੰਸ਼ ਅਸਲ ਦੇ ਵਿੱਚ ਇਹੀ ਹੈ, ਤੇ ਇਸੇ ਲਈ ਮੈਂ ਅੱਜ ਇਹ ਕਹਾਣੀ ਜਿਹੜੀ ਸੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹੀ, ਕਿਉਂਕਿ ਜ਼ਿੰਦਗੀ ਜਿਹੜੀ ਹੈ ਇਹਦੇ ਮਾਪਦੰਡ ਅਸੀਂ ਖੁਦ ਹੀ ਨਿਸ਼ਚਿਤ ਕਰਦੇ ਹਾਂ। ਅਸੀਂ ਜ਼ਿੰਦਗੀ ਜਿਉਣ ਆਏ ਹਾਂ ਤਾਂ ਸਾਨੂੰ ਆਪਣੇ ਲਈ ਵੀ ਜਿਉਣਾ ਜਿਹੜਾ ਉਹ ਸਿੱਖਣਾ ਚਾਹੀਦਾ, ਤੇ ਸ਼ੁਰੂਆਤ ਜਿਹੜੀ ਆ ਉਹ ਅੱਜ ਤੋਂ ਹੀ ਕਰੋ, ਕਿਉਂਕਿ ਕੱਲ ਆਉਣਾ ਜਾਂ ਨਹੀਂ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ, ਕਿਉਂਕਿ ਅਗਲੀ ਘੜੀ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ। ਸੋ ਵਰਤਮਾਨ ਹੀ ਜ਼ਿੰਦਗੀ ਹੈ, ਤੇ ਬਾਕੀ ਤੇ ਕੰਧ ਤੇ ਟੰਗੇ ਕੈਲੰਡਰ ਦੀਆਂ ਤਰੀਕਾਂ ਕੁਝ ਲੰਘ ਚੁੱਕੀਆਂ ਨੇ ਤੇ ਕੁਝ ਆਉਣ ਵਾਲੀਆਂ ਨੇ, ਹਨਾ। ਸੋ ਇਸ ਕਰਕੇ ਜ਼ਿੰਦਗੀ ਦੇ ਪ੍ਰਤੀ ਸਾਨੂੰ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਜਾਗਰੂਕ ਹੋਣ ਦੀ ਲੋੜ ਹੈ। ਤੇ ਮੈਂ ਡਾਕਟਰ ਸਵਰਾਜ ਸਿੰਘ ਹੋਰਾਂ ਦਾ ਇੱਕ ਆਰਟੀਕਲ ਪੜ੍ਹ ਰਹੀ ਸੀ। ਉਹਨਾਂ ਨੇ ਜਿਹੜੀਆਂ ਖੋਜਾਂ ਹੋਈਆਂ ਨੇ ਜੀ ਆਪਣੇ ਪੰਜਾਬੀਆਂ ਦੀ ਸਿਹਤ ਦੇ ਬਾਰੇ ਜਾਂ ਫਿਰ ਪੰਜਾਬੀਆਂ ਦੇ ਰਹਿਣ ਸਹਿਣ ਦੇ ਢੰਗ ਦੇ ਬਾਰੇ, ਉਹਨਾਂ ਨੇ ਬਹੁਤ ਖੂਬਸੂਰਤ ਲਿਖਿਆ। ਕਹਿੰਦੇ ਕਿ ਮੈਂ ਅਮਰੀਕਾ ਦੇ ਵਿੱਚ 40 ਸਾਲਾਂ ਤੋਂ ਵੱਧ ਦਾ ਕਹਿੰਦੇ ਸਮਾਂ ਗੁਜ਼ਾਰਿਆ, ਤੇ ਕਹਿੰਦੇ ਲਗਭਗ ਹਰ ਦੇਸ਼ ਚ ਹਰ ਕਿੱਤੇ ਨਾਲ ਸੰਬੰਧਿਤ ਜਿਹੜੇ ਲੋਕ ਆ ਉਹ ਵੱਸ ਰਹੇ ਆ, ਤੇ ਇੱਥੇ ਰਹਿੰਦਿਆਂ ਕਹਿੰਦੇ ਮੈਨੂੰ ਬਹੁਤ ਲੋਕਾਂ ਦੇ ਨਾਲ ਮਿਲਣ ਦਾ ਵੀ ਮੌਕਾ ਮਿਲਿਆ, ਤੇ ਅਸੀਂ ਹਰ ਸਾਲ ਕਹਿੰਦੇ ਆਪਣੇ ਫਾਰਮ ਹਾਊਸ ਚ ਭਿੰਨਤਾ ਦਿਵਸ ਵੀ ਮਨਾਉਂਦੇ ਸੀ, ਤੇ ਵੱਖ ਵੱਖ ਜਿਹੜੇ ਭਾਈਚਾਰਕ ਪਿਛੋਕੜ ਦੇ ਲੋਕਾਂ ਨੂੰ ਮਿਲਣ ਦਾ ਕਹਿੰਦੇ ਉੱਥੇ ਕਾਫੀ ਮੌਕਾ ਜਿਹੜਾ ਉਹ ਉਹਨਾਂ ਨੂੰ ਮਿਲਦਾ ਰਿਹਾ, ਤੇ ਇਸ ਕਰਕੇ ਕਹਿੰਦੇ ਉਹਨਾਂ ਨੂੰ ਤੁਲਨਾਤਮਕ ਅਧਿਐਨ ਦਾ ਜਿਹੜਾ ਕਾਫੀ ਮੌਕਾ ਮਿਲ ਜਾਂਦਾ ਸੀਗਾ। ਤੇ ਕਹਿੰਦੇ ਮੈਂ ਜੋ ਪ੍ਰਭਾਵ ਗ੍ਰਹਿਣ ਕੀਤਾ ਕਿ ਪੰਜਾਬੀਆਂ ਦੀ ਜਿਹੜੀ ਸਿਹਤ ਆ ਉਹ ਬਾਕੀਆਂ ਦੀ ਤੁਲਨਾ ਦੇ ਵਿੱਚ ਕਾਫੀ ਮਾੜੀ ਆ, ਤੇ ਜਿੱਥੇ ਕਿਤੇ ਵੀ ਕਹਿੰਦੇ ਸਿਹਤ ਦੇ ਬਾਰੇ ਇਸ ਤਰ੍ਹਾਂ ਦੀ ਜਿਹੜੀ ਕੰਪੈਰੇਟਿਵ ਸਟੱਡੀ ਹੁੰਦੀ ਸੀ, ਕੋਈ ਤੁਲਨਾਤਮਕ ਅਧਿਐਨ ਹੁੰਦਾ ਸੀਗਾ, ਕਹਿੰਦੇ ਉੱਥੇ ਮੇਰੇ ਇਸ ਪ੍ਰਭਾਵ ਦੀ ਪੁਸ਼ਟੀ ਵੀ ਹੋਈ ਆ। ਤੇ ਭਾਵੇਂ ਕਹਿੰਦੇ ਅਸੀਂ ਇਕੱਲੇ ਪੰਜਾਬੀਆਂ ਨੂੰ ਨਹੀਂ ਸਗੋਂ ਭਾਰਤੀਆਂ ਨੂੰ ਵੀ ਵੱਖ ਨਹੀਂ ਕਰ ਸਕਦੇ, ਕਿਉਂਕਿ ਭਾਰਤੀ ਲੋਕਾਂ ਦੀ ਜਿਹੜੀ ਸਿਹਤ ਦੀ ਤੁਲਨਾ ਦੂਜੇ ਦੇਸ਼ਾਂ ਦੇ ਜਿਹੜੇ ਲੋਕਾਂ ਦੇ ਨਾਲ ਕੀਤੀ ਜਾਂਦੀ ਆ, ਤਾਂ ਇਹੋ ਹੀ ਪ੍ਰਭਾਵ ਜਿਹੜਾ ਉਹ ਮਿਲਦਾ। ਤੇ ਜ਼ਾਹਿਰ ਹੈ ਕਹਿੰਦੇ ਕੈਨੇਡਾ ਜਾਂ ਇੰਗਲੈਂਡ ਵਿੱਚ ਭਾਰਤੀ ਪਿਛੋਕੜ ਦੇ ਲੋਕਾਂ ਵਿੱਚੋਂ ਵੱਡੀ ਗਿਣਤੀ ਜਿਹੜੀ ਆ ਜੀ ਉਹ ਪੰਜਾਬੀਆਂ ਦੀ ਆ, ਤੇ ਪੰਜਾਬੀਆਂ ਦੀ ਸਿਹਤ ਦੇ ਬਾਰੇ ਕਹਿੰਦੇ ਭਾਰਤ ਦੇ ਦੂਜੇ ਸੂਬਿਆਂ ਨਾਲ ਸੰਬੰਧਿਤ ਲੋਕਾਂ ਨਾਲੋਂ ਸਿਹਤ ਜਿਹੜੀ ਆ ਉਹ ਮਾੜੀ ਆ, ਜਦਕਿ ਅਸੀਂ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਸੀ ਜੀ ਉਹਦੇ ਵਿੱਚ ਪੰਜਾਬੀ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਸਿਹਤਮੰਦ ਤੇ ਵਧੀਆ ਜੁੱਸੇ ਵਾਲੇ ਵਧੀਆ ਸਰੀਰਾਂ ਵਾਲੇ ਜਿਹੜੇ ਸੀ ਤਕੜੇ ਮੰਨੇ ਗਏ ਸੀ, ਤੰਦਰੁਸਤ ਮੰਨੇ ਗਏ ਸੀਗੇ। ਪਰ ਜਿਹੜੀ ਅਸਲ ਸੱਚਾਈ ਜਿਹੜੀ ਜੇ ਅੱਜ ਦੀ ਗੱਲ ਕਰੀਏ ਤਾਂ ਕੁਛ ਹੋਰ ਹੈ, ਤੇ ਇਹਦਾ ਕਹਿੰਦੇ ਇਹਦੇ ਕਾਰਨ ਵੀ ਜਿਹੜੇ ਆ ਉਹ ਬਹੁਤ ਸਾਰੇ ਆ, ਕਿਉਂਕਿ ਇੱਕ ਤਾਂ ਜਿਹੜਾ ਸਾਡਾ ਖਾਣ ਪੀਣ ਆ ਜੀ ਉਹ ਕਾਫੀ ਜ਼ਿਆਦਾ ਬਦਲ ਗਿਆ। ਕਹਿੰਦੇ ਜਦੋਂ ਅਸੀਂ ਦੂਜੇ ਭਾਈਚਾਰਿਆਂ ਦੀਆਂ ਪਾਰਟੀਆਂ ਦੇ ਨਾਲ ਗੱਲ ਕਰਦੇ ਹਾਂ ਜਾਂ ਉੱਥੇ ਤੁਲਨਾਤਮਕ ਅਧਿਐਨ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਪੰਜਾਬੀ ਪਾਰਟੀ ਦੇ ਵਿੱਚ ਖਾਣੇ ਤੇ ਸ਼ਰਾਬ ਦਾ ਜਿਹੜਾ ਸੇਵਨ ਆ ਜੀ ਉਹ ਦੂਜਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ। ਲੱਗਦਾ ਪੰਜਾਬੀ ਜਿਹੜੇ ਆ ਜੀ ਉਹ ਸ਼ਰਾਬ ਪੀਣ ਤੇ ਖਾਣ ਤੇ ਖਾਣਾ ਜਾਇਆ ਕਰਨ ਦੇ ਵਿੱਚ ਨਵੇਂ ਰਿਕਾਰਡ ਬਣਾ ਰਹੇ ਆ। ਕਿਸੇ ਵੀ ਕਹਿੰਦੇ ਮੈਰਿਜ ਪੈਲਸ ਚ ਜਾ ਕੇ ਦੇਖ ਲੋ, ਭਾਰਤ ਵਰਗੇ ਦੇਸ਼ ਚ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਢਿੱਡ ਭਰ ਕੇ ਖਾਣਾ ਨਸੀਬ ਨਹੀਂ ਹੁੰਦਾ, ਉੱਥੇ ਇਹਨਾਂ ਮੈਰਿਜ ਪੈਲਸਾਂ ਚ ਬਹੁਤ ਜ਼ਿਆਦਾ ਜਿਹੜਾ ਖਾਣਾ ਆ ਉਹ ਜ਼ਾਇਆ ਹੁੰਦਾ, ਬੇਕਾਰ ਜਾਂਦਾ। ਤੇ ਕਹਿੰਦੇ ਪਿੱਛੇ ਜੇ ਇੱਕ ਸਰਵੇਖਣ ਵੀ ਹੋਇਆ ਜਿਹਦੇ ਨਤੀਜੇ ਜਿਹੜੇ ਸਾਹਮਣੇ ਆਏ ਤੇ ਇਹਨਾਂ ਪ੍ਰਭਾਵਾਂ ਦੀ ਪੁਸ਼ਟੀ ਜਿਹੜੀ ਆ ਉਹਦੇ ਵਿੱਚ ਹੋਈ ਹੈ। ਤੇ ਜਿਹੜਾ ਸਰਵੇਖਣ ਜੀ ਪੰਜਾਬ ਦੇ ਮੈਡੀਕਲ ਕਾਲਜਾਂ ਤੇ PGI ਚੰਡੀਗੜ੍ਹ ਨੇ ਸਾਂਝੇ ਤੌਰ ਤੇ ਕੀਤਾ ਸੀ ਤੇ ਇਨ੍ਹਾਂ ਨੇ ਇਹ ਸਾਬਤ ਕੀਤਾ ਕਿ ਨਾ ਸਿਰਫ ਭਾਰਤ ਵਿਚ ਪੰਜਾਬੀਆਂ ਦੀ ਸਿਹਤ ਸਭ ਤੋਂ ਮਾੜੀ ਹੈ, ਸਗੋਂ ਮਾੜੀ ਸਿਹਤ ਲਈ ਜੋ ਕੋਈ ਓਲੰਪਿਕ ਮੈਡਲ ਦਿੱਤੇ ਜਾਣ ਤਾਂ ਉਹ ਇਸ ਖੇਤਰ ਵਿਚ ਗੋਲਡ ਮੈਡਲ ਦੀ ਪੱਕੀ ਉਮੀਦ ਰੱਖ ਸਕਦੇ ਆ। ਜਿਨ੍ਹਾਂ ਛਾ ਪੰਜਾਬੀਆਂ ਨੇ ਪੱਛਮੀ ਖਪਤਕਾਰੀ ਸਭਿਆਚਾਰ ਨੂੰ ਅਪਣਾਉਣ ਅਤੇ ਆਪਣੀ ਰਵਾਇਤੀ ਸਿਆਣਪ ਛੱਡਣ ਅਤੇ ਗੁਰੂ ਵੱਲੋਂ ਦਰਸਾਈ ਸਬਰ ਸੰਤੋਖ ਅਤੇ ਸੰਜਮ ਦੇ ਮਾਰਗ ਤੋਂ ਦੂਰ ਹੋਣ ਲਈ ਦਿਖਾਇਆ, ਉਸ ਦੀ ਉਦਾਹਰਣ ਇਤਿਹਾਸ ਵਿਚ ਕਹਿੰਦੇ ਘੱਟ ਹੀ ਮਿਲਦੀ ਹੈ। ਪਰ ਹੁਣ ਉਨ੍ਹਾਂ ਨੂੰ ਆਪਣੇ ਇਸ ਕਾਰਨਾਮੇ ਲਈ ਭਾਰੀ ਕੀਮਤ ਜਿਹੜੀ ਆ ਉਹ ਵੀ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਦੀ ਸਿਹਤ ਤੇ ਉਨ੍ਹਾਂ ਦਾ ਸਿਹਤਮੰਦ ਜੀਵਨ ਢੰਗ ਖਪਤਕਾਰੀ ਸਭਿਆਚਾਰ ਨੇ ਖਪਤ ਕਰ ਲਏ ਨੇ। ਪੰਜਾਬੀਆਂ ਦਾ ਜੀਵਨ ਢਾਂਚਾ ਬਹੁਤ ਗੈਰ ਸਿਹਤਮੰਦ ਹੈ, ਜਿਸ ਦਾ ਪਤਾ ਕੁਛ ਤੱਥਾਂ ਤੋਂ ਸਪਸ਼ਟ ਹੁੰਦਾ। ਪਹਿਲਾ ਜੀ ਹੈ ਕਿ 14% ਪੰਜਾਬੀਆਂ ਨੂੰ ਡਾਇਬਟੀਜ਼ ਰੋਗ ਜਿਹੜਾ ਆ ਉਹ ਹੈ ਤੇ ਇੰਨੀ ਵੱਡੀ ਗਿਣਤੀ ਨੂੰ ਹੀ ਇਹ ਰੋਗ ਹੋਣ ਵਾਲਾ ਵੀ ਹੈ। ਤੇ ਅੱਗੇ 44% ਜਿਹੜੇ ਪੰਜਾਬੀ ਹੈ ਜੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਰਿਹਾ ਤੇ 40% ਜਿਹੜੇ ਪੰਜਾਬੀ ਆ ਉਹ ਮੋਟਾਪੇ ਦੇ ਸ਼ਿਕਾਰ ਹੋ ਰਹੇ ਆ। ਤੇ 57.2% ਜਿਹੜੇ ਪੰਜਾਬੀ ਆ ਜੀ ਉਹਨਾਂ ਦੇ ਢਿੱਡ ਵਧੇ ਹੋਏ ਆ ਤੇ 92.3% ਜਿਹੜੇ ਪੰਜਾਬੀਆਂ ਦੇ ਖੂਨ ਦੇ ਵਿਚ ਫੈਟਸ ਵਧੀ ਹੋਈ ਆ, ਜਿਹਦੇ ਨਾਲ ਹਾਰਟ ਅਟੈਕ ਤੇ ਸਟਰੋਕ ਦਾ ਖਤਰਾ ਜਿਹੜਾ ਜੀ ਉਹ ਵੀ ਵੱਧ ਜਾਂਦਾ। 8 ਦੇ ਵਿਚੋਂ 1 ਪੰਜਾਬੀ ਆਪਣੇ ਜੀਵਨ ਕਾਲ ਚ ਕੈਂਸਰ ਦਾ ਸ਼ਿਕਾਰ ਹੋ ਜਾਏਗਾ। ਵੈਸੇ ਇਹ ਗਿਣਤੀ ਜਿਹੜੀ ਆ ਹੁਣ ਤਾਂ ਬਹੁਤ ਜ਼ਿਆਦਾ ਵੱਧ ਰਹੀ ਆ, ਚਾਹੇ ਅਸੀਂ ਵਿਦੇਸ਼ਾਂ ਚ ਰਹਿੰਦੇ ਆ ਚਾਹੇ ਅਸੀਂ ਦੇਸ਼ ਦੀ ਗੱਲ ਕਰੀਏ। ਇਹ ਵੀ ਜਿਹੜੀਆਂ ਅਲਾਮਤਾਂ ਆ ਲਗਾਤਾਰ ਵੱਧ ਰਹੀਆਂ ਨੇ। 33% ਪੰਜਾਬੀ ਕਿਸੇ ਕਿਸਮ ਦੀ ਕਸਰਤ ਨਹੀਂ ਕਰਦੇ, ਸੋ ਇਹ ਵੀ ਇੱਕ ਫੈਕਟ ਆ। ਤੇ 95.9% ਆਪਣੇ ਖਾਣੇ ਵਿਚ ਘੱਟੋ ਘੱਟ ਜ਼ਰੂਰੀ ਮਿਕਦਾਰ ਵਿਚ ਫਲਾਂ ਤੇ ਸਬਜ਼ੀਆਂ ਦਾ ਸੇਵਨ ਨਹੀਂ ਕਰਦੇ। ਬਿਲਕੁਲ, ਕਈ ਵਾਰ ਇਨ੍ਹਾਂ ਗੱਲਾਂ ਨੂੰ ਮਜ਼ਾਕ ਚ ਲੈ ਲਿਆ ਜਾਂਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਫਰੂਟ ਖਾਣਾ ਬਹੁਤ ਜ਼ਰੂਰੀ ਹੈ, ਸਲਾਦ ਖਾਣਾ ਬਹੁਤ ਜ਼ਰੂਰੀ ਹੈ। ਪਰ ਆਪਣੇ ਪੰਜਾਬੀ ਜਿਹੜੇ ਸੁਭਾਅ ਜਾਂ ਆਦਤ ਮੁਤਾਬਕ ਇਨ੍ਹਾਂ ਚੀਜ਼ਾਂ ਨੂੰ ਮਜ਼ਾਕ ਦੇ ਵਿਚ ਲੈਂਦੇ ਆ, ਜਦਕਿ ਇਹ ਜਿਹੜੀਆਂ ਜ਼ਰੂਰੀ ਨੇ ਚੰਗੀ ਸਿਹਤ ਦੇ ਲਈ ਜਾਂ ਤੰਦਰੁਸਤ ਜੀਵਨ ਦੇ ਲਈ ਜਿਹੜੀਆਂ ਚੀਜ਼ਾਂ ਜਾਂ ਪਦਾਰਥ ਜਾਂ ਖਾਣ ਵਾਲੀਆਂ ਚੀਜ਼ਾਂ, ਪਰ ਇਨ੍ਹਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਹੈ, ਸੰਜੀਦਾ ਹੋਣ ਦੀ ਲੋੜ ਹੈ ਜੀ। 87% ਇੱਕ ਦਿਨ ਵਿਚ ਵੱਧ ਤੋਂ ਵੱਧ ਨਿਰਧਾਰਿਤ ਮਾਤਰਾ 5 ਗ੍ਰਾਮ ਲੂਣ ਨਾਲੋਂ ਜ਼ਿਆਦਾ ਲੂਣ ਵੀ ਖਾਂਦੇ ਆ। ਬਿਲਕੁਲ, ਅਸੀਂ ਜ਼ਿਆਦਾ ਚਟਕਾਰੇ ਵਾਲੇ ਭੋਜਨ ਖਾਣ ਦੇ ਆਦੀ ਆ। ਤੇਜ਼ ਨਮਕ, ਤੇਜ਼ ਖੰਡ ਮਤਲਬ ਅਸੀਂ ਲੈਣੇ ਆ ਆਪਣੇ ਖਾਣਿਆਂ ਦੇ ਵਿਚ, ਤੇ ਜ਼ਿਆਦਾ ਮਸਾਲੇਦਾਰ ਖਾਣੇ ਜਿਹੜੇ ਆ ਉਹ ਅਸੀਂ ਲੈਣੇ ਆ ਜੀ। ਤੇ ਪੰਜਾਬੀਆਂ ਦੇ ਵਿਚ ਸ਼ਰਾਬ ਪੀਣ ਦੀ ਜਿਹੜੀ ਆਦਤ ਆ ਉਹ ਵੀ ਵੱਧਦੀ ਜਾ ਰਹੀ ਆ। ਕਿਸ ਹੱਦ ਤੱਕ ਪੰਜਾਬੀਆਂ ਦਾ ਜੀਵਨ ਗੈਰ ਸਿਹਤਮੰਦ ਹੈ ਇਹਦਾ ਅੰਦਾਜ਼ਾ ਕਹਿੰਦੇ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਗੈਰ ਛੂਤ ਦੀਆਂ ਬਿਮਾਰੀਆਂ ਜੋ ਕਿ ਜੀਵਨ ਢੰਗ ਨਾਲ ਸੰਬੰਧਿਤ ਹਨ ਦੇ ਖਤਰੇ ਲਈ ਨਿਰਧਾਰਿਤ ਕੀਤੇ 6 ਤੱਥਾਂ ਵਿਚ ਸਿਰਫ 1% ਪੰਜਾਬੀ ਮੁਕਤ ਹਨ, ਭਾਵ 99% ਜਿਹੜੇ ਪੰਜਾਬੀ ਆ ਜੀ ਇਨ੍ਹਾਂ ਇਹੋ ਜਿਹੇ ਜੀਵਨ ਢੰਗ ਨੂੰ ਅਪਣਾ ਰਹੇ ਆ ਤੇ ਇਨ੍ਹਾਂ ਦੇ ਵਿਚੋਂ ਕੋਈ ਨਾ ਕੋਈ ਤੱਥ ਜਿਹੜਾ ਆ ਉਹ ਮੌਜੂਦ ਆ ਉਨ੍ਹਾਂ ਦੇ ਜੀਵਨ ਢੰਗ ਦੇ ਵਿਚ। ਤੇ 6 ਤੱਥਾਂ ਜਿਨ੍ਹਾਂ ਨੂੰ ਅੰਗਰੇਜ਼ੀ ਚ ਰਿਸਕ ਫੈਕਟਰ ਕਹਿੰਦੇ ਆ ਇਸ ਤਰ੍ਹਾਂ ਆ। 1 ਤਾਂ ਘੱਟ ਫਲ ਖਾਣੇ, ਘੱਟ ਸਬਜ਼ੀਆਂ ਦਾ ਸੇਵਨ ਕਰਨਾ, ਕਸਰਤ ਨਾ ਕਰਨਾ, ਮੋਟਾਪਾ ਵਧੀ ਜਾਣਾ, ਵਧਿਆ ਬਲੱਡ ਪ੍ਰੈਸ਼ਰ, ਸ਼ਰਾਬ ਪੀਣਾ ਤੇ ਸਿਗਰਟ ਪੀਣਾ। ਭਾਵੇਂ ਸਰਵੇਖਣ ਜਿਹੜਾ ਜੀ ਇਹ ਪੰਜਾਬ ਚ ਭਾਵੇਂ ਕੀਤਾ ਗਿਆ ਪਰ ਪੰਜਾਬ ਤੋਂ ਬਾਹਰ ਭਾਰਤ ਦੇ ਵਿਚ ਜਾਂ ਵਿਦੇਸ਼ਾਂ ਦੇ ਵਿਚ ਵਸਣ ਵਾਲੇ ਜਿਹੜੇ ਪੰਜਾਬੀ ਆ ਉਨ੍ਹਾਂ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਆ। ਇਹ ਸਰਵੇਖਣ ਜਿਹੜਾ ਕੈਨੇਡਾ ਦੇ ਵਿਚ, ਅਮਰੀਕਾ ਤੇ ਇੰਗਲੈਂਡ ਦੇ ਵਿਚ ਸਿਹਤ ਬਾਰੇ ਜਿਹੜੇ ਸਰਵੇਖਣ ਹੋਏ ਆ ਸਿਰਫ ਜਿਸਮਾਨੀ ਸਿਹਤ ਤੱਕ ਸੀਮਤ ਆ, ਪਰ ਜਿਹੜਾ ਇੱਥੇ ਸਾਡਾ ਗੱਲ ਕਰਨ ਦਾ ਜਿਹੜਾ ਮਨੋਰਥ ਉਹ ਇਹ ਆ ਕਿ ਪੰਜਾਬੀਆਂ ਦੀ ਮਾਨਸਿਕ ਸਿਹਤ ਦੀ ਦਸ਼ਾ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਮਾੜੀ ਆ। ਜਿਵੇਂ ਮੈਂ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਮਾਨਸਿਕ ਸਿਹਤ ਜਿਹੜੀ ਆ ਉਹ ਕਿਉਂ ਮਾੜੀ ਆ ਜੀ, ਕਿਉਂਕਿ ਅਸੀਂ ਆਪਣੇ ਆਪ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ, ਹਨਾ। ਅਸੀਂ ਜਿਹੜਾ ਆਪਣਾ ਜੀਵਨ ਆ ਉਹ ਸਮਰਪਿਤ ਜ਼ਰੂਰ ਹੋਣਾ ਚਾਹੀਦਾ, ਪਰ ਕਈ ਵਾਰ ਹੁੰਦਾ ਕਿ ਅਸੀਂ ਉਹਨਾਂ ਚੀਜ਼ਾਂ ਦੀ ਦੌੜ ਦੇ ਪਿੱਛੇ ਲੱਗੇ ਰਹਿੰਦੇ ਆ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿਚ ਸਾਨੂੰ ਕੋਈ ਫਾਇਦਾ ਵੀ ਹੋਣ ਵਾਲਾ ਨਹੀਂ ਹੁੰਦਾ। ਜਿਵੇਂ ਅਸੀਂ ਬੈਂਕ ਬੈਲੈਂਸ ਬਣਾਉਣ ਦੇ ਚੱਕਰਾਂ ਦੇ ਵਿਚ ਜਿਹੜਾ ਆਪਣਾ ਵਰਤਮਾਨ ਆ ਉਹ ਹਮੇਸ਼ਾ ਖਰਾਬ ਕਰ ਲੈਂਦੇ ਆ, ਤੇ ਸਾਡੀ ਮਾਨਸਿਕ ਸਿਹਤ ਦੇ ਉੱਤੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਅਸਰ ਪਾਉਂਦੀਆਂ ਨੇ। ਤੇ ਜਿਹੜੇ ਜੇ ਅਸੀਂ ਆਪਣੇ ਨਿੱਜੀ ਤਜਰਬੇ ਦੇਖੀਏ ਤਾਂ ਬਹੁਤ ਸਾਰੇ ਮਨੋਵਿਗਿਆਨੀਆਂ ਤੇ ਚਿਕਿਤਸਕਾਂ ਦੇ ਨਾਲ ਗੱਲਬਾਤ ਜੇ ਅਸੀਂ ਕਰੀਏ ਤਾਂ ਪੰਜਾਬੀਆਂ ਦੇ ਵਿਚ ਜਿਹੜੀ ਐਂਗਜ਼ਾਇਟੀ ਹੈ ਜੀ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਚਿੰਤਾ, ਡਿਪਰੈਸ਼ਨ, ਹਨਾ ਉਦਾਸੀ ਜਿਹੜੀ ਆ ਇਹ ਰੋਗ ਤੇਜ਼ੀ ਦੇ ਨਾਲ ਵੱਧ ਰਹੇ ਆ ਤੇ ਤੁਸੀਂ ਸਾਰੇ ਮੇਰਾ ਖਿਆਲ ਸਾਰੇ ਜਾਣਦੇ ਹੋਵੋਗੇ ਸਾਰਿਆਂ ਦਾ ਕੋਈ ਨਾ ਕੋਈ ਤਜਰਬਾ ਜਿਹੜਾ ਆ ਉਹ ਇਹੋ ਜਿਹਾ ਹੋਣਾ ਕਿ ਜਿਹੜੇ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਜਿਹੜੀਆਂ ਆ ਉਹ ਵੀ ਜ਼ਿਆਦਾ ਹੋ ਰਹੀਆਂ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਵੀ ਦੇਖੀਏ ਤਾਂ ਪੰਜਾਬੀ ਜਿਹੜੇ ਆ ਚਾਹੇ ਕੈਨੇਡਾ ਦੇ ਵਿੱਚ ਆ ਚਾਹੇ ਆਸਟ੍ਰੇਲੀਆ ਦੇ ਵਿੱਚ ਆ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਆ ਜਿਹਦੇ ਨਾਲ ਖੁਦਕੁਸ਼ੀਆਂ ਜਿਹੜੀਆਂ ਆ ਉਹ ਇੱਥੇ ਵੀ ਵੱਧ ਰਹੀਆਂ ਆ ਤੇ ਬਹੁਤ ਸਾਰੇ ਵਿਆਹ ਜਿਹੜੇ ਆ ਉਹ ਨਾਕਾਮ ਹੋ ਰਹੇ ਆ ਕਿੰਨੇ ਤਲਾਕ ਹੋ ਰਹੇ ਆ ਇਹਨਾਂ ਦੀ ਤੁਲਨਾ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਨਾਲ ਕਰਕੇ ਫਰਕ ਜਿਹੜਾ ਉਹ ਪਤਾ ਲੱਗ ਸਕਦਾ ਜਾਂ ਫਿਰ ਦੂਜੇ ਦੇਸ਼ਾਂ ਦੇ ਵਿੱਚ ਵੱਧਦੀ ਹੋਈ ਜਿਹੜੀ ਰਫਤਾਰ ਆ ਇਹਨਾਂ ਘਟਨਾਵਾਂ ਦੇ ਵਿੱਚ ਇਹਦੇ ਤੋਂ ਵੀ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਕਿ ਜਿਹੜੀ ਪੰਜਾਬੀਆਂ ਦੀ ਸਿਹਤ ਜਾਂ ਜਿਹੜਾ ਪੰਜਾਬੀਆਂ ਦਾ ਸੱਭਿਆਚਾਰ ਆ ਉਹ ਕਿਸ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਸੋ ਜਿਹੜਾ ਇਹਦਾ ਇੱਕ ਵੱਡਾ ਕਾਰਨ ਉਹ ਇਹ ਵੀ ਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸਾਏ ਸਬਰ ਸੰਤੋਖ ਸੰਜਮ ਤੇ ਕੁਦਰਤ ਨਾਲ ਇੱਕ ਸੁਰਤਾ ਤੇ ਲੋੜਾਂ ਪੂਰੀਆਂ ਕਰਨ ਵਾਲੇ ਜੀਵਨ ਜਿਉਣ ਦੇ ਢੰਗ ਦੀ ਥਾਂ ਖਾਹਿਸ਼ਾਂ ਬਹੁਤ ਵਧਾ ਲਈਆਂ ਆ ਸੋ ਖਾਹਿਸ਼ਾਂ ਪੂਰੀਆਂ ਕਰਨ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਲਿਆ ਤੇ ਪੰਜਾਬੀ ਜਿਹੜੇ ਆ ਜੀ ਉਹ ਆਪਣੇ ਰਵਾਇਤੀ ਜੀਵਨ ਢੰਗ ਸੱਭਿਆਚਾਰ ਤੇ ਕਦਰਾਂ ਕੀਮਤਾਂ ਛੱਡ ਕੇ ਪੱਛਮੀ ਸਰਮਾਏਦਾਰੀ ਤੇ ਖਪਤਕਾਰੀ ਸੱਭਿਆਚਾਰ ਦੇ ਵੱਡੇ ਪੈਰੋਕਾਰ ਬਣ ਗਏ ਆ ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਜੇ ਪੱਛਮੀ ਸੱਭਿਆਚਾਰ ਚ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਗੱਲਾਂ ਜੇ ਉਹਨਾਂ ਨੂੰ ਅਪਣਾਉਂਦੇ ਤਾਂ ਸ਼ਾਇਦ ਜਿਹੜਾ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਚਿੰਤਾਵਾਂ ਆ ਜਾਂ ਫਿਰ ਉਦਾਸੀਆਂ ਜਾਂ ਜਿਹੜਾ ਡਿਪਰੈਸ਼ਨ ਆ ਉਹ ਉਸ ਹੱਦ ਤੱਕ ਨਾ ਵੱਧਦਾ ਪਰ ਅਸੀਂ ਸਿਰਫ ਜਿਹੜੇ ਬਾਹਰੀ ਦਿਖਾਵੇ ਵਾਲੀਆਂ ਚੀਜ਼ਾਂ ਜਿਹੜੀਆਂ ਆ ਪੱਛਮੀ ਜੀਵਨ ਢੰਗ ਦੀਆਂ ਉਹਨਾਂ ਨੂੰ ਅਪਣਾਇਆ ਸੋ ਇਹੀ ਸਾਡੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਪੈਦਾ ਕਰਨ ਦੇ ਵਿੱਚ ਸਹਾਈ ਹੋ ਰਹੀਆਂ ਤੇ ਸਮੱਸਿਆਵਾਂ ਜਿਹੜੀਆਂ ਜ਼ਿੰਦਗੀ ਦੀਆਂ ਵਧਾ ਰਹੀਆਂ ਸੋ ਇਹ ਖਪਤਕਾਰੀ ਸੱਭਿਆਚਾਰ ਸਾਨੂੰ ਖੁਦਗਰਜ਼ੀ ਲੋਭੀ ਹੰਕਾਰੀ ਤੇ ਦਿਖਾਵੇ ਵੱਲ ਵੀ ਧੱਕ ਰਿਹਾ ਸੋ ਅਜਿਹਾ ਕਰਨ ਦੀ ਜਿਹੜੀ ਭਾਰੀ ਕੀਮਤ ਸਾਨੂੰ ਸਾਰਿਆਂ ਨੂੰ ਦੇਣੀ ਪੈ ਰਹੀ ਹੈ ਤੇ ਲੋੜ ਹੈ ਜੀ ਕਿ ਅਸੀਂ ਆਪਣੇ ਰਵਾਇਤੀ ਜੀਵਨ ਢੰਗ ਦੇ ਵਿੱਚੋਂ ਜੋ ਚੰਗੀਆਂ ਚੀਜ਼ਾਂ ਸੀ ਉਹਨਾਂ ਨੂੰ ਅਪਣਾਈਏ ਤੇ ਜਿਹੜਾ ਪੱਛਮੀ ਜੀਵਨ ਢੰਗ ਆ ਉਹਦੀਆਂ ਵੀ ਜੋ ਚੰਗੀਆਂ ਚੀਜ਼ਾਂ ਆ ਉਹਨਾਂ ਨੂੰ ਅਪਣਾਈਏ ਜਿਵੇਂ ਕਿ ਉਹ ਲੋਕ ਕਸਰਤ ਕਰਦੇ ਨੇ ਅਸੀਂ ਆਪਣੇ ਜੀਵਨ ਦੇ ਵਿੱਚ ਕਸਰਤ ਦੀ ਰੁਟੀਨ ਬਣਾਈਏ ਉਹ ਲੋਕ ਫਲਾਂ ਸਬਜ਼ੀਆਂ ਜਾਂ ਮਸਾਲੇ ਰਹਿਤ ਜਿਹੜੇ ਭੋਜਨ ਆ ਉਹਨਾਂ ਨੂੰ ਤਰਜੀਹ ਦਿੰਦੇ ਨੇ ਜਿਹੜੇ ਕਿ ਜ਼ਿਆਦਾ ਲੰਬਾ ਜੀਵਨ ਜਿਉਣ ਦੇ ਵਿੱਚ ਸਹਾਈ ਹੁੰਦੇ ਆ ਸੋ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾਈਏ ਤੇ ਨਾਲ ਹੀ ਨਾਲ ਜਿਹੜਾ ਦਿਖਾਵਾ ਆ ਜਾਂ ਬਾਹਰੀ ਦਿਖਾਵਾ ਜਾਂ ਫਿਰ ਖਪਤਕਾਰੀ ਜਿਹੜੀ ਵੱਡੀਆਂ ਵੱਡੀਆਂ ਖਾਹਿਸ਼ਾਂ ਵਾਲੀ ਉਹਦੇ ਲਈ ਕਰਜ਼ੇ ਚੁੱਕ ਚੁੱਕ ਕੇ ਅਸੀਂ ਆਪਣੇ ਆਪ ਨੂੰ ਦੂਜਿਆਂ ਸਾਹਮਣੇ ਵੱਡਾ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹਦੇ ਤੋਂ ਗੁਰੇਜ਼ ਕਰੀਏ ਸੋ ਤਾਂ ਹੀ ਅਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਜਿਉਣ ਦੇ ਵਿੱਚ ਸਫਲ ਹੋ ਸਕਾਂਗੇ ਨਹੀਂ ਤਾਂ ਫਿਰ ਜਿਹੜੀਆਂ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੱਧਦੀਆਂ ਜਾਣਗੀਆਂ ਤੇ ਜ਼ਿੰਦਗੀ ਜਿਹੜੀ ਹੈ ਬੜੀ ਅਨਮੋਲ ਹੈ ਜੀ ਬਹੁਤ ਥੋੜ ਚਿਰ ਹੀ ਆ ਪਤਾ ਨਹੀਂ ਕਦੋਂ ਇਹਦਾ ਅੰਤ ਹੋ ਜਾਣਾ ਤੇ ਕੋਸ਼ਿਸ਼ ਕਰੀਏ ਜਿੰਨੀ ਜਲਦੀ ਅਸੀਂ ਜਿਹੜੀਆਂ ਇਹਦੇ ਵਿੱਚ ਕਮੀਆਂ ਨੇ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚੋਂ ਕੱਢ ਸਕੀਏ ਤੇ ਇਹ ਸੀ ਜੀ ਅੱਜ ਦੀ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਸੀ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਆ ਉਹਨਾਂ ਦੇ ਸਾਰਿਆਂ ਦੇ ਸੁਨੇਹੇ ਮੈਂ ਕੁਝ ਪਲਾਂ ਚ ਲੈਂਦੀ ਹਾਂ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੀਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਦੇ ਨਾਲ
ਕਈ ਕਈ ਪੁੱਤਰਾਂ ਵਾਲਿਓ ਲੋਕੋ ਮੈਂ ਵਿੱਚ ਬੁਢਾਪੇ ਦੇ ਰੁੜ ਮੇਰੇ ਸੁੱਖ ਮੰਗਣ ਸਦਾ ਮਾਪਿਆਂ ਦੀ ਜਿੱਥੇ ਵੀ ਹੋਵਣ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਹਾਂ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜ੍ਹਦੀਆਂ ਬਲੀਆਂ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜ੍ਹਦੀਆਂ ਬਲੀਆਂ ਖਾ ਲਿਆ ਮਨ ਰੱਬ ਦਾ ਭਾਣਾ ਜਿੱਥੇ ਮਾਪੇ ਤੋਰਦੇ ਉੱਥੇ ਤੁਰ ਜਾਣਾ ਏ ਜਿੱਥੇ ਮਾਪੇ ਤੋਰਦੇ ਉੱਥੇ ਤੁਰ ਜਾਣਾ ਮੁੰਡਿਆਂ ਦੇ ਮੁਕਾਬਲੇ ਨਾਲ ਵਿੱਤ ਕਰੇ ਪਲੀਆਂ ਮੁੰਡਿਆਂ ਦੇ ਮੁਕਾਬਲੇ ਨਾਲ ਵਿੱਤ ਕਰੇ ਪਲੀਆਂ ਜੰਮੀਆਂ ਦੁਨੀਆਂ ਮੁੱਕ ਜਾਊ ਮਾਵਾਂ ਧੀਆਂ ਭੈਣਾਂ ਬਿਨ ਕੌਣ ਲਾਡ ਲੜਾਊ ਹਾਏ ਮਾਵਾਂ ਧੀਆਂ ਭੈਣਾਂ ਬਿਨ ਕੌਣ ਲਾਡ ਲੜਾਊ ਹੋ ਨਾ ਜਾਣ ਜਿਸ ਵਿੰਦਰਾ ਸੁਣੀਆਂ ਏ ਗਲੀਆਂ ਹੋ ਨਾ ਜਾਣ ਜਿਸ ਵਿੰਦਰਾ ਸੁਣੀਆਂ ਏ ਗਲੀਆਂ
ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਯੂਐਸਏ ਤੋਂ ਪ੍ਰਦੀਪ ਤੂਰ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਤੇ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਇਸ ਤੋਂ ਪਹਿਲਾਂ ਸੁਣ ਰਹੇ ਸੀਗੇ ਗੀਤ ਤੋਂ ਬਾਅਦ ਬਹੁਤ ਬਹੁਤ ਸਵਾਗਤ ਤੈ ਦਿਲ ਤੋਂ ਸਵਾਗਤ ਜਿਹੜੇ ਦੋਸਤ ਸਾਡੇ ਨਾਲ ਜੁੜ ਰਹੇ ਨੇ ਜੀ ਤੇ ਸਾਡੇ ਨਾਲ ਜੁੜੇ ਨੇ ਜੀ ਪ੍ਰੀਤ ਲੋਹਰੀ ਸੋ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਤੇ ਬਹੁਤ ਬਹੁਤ ਸਵਾਗਤ ਪ੍ਰੀਤ ਤੁਹਾਡਾ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਤਰਸੇਮ ਰਟੋਲ ਹੁਰੀ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਖੁਸ਼ਕਿਸਮਤ ਤੁਸੀਂ ਕਹਿੰਦੇ ਉਹ ਲੋਕ ਤੁਹਾਨੂੰ ਵਧਾਈਆਂ ਦੇ ਰਹੇ ਨੇ ਜਿਨ੍ਹਾਂ ਨੂੰ ਕਦੇ ਤੁਸੀਂ ਮਿਲੇ ਵੀ ਨਹੀਂ ਤੇ ਸਿਰਫ ਆਵਾਜ਼ ਤੇ ਅੱਖਰਾਂ ਦਾ ਹੀ ਮੇਲ ਹੈ ਕਿਸੇ ਇਕਾਂਤ ਜਗ੍ਹਾ ਤੇ ਜਾ ਕੇ ਜਰਾ ਸੋਚਿਓ ਇਹ ਸਭ ਪਰਮਾਤਮਾ ਦੀਆਂ ਵਡਿਆਈਆਂ ਹੀ ਨੇ ਬਿਲਕੁਲ ਜੀ ਤਰਸੇਮ ਜੀ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਤੇ ਤੁਹਾਡੀਆਂ ਵਧਾਈਆਂ ਦੇ ਲਈ ਤੁਹਾਡੀਆਂ ਦੁਆਵਾਂ ਦੇ ਲਈ ਤੁਹਾਡੀਆਂ ਇੱਛਾਵਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਬਿਲਕੁਲ ਜੀ ਪਰਮਾਤਮਾ ਦੀਆਂ ਹੀ ਵਡਿਆਈਆਂ ਨੇ ਅਸਲ ਦੇ ਵਿੱਚ ਉਸ ਮਾਲਕ ਦੀਆਂ ਉਸ ਪਰਵਦਗਾਰ ਦੀਆਂ ਜਿਸ ਨੇ ਸਾਨੂੰ ਪੈਦਾ ਕਰਕੇ ਇੱਥੇ ਭੇਜਿਆ ਤੇ ਇੰਨੇ ਪਿਆਰ ਕਰਨ ਵਾਲੇ ਇੰਨੇ ਆਪਣਾ ਸਮਝਣ ਵਾਲੇ ਜਿਹੜੇ ਦੋਸਤ ਆ ਉਹ ਦਿੱਤੇ ਨੇ ਤੇ ਰੇਡੀਓ ਦੀ ਇਹੀ ਖਾਸੀਅਤ ਆ ਕਿ ਰੇਡੀਓ ਨੇ ਸਾਨੂੰ ਬਹੁਤ ਸਾਰੇ ਇਹੋ ਜਿਹੇ ਦੋਸਤ ਮਿਲਾਏ ਨੇ ਜਿਨ੍ਹਾਂ ਨੇ ਬਹੁਤ ਮਾਣ ਵੀ ਬਖਸ਼ਿਆ ਬਹੁਤ ਪਿਆਰ ਬਖਸ਼ਿਆ ਜੀ ਤੇ ਬਹੁਤ ਸਤਿਕਾਰ ਜਿਹੜਾ ਉਹ ਵੀ ਬਖਸ਼ਿਆ ਸੋ ਆਵਾਜ਼ ਤੇ ਅੱਖਰਾਂ ਦੇ ਮੇਲ ਦੇ ਨਾਲ ਹੀ ਭਾਵੇਂ ਅਸੀਂ ਜੁੜੇ ਹੋਏ ਹਾਂ ਇੱਕ ਦੂਜੇ ਦੇ ਨਾਲ ਪਰ ਤੁਹਾਡੀਆਂ ਦੁਆਵਾਂ ਜਿਹੜੀਆਂ ਜੀ ਉਹਨਾਂ ਦਾ ਬਹੁਤ ਵੱਡਾ ਅਰਥ ਹੈ ਸੋ ਬਹੁਤ ਵਡੱਪਣ ਹੈ ਇਸ ਗੱਲ ਦੇ ਲਈ। ਮੈਂ ਉਸ ਮਾਲਕ ਦੀ, ਉਸ ਪਰਮਾਤਮਾ ਦੀ ਹਮੇਸ਼ਾ ਹੀ ਸ਼ੁਕਰ ਗੁਜ਼ਾਰ ਰਹਾਂਗੀ ਕਿ ਉਸ ਮਾਲਕ ਨੇ ਮੈਨੂੰ ਇਹੋ ਜਿਹੇ ਪਿਆਰ ਕਰਨ ਵਾਲੇ ਜਿਹੜੇ ਦੋਸਤ ਆ ਉਹ ਬਖਸ਼ੇ ਨੇ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਕਮਲਪ੍ਰੀਤ ਰਿਆਤ ਅੱਗੇ ਸਾਡੇ ਨਾਲ ਜੁੜੇ ਨੇ, ਉਹ ਵੀ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਦੇ ਵਿਚ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਤੇ ਦੋਸਤੋ ਇਹਦੇ ਨਾਲ ਹੀ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਜੁੜ ਰਹੇ ਨੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ। ਹਰਮਨ ਸਿੱਧੂ ਹਾਨੀ ਸ਼ੈਪਟਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਹਿੰਦੇ ਹੈਪੀ ਬਰਥਡੇ ਅਮਰਦੀਪ ਜੀ ਐਂਡ ਪਲੇ ਐਨੀ ਸੌਂਗ ਆਫ ਬੱਬੂ ਮਾਨ। ਸੋ ਬੱਬੂ ਮਾਨ ਹੋਰਾਂ ਦਾ ਗੀਤ ਵੀ ਜ਼ਰੂਰ ਸੁਣਾਵਾਂਗੇ ਹਰਮਨ ਰੇਡੀਓ, ਤੁਸੀਂ ਜ਼ਰੂਰ ਸੁਣਿਓ। ਪ੍ਰੋਗਰਾਮ ਤੋਂ ਬਾਅਦ ਵੀ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਵਾਲੇ ਗੀਤ ਅਸੀਂ ਲਗਾਉਂਦੇ ਰਹਾਂਗੇ ਜੀ। ਤੇ ਹਰਮਨ ਜੀ ਬਾਕੀ ਜਨਮਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ, ਤੁਸੀਂ ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਪ੍ਰੋਗਰਾਮ ਚ ਬਣੇ ਰਹੋ ਇਸੇ ਤਰ੍ਹਾਂ। ਤੇ ਸਾਡੇ ਨਾਲ ਅੱਗੇ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਵੀ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਕਹਿੰਦੇ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਇੱਕ ਬਹੁਤ ਸੋਹਣੀ ਤਸਵੀਰ ਜਿਹੜੀ ਆ ਉਹ ਭੇਜੀ ਆ। ਸੋਹਣੀ ਦਾ ਅਰਥ ਮੇਰੇ ਲਈ ਇਹ ਹੈ ਕਿ ਬਹੁਤ ਵੱਡਾ ਅਰਥ ਉਸ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ, ਬਹੁਤ ਵੱਡਾ ਮੈਸੇਜ ਜਿਹੜਾ ਆ ਜੀ ਉਹ ਉਹਦੇ ਵਿੱਚ ਦਿਖਾਈ ਦੇ ਰਿਹਾ। ਸੋ ਇੱਕ ਰੁੱਖ ਆ ਜਿਹੜਾ ਕੱਟਿਆ ਗਿਆ ਜੜ੍ਹਾਂ ਦੇ ਨੇੜਿਓਂ, ਤੇ ਉਹਨਾਂ ਨੇ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਅਨਪੜ ਲੋਕਾਂ ਪਹਿਲਾਂ ਵੱਢ ਦਿੱਤਾ ਰੁੱਖਾਂ ਨੂੰ, ਪੜ੍ਹੇ ਲਿਖੇ ਹੋ ਗਏ ਹੁਣ ਵੱਢੀ ਜਾਣ ਕੁੱਖਾਂ ਨੂੰ। ਬਹੁਤ ਵੱਡਾ ਇਸ ਸੁਨੇਹੇ ਦੇ ਵਿੱਚ ਅਰਥ ਛੁਪਿਆ ਹੋਇਆ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਬਿਲਕੁਲ ਦੁਨੀਆਂ ਦੀ ਵੇਲ ਜਿਹੜੀ ਆ ਅੱਗੇ ਵਧਾਉਣ ਦੇ ਵਿੱਚ ਇਹ ਦੋਵੇਂ ਚੀਜ਼ਾਂ ਜਿਹੜੀਆਂ ਜੀ ਉਹ ਆਪਣਾ ਜਿਹੜਾ ਰੋਲ ਅਦਾ ਕਰਦੀਆਂ ਨੇ, ਚਾਹੇ ਉਹ ਰੁੱਖ ਨੇ ਤੇ ਚਾਹੇ ਉਹ ਕੁੱਖਾਂ ਨੇ। ਸੋ ਕੁੱਖਾਂ ਦੇ ਵਿੱਚ ਜਦੋਂ ਅਸੀਂ ਹੁਣ ਪੜ ਗਏ ਹਾਂ ਤਾਂ ਮਸ਼ੀਨਾਂ ਦੇ ਰਾਹੀਂ ਕਤਲ ਕਰ ਰਹੇ ਹਾਂ ਧੀਆਂ ਦਾ, ਤੇ ਬਹੁਤ ਵੱਡੀ ਇਹ ਵੀ ਸਮੱਸਿਆ ਬਣਦੀ ਜਾ ਰਹੀ ਹੈ ਸਾਡੇ ਇਸ ਸੱਭਿਆਚਾਰ ਦੇ ਵਿੱਚ। ਅੱਜ ਮੈਂ ਜਦੋਂ ਪੰਜਾਬੀ ਖਪਤਕਾਰੀ ਸੱਭਿਆਚਾਰ ਦੀ ਗੱਲ ਕਰ ਰਹੀ ਸੀ ਤਾਂ ਇਹਦੇ ਵਿੱਚੋਂ ਸ਼ਾਇਦ ਇਹ ਪੁਆਇੰਟ ਇੱਕ ਜ਼ਰੂਰ ਮਾਈਨਸ ਹੋਇਆ। ਸੋ ਇਸ ਪੁਆਇੰਟ ਨੂੰ ਤੁਸੀਂ ਨਾਲ ਸਾਡੇ ਸ਼ਾਮਲ ਕੀਤਾ, ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਜੀ ਸਾਂਝ ਪਾਉਣ ਦੇ ਲਈ। ਇੱਕ ਵੱਡਾ ਸੱਚ ਜਿਹੜਾ ਇਹ ਵੀ ਸਾਡੇ ਇਸ ਸੱਭਿਆਚਾਰ ਦਾ ਬਣ ਚੁੱਕਿਆ। ਬਹੁਤ ਬਹੁਤ ਧੰਨਵਾਦ। ਜਸਵਿੰਦਰ ਸਿੰਘ ਇੱਕ ਵਾਰ ਫੇਰ ਜੁੜੇ ਨੇ ਤੇ ਇੱਕ ਤਾਂ ਵਧਾਈਆਂ ਭੇਜ ਰਹੇ ਨੇ ਜਨਮ ਦਿਨ ਦੀਆਂ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਹਨਾਂ ਨੇ ਉਸ ਕਹਾਣੀ ਭੇਜਣ ਦੇ ਲਈ ਮੈਂ ਗੁਜ਼ਾਰਿਸ਼ ਕੀਤੀ ਆ। ਸੋ ਜਸਵਿੰਦਰ ਸਿੰਘ ਜੀ ਮੈਂ ਪ੍ਰੋਗਰਾਮ ਤੋਂ ਬਾਅਦ ਉਹ ਕਹਾਣੀ ਜਿਹੜੀ ਆ ਜ਼ਰੂਰ ਤੁਹਾਨੂੰ ਭੇਜਦੀ ਆਂ। ਬਹੁਤ ਬਹੁਤ ਧੰਨਵਾਦ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਕਮਲਪ੍ਰੀਤ ਹੁਰੀ ਹੀ ਜੁੜੇ ਆ, ਉਹਨਾਂ ਨੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਾਂਝ ਪਾਈ ਸੀ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਬਿਲਕੁਲ ਤਰਸੇਮ ਰਟੋਲ ਹੋਰਾਂ ਦੇ ਨਾਮ ਦੇ ਉੱਤੇ ਹੀ ਇਹ ਜਿਹੜੀ ਈਮੇਲ ਸਾਡੇ ਤੱਕ ਪਹੁੰਚੀ ਆ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੋਂ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜੱਸ, ਤੇ ਸਤਿ ਸ੍ਰੀ ਅਕਾਲ ਕਹਿੰਦੇ ਦੀਦੀ ਐਂਡ ਕਾਪੀ ਟੂ ਆਲ ਲਿਸਨਰਸ, ਪ੍ਰੋਗਰਾਮ ਗੋਇੰਗ ਗੁੱਡ, ਮੈਨੀ ਮੈਨੀ ਹੈਪੀ ਰਿਟਰਨਸ ਆਫ ਦਾ ਡੇ। ਸਤਿ ਸ੍ਰੀ ਅਕਾਲ ਜੱਸ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ, ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਧੰਨਵਾਦ, ਤੇ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ ਵੀ ਤਹਿ ਦਿਲ ਤੋਂ ਮੈਂ ਸ਼ੁਕਰੀਆ ਅਦਾ ਕਰਦੀ ਆਂ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਉਹ ਇਸੇ ਤਰ੍ਹਾਂ ਚੱਲਦੇ ਰਹਿਣੇ ਆ, ਪਰ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਜ਼ਿੰਦਗੀ ਜਿਹੜੀ ਆ ਉਹ ਬਹੁਤ ਥੋੜ ਚਿਰੀ ਆ ਤੇ ਬਹੁਤ ਹੀ ਅਨਮੋਲ ਹੈ ਜ਼ਿੰਦਗੀ ਦਾ ਹਰ ਪਲ, ਇਸ ਕਰਕੇ ਉਸ ਨੂੰ ਵਿਅਰਥ ਦੇ ਜਿਹੜੇ ਝਮੇਲੇ ਆ ਉਹਨਾਂ ਦੇ ਵਿੱਚ ਉਲਝਾਉਣ ਦੇ ਨਾਲੋਂ ਜ਼ਰੂਰੀ ਹੁੰਦਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਕਿੰਨਾ ਕੁ ਉਸ ਨੂੰ ਸੁਖਾਲਾ ਬਣਾ ਸਕਦੇ ਹਾਂ। ਕਿਉਂਕਿ ਕਈ ਵਾਰ ਹੁੰਦਾ ਕਿ ਜ਼ਿੰਦਗੀ ਜਿਹੜੀ ਉਹ ਅਸੀਂ ਖੁਦ ਹੀ ਔਖੀ ਕੀਤੀ ਹੁੰਦੀ ਆ, ਹਨਾ, ਉਹਨੂੰ ਸੌਖੇ ਤਰ੍ਹਾਂ ਵੀ ਜੀਆ ਜਾ ਸਕਦਾ। ਬਾਕੀ ਜ਼ਿੰਦਗੀ ਦੇ ਵਿੱਚ ਜਿਹੜੇ ਔਖੇ ਜਾਂ ਸੌਖੇ ਪਲ ਜਿਹੜੇ ਆ ਉਹ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ। ਜੇ ਔਖੀਆਂ ਘੜੀਆਂ ਨੂੰ ਵੀ ਅਸੀਂ ਵਧੀਆ ਤਰੀਕੇ ਦੇ ਨਾਲ ਜਾਂ ਫਿਰ ਪੋਜ਼ਿਟਿਵ ਸਕਾਰਾਤਮਕ ਸੋਚ ਦੇ ਨਾਲ ਅਪਣਾਈਏ ਤਾਂ ਉਹ ਵੀ ਔਖੀਆਂ ਜਿਹੜੀਆਂ ਘੜੀਆਂ ਉਹ ਵੀ ਸੌਖੀਆਂ ਹੋ ਨਿਬੜਦੀਆਂ। ਪਰ ਜੇ ਅਸੀਂ ਸੌਖੇ ਪਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਗੁੰਝਲਦਾਰ ਬਣਾ ਲੈਂਦੇ ਹਾਂ ਤਾਂ ਜਿਹੜੀਆਂ ਸੌਖੀਆਂ ਘੜੀਆਂ ਜਿਹੜੇ ਸੌਖੇ ਸਮੇਂ ਹੁੰਦੇ ਆ ਜ਼ਿੰਦਗੀ ਦੇ ਉਹ ਵੀ ਔਖੇ ਹੋ ਜਾਂਦੇ ਆ। ਸੋ ਲੋੜ ਇਹੀ ਹੁੰਦੀ ਆ ਕਿ ਜਿਹੜੀਆਂ ਔਖੀਆਂ ਘੜੀਆਂ ਆਉਂਦੀਆਂ ਉਹਨਾਂ ਨੂੰ ਅਸੀਂ ਕਿਵੇਂ ਸੌਖਾ ਬਣਾਉਣਾ। ਤੇ ਜਿਵੇਂ ਮੈਂ ਪਹਿਲਾਂ ਗੱਲਬਾਤ ਕਰ ਰਹੀ ਸੀ ਤੇ ਉਸ ਗੱਲਬਾਤ ਦੇ ਵਿੱਚ ਵੀ ਮੈਂ ਇਹੀ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਅਸੀਂ ਆਪਣੇ ਧਰਮ ਦੇ ਅਨੁਸਾਰ ਜੇ ਸੇਧ ਲੈਣ ਦੀ ਕੋਸ਼ਿਸ਼ ਕਰੀਏ ਤਾਂ ਹਰ ਧਰਮ ਜਿਹੜਾ ਜੀ ਉਹ ਸਬਰ ਸੰਤੋਖ ਵਾਲਾ ਜਿਹੜਾ ਜੀਵਨ ਜਿਉਣ ਦੀ ਸਿੱਖਿਆ ਜ਼ਰੂਰ ਦਿੰਦਾ ਹੈ ਨਾ। ਤੇ ਜੇਕਰ ਜ਼ਿੰਦਗੀ ਦੇ ਵਿੱਚ ਅਸੀਂ ਸਬਰ ਤੇ ਸੰਤੋਖ ਨੂੰ ਅਪਣਾ ਲਈਏ ਤੇ ਸਾਫ ਨੀਅਤ ਸੱਚੀ ਤੇ ਸੁੱਚੀ ਨੀਅਤ ਦੇ ਨਾਲ ਜ਼ਿੰਦਗੀ ਨੂੰ ਜੀਵੀਏ ਤਾਂ ਮੈਨੂੰ ਲੱਗਦਾ ਜ਼ਿੰਦਗੀ ਹਮੇਸ਼ਾ ਹੀ ਸੁਖਾਲੀ ਹੋ ਜਾਂਦੀ ਹੈ। ਲੋੜ ਜਿਹੜੀ ਆ ਉਹ ਸੇਧ ਲੈਣ ਦੀ ਹੁੰਦੀ ਹੈ, ਸਿੱਖਣ ਦੀ ਹੁੰਦੀ ਹੈ, ਹਨਾ। ਸੋ ਦੋਸਤੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹਿਣਾ, ਪਰ ਨਾਲ ਹੀ ਨਾਲ ਮੈਂ ਇੱਕ ਹੋਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ। ਕਰਵਾ ਚੌਥ ਫੈਸਟ ਹੋਣ ਜਾ ਰਿਹਾ 19 ਤਰੀਕ ਨੂੰ, ਸੋ 19 ਅਕਤੂਬਰ ਨੂੰ। ਸੋ ਉਹਦੇ ਬਾਬਤ ਵੀ ਅਸੀਂ ਇੱਕ ਜਾਣਕਾਰੀ ਜਿਹੜੀ ਉਹ ਲੈਣੀ ਆ। ਤੇ ਇਹ ਜਿਹੜਾ ਫੈਸਟ ਹੈ ਜੀ ਜਿਹੜੇ ਕਰਵਾਉਣ ਜਾ ਰਹੇ ਨੇ ਪ੍ਰਬੰਧਕ, ਉਹਨਾਂ ਦੇ ਵਿੱਚ ਅਮਰਿੰਦਰ ਕੌਰ ਇੱਕ ਮੈਂਬਰ ਨੇ। ਸੋ ਅਸੀਂ ਗੱਲਬਾਤ ਕਰਨੀ ਚਾਹਾਂਗੇ ਉਹਨਾਂ ਦੇ ਨਾਲ ਉਸ ਫੈਸਟ ਦੇ ਬਾਰੇ ਦੇ ਵਿੱਚ। ਤੇ ਬਹੁਤ ਜਲਦੀ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਲਿਆ ਰਹੇ ਹਾਂ। ਥੋੜਾ ਜਿਹਾ ਗੀਤ ਜਦੋਂ ਤੱਕ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੇ ਅਗਲੇ ਸਿਲਸਿਲੇ ਦੇ ਵਿੱਚ ਬਹੁਤ ਜਲਦੀ ਲੈ ਕੇ ਆਉਂਦੇ ਹਾਂ ਜੀ ਅਮਰਿੰਦਰ ਕੌਰ ਨੂੰ। ਜੀ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਗੀਤ ਤੋਂ ਬਾਅਦ ਤੇ ਗੀਤ ਸਾਡੇ ਸਰੋਤਿਆਂ ਦੀ ਫਰਮਾਇਸ਼ ਤੇ ਅਸੀਂ ਤੁਹਾਡੀ ਨਜ਼ਰ ਕੀਤਾ ਸੀ ਤੇ ਹੁਣ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਤਾਂ ਆ ਹੀ ਰਹੇ ਨੇ ਨਾਲ ਹੀ ਨਾਲ ਕੁਛ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂ ਜੀ ਜ਼ਰੂਰੀ ਜਾਣਕਾਰੀਆਂ ਇਹ ਨੇ ਕਿ 25 ਤਰੀਕ ਨੂੰ ਜਿਵੇਂ ਅਸੀਂ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਸੀਗੀ ਕਿ ਭੰਗੜਾ ਡਾਊਨ ਅੰਡਰ ਹੋਣ ਜਾ ਰਿਹਾ ਜੀ 25 ਸਤੰਬਰ ਨੂੰ ਤੇ ਉਸੇ ਦਿਨ ਐਤਵਾਰ ਨੂੰ ਓਜ਼ੀ ਪੰਜਾਬੀ ਲਾਈਵ ਵੀ ਹੋਣ ਜਾ ਰਿਹਾ ਜੀ ਇਹ ਇਵੈਂਟ ਜਿਹੜਾ ਇਹਦੇ ਵਿੱਚ ਨਿਰਵੈਰ ਸਿੰਘ ਜਿਹੜੇ ਸਥਾਨਕ ਸਾਡੇ ਗਾਇਕ ਕਲਾਕਾਰ ਨੇ ਉਹ ਭਾਗ ਲੈ ਰਹੇ ਨੇ ਨਿਰਵੈਰ ਸਿੰਘ ਬਾਗੀ ਭੰਗੂ ਨਵੀ ਬਾਵਾ ਜਸ਼ਨ ਗਿੱਲ ਤੇ ਅਭੀ ਫਤਿਹ ਗੜੀਆ ਸੋ ਇਹ ਸਾਰੇ ਹੀ ਇਸ ਇਵੈਂਟ ਦਾ ਹਿੱਸਾ ਬਣਨਗੇ ਤੇ ਇਹ ਪ੍ਰੋਗਰਾਮ ਜਿਹੜਾ ਜੀ ਦ ਹੈਰੀਟੇਜ ਐਪਿੰਗ ਦੇ ਵਿੱਚ ਹੋਣ ਜਾ ਰਿਹਾ 25 ਸਤੰਬਰ ਸ਼ਾਮ ਨੂੰ ਤੇ ਤੁਸੀਂ ਇਸ ਪ੍ਰੋਗਰਾਮ ਦਾ ਵੀ ਹਿੱਸਾ ਜਿਹੜਾ ਬਣ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਇਵੈਂਟ ਆ ਜੀ ਉਹ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ 9 ਅਕਤੂਬਰ ਨੂੰ ਕਰਵਾ ਚੌਥ ਹੋਣ ਜਾ ਰਿਹਾ ਜੀ ਸੋ 9 ਅਕਤੂਬਰ ਨੂੰ ਕਰਵਾ ਚੌਥ ਫੈਸਟ ਇਹ ਵੀ ਰੱਖਿਆ ਗਿਆ ਤੇ ਇੱਕ ਫੈਮਿਲੀ ਇਵੈਂਟ ਆ ਇਹਦੇ ਬਾਰੇ ਚ ਅਸੀਂ ਹੋਰ ਜਾਣਕਾਰੀ ਜਿਹੜੀ ਆ ਇੱਕ ਇੰਟਰਵਿਊ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਸ ਤੋਂ ਇਲਾਵਾ 15 ਅਕਤੂਬਰ ਨੂੰ ਨੌਰਥ ਦੀਵਾਲੀ ਜਿਹੜੀ ਆ ਜੀ ਉਹ ਮਨਾਈ ਜਾਣੀ ਆ ਸੋ 6:30 ਵਜੇ ਇਹ ਵੀ ਹੈਰੀਟੇਜ ਐਪਿੰਗ ਦੇ ਵਿਖੇ ਮਨਾਈ ਜਾਣੀ ਆ ਸਾਡੇ ਇਸੇ ਹੀ ਏਰੀਏ ਦੇ ਵਿੱਚ ਤੇ 16 ਅਕਤੂਬਰ ਨੂੰ ਦੁਸ਼ਹਿਰਾ ਤੇ ਕਰਵਾ ਚੌਥ ਦਾ ਜਿਹੜਾ ਤਿਉਹਾਰ ਆ ਉਹ ਮਨਾਇਆ ਜਾਣਾ ਲੇਜ਼ਰ ਸੈਂਟਰ ਕੀਜ਼ਬੋਰੋ ਵਿਖੇ ਸੋ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤਿਉਹਾਰਾਂ ਦੇ ਨਾਲ ਸੰਬੰਧਿਤ ਕੁਛ ਇਵੈਂਟ ਹੋਣ ਜਾ ਰਹੇ ਨੇ ਪਰਿਵਾਰਕ ਇਵੈਂਟ ਨੇ ਤੇ 19 ਅਕਤੂਬਰ ਨੂੰ ਇੱਕ ਕਰਵਾ ਚੌਥ ਦਾ ਜਿਹੜਾ ਇਵੈਂਟ ਆ ਉਹ ਹੋਣ ਜਾ ਰਿਹਾ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ ਤੇ ਮੈਂ ਕੋਸ਼ਿਸ਼ ਕਰਦੀ ਹਾਂ ਜੀ ਜੇ ਸਾਡੀ ਕਾਲ ਉਹਨਾਂ ਨੂੰ ਜਾਂਦੀ ਆ ਤਾਂ ਅਸੀਂ ਉਹਨਾਂ ਤੋਂ ਜਾਣਕਾਰੀ ਜਿਹੜੀ ਆ ਉਹ ਲਵਾਂਗੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਜਾਣਕਾਰੀ ਜਿਹੜੀ ਆ ਉਹਨਾਂ ਦੇ ਨਾਲ ਸਾਂਝੀ ਕਰਾਂਗੇ ਤੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਡੇ ਨਾਲ ਬਹੁਤ ਖੂਬਸੂਰਤ ਸਾਂਝ ਪਾਈ ਹੈ ਤੇ ਜ਼ਿਆਦਾ ਖੁਸ਼ੀ ਜਿਹੜੀ ਮੈਨੂੰ ਇਸ ਗੱਲ ਤੇ ਹੋਈ ਹੈ ਕਿ ਤੁਸੀਂ ਮੇਰੇ ਬੜੇ ਹੀ ਆਮ ਜਿਹੇ ਦਿਨ ਨੂੰ ਬਹੁਤ ਖਾਸ ਬਣਾਇਆ ਹੈ ਆਪਣੀਆਂ ਇੱਛਾਵਾਂ ਸ਼ੁਭ ਇੱਛਾਵਾਂ ਦੇ ਨਾਲ ਆਪਣੀਆਂ ਦੁਆਵਾਂ ਦੇ ਨਾਲ ਤੇ ਉਹਦੇ ਲਈ ਮੈਂ ਬਹੁਤ ਹੀ ਸ਼ੁਕਰ ਗੁਜ਼ਾਰ ਹਾਂ ਉਸ ਮਾਲਕ ਦੀ ਵੀ ਉਸ ਪਰਮਾਤਮਾ ਦੀ ਵੀ ਤੇ ਨਾਲ ਹੀ ਨਾਲ ਤੁਹਾਡੇ ਵਰਗੇ ਬਹੁਤ ਹੀ ਪਿਆਰੇ ਪਿਆਰੇ ਦੋਸਤਾਂ ਦੀ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਤੁਹਾਡੀਆਂ ਇਹਨਾਂ ਦੁਆਵਾਂ ਦੇ ਲਈ ਤੇ ਸਾਡੇ ਨਾਲ ਇਸ ਵੇਲੇ ਅਮਰਿੰਦਰ ਕੌਰ ਜਿਹੜੇ ਆ ਉਹ ਜੁੜ ਚੁੱਕੇ ਨੇ ਜੀ ਤੇ ਅਸੀਂ ਜਿਹੜਾ 19 ਅਕਤੂਬਰ ਨੂੰ ਕਰਵਾ ਚੌਥ ਵਾਲੇ ਦਿਨ ਜਿਹੜਾ ਇਵੈਂਟ ਉਹ ਕਰਵਾਉਣ ਜਾ ਰਹੇ ਆ ਅਸੀਂ ਉਹਦੇ ਬਾਬਤ ਉਹਨਾਂ ਤੋਂ ਜਾਣਕਾਰੀ ਲੈਣੀ ਚਾਹਾਂਗੇ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਅਮਰਿੰਦਰ ਤੁਹਾਡਾ ਹਰਮਨ ਰੇਡੀਓ ਦੇ ਇਸ ਮੰਚ ਤੇ
ਥੈਂਕ ਯੂ ਦੀਦੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਅਮਰਿੰਦਰ ਜਿਹੜਾ 19 ਤਰੀਕ ਨੂੰ ਕਰਵਾ ਚੌਥ ਦੇ ਨਾਲ ਸੰਬੰਧਿਤ ਇਵੈਂਟ ਜਿਹੜਾ ਤੁਸੀਂ ਕਰਵਾਉਣ ਜਾ ਰਹੇ ਹੋ ਪਲੀਜ਼ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਦਾ ਇਵੈਂਟ ਹੈ ਕਿਉਂਕਿ ਕਰਵਾ ਚੌਥ ਦੀ ਜੇ ਗੱਲ ਕਰੀਏ ਤਾਂ ਔਰਤਾਂ ਦੇ ਨਾਲ ਸੰਬੰਧਿਤ ਤਿਉਹਾਰ ਜਿਹੜਾ ਉਹ ਜ਼ਿਆਦਾ ਮੰਨਿਆ ਜਾਂਦਾ ਤੇ ਤੁਸੀਂ ਕਿਸ ਤਰ੍ਹਾਂ ਪ੍ਰੋਗਰਾਮ ਜਿਹੜਾ ਉਹ ਉਲੀਕਿਆ
ਹਾਂਜੀ ਕਰਵਾ ਚੌਥ ਦਾ ਇਵੈਂਟ ਮੰਨਿਆ ਜਾਂਦਾ ਕਿ ਔਰਤਾਂ ਦੇ ਨਾਲ ਰਿਲੇਟਡ ਤਿਉਹਾਰ ਹੈ ਕਿਉਂਕਿ ਔਰਤਾਂ ਵਰਤ ਰੱਖਦੀਆਂ ਨੇ ਪਰ ਅਸੀਂ ਇਹਦੇ ਵਿੱਚ ਕੀ ਕੀਤਾ ਆ ਕਿ ਅਸੀਂ ਇੱਕ ਫੈਮਿਲੀ ਇਵੈਂਟ ਬਣਾਇਆ ਇਸ ਨੂੰ ਕਿ ਇਹਦੇ ਵਿੱਚ ਕਪਲਸ ਆ ਕੇ ਔਰ ਲੇਡੀਜ਼ ਆਪਣੀ ਫੈਮਿਲੀਜ਼ ਦੇ ਨਾਲ ਆ ਕੇ ਇੰਜੋਏ ਕਰ ਸਕਦੇ ਆ ਕੁਝ ਖਾਸ ਇਹਦੇ ਵਿੱਚ ਉਹਨਾਂ ਦੇ ਲਈ ਅਟ੍ਰੈਕਸ਼ਨ ਰੱਖੀਆਂ ਗਈਆਂ ਨੇ ਜਿੱਦਾਂ ਪਰਫੈਕਟ ਕਪਲ ਅਸੀਂ ਕੱਢਾਂਗੇ ਜਿਹੜੇ ਕਪਲਸ ਆਉਣਗੇ ਸਾਡੇ ਇਵੈਂਟ ਦੇ ਉੱਪਰ ਤੇ ਬਾਕੀ ਆਡੀਅੰਸ ਦੇ ਵਿੱਚੋਂ ਮਿਸ ਐਂਡ ਮਿਸਿਸ ਕਰਵਾ ਚੌਥ ਵੀ ਕੱਢੀ ਜਾਏਗੀ ਜਿਹੜੀ ਆਡੀਅੰਸ ਹੋਵੇਗੀ ਨਹੀਂ ਇਸ ਤਰ੍ਹਾਂ ਪਾਰਟੀਸਪੇਟ ਕਰੇਗੀ ਉਹਨਾਂ ਦੇ ਲਈ ਅਸੀਂ ਸਰਪ੍ਰਾਈਜ਼ ਗਿਫਟਸ ਵੀ ਰੱਖੇ ਨੇ ਉਹਨਾਂ ਤੋਂ ਕੁਝ ਕੁਐਸਚਨਸ ਪੁੱਛ ਕੇ ਸੋ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਸਾਰੇ ਜਾਣੇ ਆ ਕੇ ਪੂਰਾ ਇੰਜੋਏ ਕਰਨ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਵੈਂਟ ਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਫੈਮਿਲੀ ਇਵੈਂਟ ਬਣਾਇਆ ਜਾਵੇ
ਜੀ ਤੇ ਅਮਰਿੰਦਰ ਬਿਲਕੁਲ ਜਿਸ ਤਰ੍ਹਾਂ ਦੀਆਂ ਤੁਸੀਂ ਐਕਟੀਵਿਟੀਜ਼ ਦੀ ਗੱਲ ਕੀਤੀ ਹੈ ਤੇ ਬਿਲਕੁਲ ਜੀ ਇਹ ਪਰਿਵਾਰਕ ਐਕਟੀਵਿਟੀਜ਼ ਹੋਣਗੀਆਂ ਜਿਸ ਤਰ੍ਹਾਂ ਲੱਗਦਾ ਤੇ 19 ਤਰੀਕ ਜਿਹੜਾ ਮੇਨ ਇਵੈਂਟ ਜਿਹੜਾ ਤੁਸੀਂ ਕਰਵਾਉਣ ਜਾ ਰਹੇ ਹੋ ਇਸ ਤੋਂ ਇਲਾਵਾ ਕਿਉਂਕਿ ਮੈਂ ਪੋਸਟਰ ਦੇਖ ਰਹੀ ਸੀ ਤੇ ਉਹਦੇ ਵਿੱਚ 18 ਅਕਤੂਬਰ ਜਿਹੜਾ ਉਹਦੇ ਲਈ ਮਹਿੰਦੀ ਨਾਈਟ ਵੀ ਕੋਈ ਆਯੋਜਿਤ ਕੀਤੀ ਜਾ ਰਹੀ ਹੈ
ਹਾਂਜੀ ਹਾਂਜੀ ਮਹਿੰਦੀ ਨਾਈਟ ਹੋ ਰਹੀ ਹੈ ਜੀ 18 ਅਕਤੂਬਰ ਨੂੰ ਹੋ ਰਹੀ ਹੈ ਜੀ ਇੰਟਰੈਂਸ ਫੈਸ਼ਨ ਵਾਲਿਆਂ ਦੇ ਘਰ ਹੋ ਰਹੀ ਹੈ, ਉੱਥੇ ਮਹਿੰਦੀ ਨਾਈਟ ਹੋਵੇਗੀ ਔਰ ਉਹ ਆਪਣੇ ਸਟਾਲ ਵੀ ਲਗਾਉਣਗੇ, ਮਹਿੰਦੀ ਦੀ ਵੀ, ਕੱਪੜੇ ਦੀ ਵੀ, ਸਾਰੇ ਜਾਣੇ ਜਾ ਕੇ ਉੱਥੇ ਮਹਿੰਦੀ ਲਗਵਾ ਸਕਦੇ ਨੇ। ਬਹੁਤ ਹੀ ਅੱਛੇ ਅੱਛੇ ਪ੍ਰਾਈਜ਼ ਦੇ ਉੱਪਰ ਬਹੁਤ ਸੋਹਣੇ ਸੋਹਣੇ ਡਿਜ਼ਾਈਨਸ ਮਿਲਣਗੇ ਸਾਰਿਆਂ ਨੂੰ। ਬਾਕੀ ਕੋਈ ਵੀ ਉਹਨਾਂ ਨੇ ਉੱਥੋਂ ਡਰੈਸ ਬਾਏ ਕਰਨੀ ਆ ਜਾਂ ਕੁਛ ਵੀ, ਉਹ ਉੱਥੋਂ ਉਹ ਵੀ ਦੇਖ ਸਕਦੇ ਨੇ। ਸੋ ਸਾਰਿਆਂ ਦੇ ਲਈ ਜਿੰਨਾ ਕਨਵੀਨੀਅੰਟ ਹੋ ਸਕਦਾ ਅਸੀਂ ਓਨਾ ਕਨਵੀਨੀਅੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਜੀ। ਤੇ ਅਮਰਿੰਦਰ, ਇਸ ਤੋਂ ਇਲਾਵਾ ਕੋਈ ਆਕਰਸ਼ਣ ਜਿਹੜੇ ਆ ਉਹ ਵੀ ਰੱਖੇ ਗਏ ਆ ਪ੍ਰੋਗਰਾਮ ਦੇ ਵਿੱਚ, ਜਿਵੇਂ ਤੁਸੀਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਗੱਲ ਕੀਤੀ ਆ, ਤੇ ਕੁਛ ਜਿਹੜੇ ਇਨਾਮ ਖਾਸ ਤੌਰ ਤੇ ਰੱਖੇ ਗਏ ਨੇ, ਮਿਸ ਤੇ ਮਿਸਿਜ ਕਰਵਾ ਚੌਥ, ਹੈ ਨਾ, ਤੇ ਇਸ ਤੋਂ ਇਲਾਵਾ ਕੁਛ ਅਲੱਗ ਤਰ੍ਹਾਂ ਦੀਆਂ ਪੇਸ਼ਕਾਰੀਆਂ ਦੇ ਬਾਰੇ ਜ਼ਰੂਰ ਜਾਣੂ ਕਰਵਾਓ।
ਹਾਂਜੀ, ਜਿੱਦਾਂ ਜਿਹੜਾ ਪਰਫੈਕਟ ਕਪਲ, ਮਿਸ ਐਂਡ ਮਿਸਿਸ ਕਰਵਾ ਚੌਥ, ਇਹ ਤਾਂ ਹੋ ਗਿਆ ਕਿ ਆਡੀਅੰਸ ਪਾਰਟਿਸਿਪੇਸ਼ਨ ਹੈ। ਬਾਕੀ ਸਾਡੇ ਵੱਲੋਂ ਫੈਸ਼ਨ ਸ਼ੋਅ ਵੀ ਰੱਖੇ ਗਏ ਨੇ, ਇੰਟਰੈਂਸ ਫੈਸ਼ਨ ਵੱਲੋਂ ਵੀ ਉਹਨਾਂ ਦਾ ਫੈਸ਼ਨ ਸ਼ੋਅ ਹੈ, ਬੈਂਡ ਦਾ ਟ੍ਰੈਂਡ ਵੱਲੋਂ ਵੀ ਫੈਸ਼ਨ ਸ਼ੋਅ ਹੋ ਰਿਹਾ ਹੈ ਜੀ। ਬਾਕੀ ਕੁਛ ਬੱਚਿਆਂ ਦੀਆਂ ਪਰਫਾਰਮੈਂਸ ਹੋਣਗੀਆਂ, ਗਿੱਧੇ ਭੰਗੜੇ ਦੀਆਂ ਪਰਫਾਰਮੈਂਸ ਹੋਣਗੀਆਂ, ਸਾਰਿਆਂ ਨੂੰ ਐਂਟਰਟੇਨਮੈਂਟ ਕਰਵਾਇਆ ਜਾਵੇਗਾ ਜੀ।
ਜੀ, ਤੇ ਇਸ ਤੋਂ ਇਲਾਵਾ ਫਿਰ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਜਾਂ ਫਿਰ ਸਿਰਫ ਸੱਭਿਆਚਾਰਕ ਜਿਹੜੀਆਂ ਹੋਣਗੀਆਂ?
ਨਹੀਂ ਜੀ, ਨਹੀਂ, ਉੱਥੇ ਫੂਡ ਸਟਾਲ ਲੱਗੀ ਹੋਏਗੀ। ਯੂਜਲੀ ਲੇਡੀਜ਼ ਦਾ ਵਰਤ ਹੁੰਦਾ, ਉਹ ਤਾਂ ਨਹੀਂ ਖਾਂਦੇ, ਪਰ ਨਾਲ ਆਏ ਬੱਚੇ ਆਉਂਦੇ ਨੇ, ਹਸਬੈਂਡ ਆਉਂਦੇ ਨੇ, ਉਹ ਖਾਂਦੇ ਨੇ। ਫੂਡ ਸਟਾਲ ਹੋਵੇਗੀ ਜੀ ਸਪੈਸ਼ਲੀ, ਉੱਥੋਂ ਉਹ ਆਪਦਾ ਫੂਡ ਬਾਏ ਕਰਕੇ ਖਾ ਸਕਦੇ ਨੇ। ਉੱਥੇ ਹੋਰ ਵੀ ਸਟਾਲਸ ਹੋਣਗੀਆਂ, ਜਿੱਦਾਂ ਫੇਸ ਪੇਂਟਿੰਗ ਦੀ ਹੋਏਗੀ, ਫੇਸ ਪੇਂਟਿੰਗ ਕਰਵਾ ਸਕਦੇ ਨੇ ਤਾਂ ਕਿ ਬੱਚੇ ਬਿਜ਼ੀ ਰਹਿੰਦੇ ਨੇ। ਬਾਕੀ ਉੱਥੇ ਕੱਪੜੇ ਦੀਆਂ ਸਟਾਲਸ ਵੀ ਹੋਣਗੀਆਂ, ਜਵੈਲਰੀ ਦੀਆਂ ਸਟਾਲਸ ਹੋਣਗੀਆਂ। ਸੋ ਲੋਕ ਪੂਰਾ ਇੰਜੋਏ ਕਰ ਸਕਦੇ ਨੇ, ਦੇਖ ਸਕਦੇ ਨੇ, ਵਰਾਇਟੀ ਦੇਖ ਸਕਦੇ ਨੇ
ਜੀ। ਤੇ ਅਮਰਿੰਦਰ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉਸ ਦਿਨ ਵੈਸੇ ਵਰਤ ਹੋਣਾ, ਤੇ ਬਹੁਤੀਆਂ ਸਾਡੀਆਂ ਜਿਹੜੀਆਂ ਬੀਬੀਆਂ ਉਹਨਾਂ ਨੇ ਤਾਂ ਵਰਤ ਹੀ, ਪਰ ਕਿਉਂਕਿ ਇੱਕ ਪਰਿਵਾਰਕ ਇਵੈਂਟ ਦੇ ਤੌਰ ਤੇ ਤੁਸੀਂ ਇਹਨੂੰ ਮਨਾਉਣ ਜਾ ਰਹੇ ਹੋ, ਤੇ ਇਸ ਕਰਕੇ ਜਿਹੜੀਆਂ ਖਾਣ ਪੀਣ ਦੀਆਂ ਸਟਾਲਸ ਆ ਉਹ ਵੀ ਹੋਣਗੀਆਂ, ਤੇ ਸਾਡੇ ਸਰੋਤਿਆਂ ਨੂੰ ਇਹ ਜ਼ਰੂਰ ਦੱਸੋ ਕਿ ਇਸ ਇਵੈਂਟ ਦੇ ਵਿੱਚ ਉਹ ਕਿਸ ਤਰ੍ਹਾਂ ਸ਼ਾਮਲ ਹੋ ਸਕਦੇ ਆ ਤੇ ਕਿੱਥੇ ਹੋਣ ਜਾ ਰਿਹਾ ਇਹ।
ਹਾਂਜੀ, ਇਸ ਵਿੱਚ ਸ਼ਾਮਲ ਹੋਣ ਲਈ ਜੀ ਆਪਣਾ ਪੋਸਟ ਆਲਰੇਡੀ ਫੇਸਬੁੱਕ ਤੇ ਰਿਲੀਜ਼ ਹੋ ਹੀ ਚੁੱਕਿਆ ਆ, ਉਹਦੇ ਉੱਪਰੋਂ ਮੇਰਾ ਨੰਬਰ ਹੈ ਜੀ, ਉਹਦੇ ਉੱਤੇ ਕੰਟੈਕਟ ਕਰਕੇ ਟਿਕਟਸ ਬਾਏ ਕਰਕੇ ਆ ਸਕਦੇ ਨੇ। ਆਪਣਾ ਪ੍ਰੋਗਰਾਮ ਹੋ ਰਿਹਾ ਹੈ ਜੀ ਸਵਾਗਤ ਦਾ, ਵੈਲਕਮ ਦੇ ਵਿੱਚ, ਜਿਹਦਾ ਐਡਰੈਸ ਹੈ 21/Y139 ਸੈਟਲਮੈਂਟ ਰੋਡ, ਥੋਮਸ ਟਾਊਨ। 4 ਵਜੇ ਪ੍ਰੋਗਰਾਮ ਸਟਾਰਟ ਹੋਏਗਾ ਔਰ ਬੜੇ ਹੀ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਪੰਡਿਤ ਜੀ ਵੱਲੋਂ ਪੂਜਾ ਕਰਵਾਈ ਜਾਏਗੀ। ਹਾਂਜੀ, ਉਸ ਤੋਂ ਬਾਅਦ ਬਾਕੀ ਦਾ ਸਾਰਾ ਸਾਡਾ ਪ੍ਰੋਗਰਾਮ ਸਟਾਰਟ ਹੋ ਜਾਏਗਾ, ਜਿੱਦਾਂ ਇੰਟਰਟੇਨਮੈਂਟ ਸਾਰਾ ਨਾ। ਸਭ ਤੋਂ ਪਹਿਲਾਂ ਖਾਲਸਾ ਦੀ ਅਟ੍ਰੈਕਸ਼ਨ ਹੈ ਪੂਜਾ, ਜਿਹੜੀ ਪੰਡਿਤ ਜੀ ਵੱਲੋਂ ਕਰਵਾਈ ਜਾਏਗੀ ਬਹੁਤ ਹੀ ਟ੍ਰੈਡੀਸ਼ਨਲ ਤਰੀਕੇ ਦੇ ਨਾਲ
ਜੀ। ਜੀ, ਸੋ ਕਰਵਾ ਚੌਥ ਦੇ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ ਜੀ, ਤੇ ਜਿਹੜੇ ਲੋਕ ਇਹ ਵਰਤ ਰੱਖਦੇ ਨੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਕਾਫੀ ਮਹਾਨਤਾ ਕਰਵਾ ਚੌਥ ਦੀ ਦੱਸੀ ਗਈ ਹੈ, ਤੇ ਉਸ ਮੁਤਾਬਕ ਜਿਹੜੀ ਪੂਜਾ ਜੀ ਉਹ ਮੇਰਾ ਖਿਆਲ ਵਰਤ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਆ, ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਰਸਮਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਜੀ ਆਪਣੇ ਵੱਲੋਂ 19 ਅਕਤੂਬਰ, ਜਿਸ ਦਿਨ ਅਸਲ ਦੇ ਵਿੱਚ ਕਰਵਾ ਚੌਥ ਹੈ, ਉਸੇ ਦਿਨ ਜਿਹੜਾ ਇਹ ਸਾਰਾ ਪ੍ਰੋਗਰਾਮ ਆ ਉਹ ਉਲੀਕਿਆ ਗਿਆ। ਸੋ ਸਵਾਗਤ ਦਾ ਵੈਲਕਮ ਥੋਮਸ ਟਾਊਨ ਵਿਖੇ ਇਹ ਰੈਸਟੋਰੈਂਟ 21/139 ਸੈਟਲਮੈਂਟ ਰੋਡ ਥੋਮਸ ਟਾਊਨ, ਤੇ 4 ਵਜੇ ਤੋਂ 10 ਵਜੇ ਤੱਕ ਦਾ ਸਮਾਂ ਜਿਹੜਾ ਜੀ ਉਹ ਦੱਸਿਆ ਗਿਆ। ਤੇ ਦੋਸਤੋ, ਤੁਸੀਂ ਇਸ ਇਵੈਂਟ ਦੇ ਵਿੱਚ ਜੇ ਸ਼ਾਮਲ ਹੋਣਾ ਚਾਹੁੰਦੇ ਹੋ, ਇਹਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਮਰਿੰਦਰ ਕੌਰ ਹੋਰਾਂ ਨੂੰ, ਉਹਨਾਂ ਦੇ ਫੋਨ ਨੰਬਰ 0402-275-042 ਤੇ। ਸੋ ਇਹਨਾਂ ਤੋਂ ਹੋਰ ਜਿਹੜੀ ਜਾਣਕਾਰੀ ਉਹ ਲਈ ਜਾ ਸਕਦੀ ਆ। ਤੇ ਇਹ ਜਿਹੜਾ ਸਾਰਾ ਇਵੈਂਟ ਕਰਵਾ ਚੌਥ ਦਾ ਤੁਸੀਂ ਕਰਵਾ ਰਹੇ ਹੋ, ਤੁਸੀਂ ਕਿਹੜੀ ਆਰਗੇਨਾਈਜੇਸ਼ਨ ਦੇ ਅੰਡਰ ਕਰਵਾ ਰਹੇ ਹੋ?
ਸਾਡੀ ਆਰਗੇਨਾਈਜੇਸ਼ਨ ਹੈ ਜੀ ਮਲਟੀ ਕਲਚਰਲ ਐਸੋਸੀਏਸ਼ਨ ਆਫ ਆਸਟ੍ਰੇਲੀਆ, ਉਸ ਦੇ ਅੰਡਰ ਸਾਡਾ ਇਹ ਪ੍ਰੋਗਰਾਮ ਹੋ ਰਿਹਾ ਹੈ
ਜੀ। ਸੋ ਮਲਟੀ ਕਲਚਰਲ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਵੱਲੋਂ ਇਹ ਜਿਹੜਾ ਤਿਉਹਾਰ ਹੈ ਇਹ ਮਨਾਇਆ ਜਾਣਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਤਿਉਹਾਰ ਜਿਹੜੇ ਆ ਉਹ ਮਨਾਏ ਜਾਣੇ ਨੇ ਜੀ, ਕਿਉਂਕਿ ਇਹ ਮਹੀਨੇ ਜਿਹੜੇ ਆ ਉਹ ਤਿਉਹਾਰਾਂ ਦੇ ਲਈ ਖਾਸ ਤੌਰ ਤੇ ਜਾਣੇ ਜਾਂਦੇ ਆ। ਤੇ ਕਰਵਾ ਚੌਥ ਦਾ ਤਿਉਹਾਰ ਜਿਹੜਾ ਮੈਲਬਨ ਦੇ ਵਿੱਚ ਬਹੁਤ ਥਾਂ ਮਨਾਇਆ ਜਾਣਾ, ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਤਿਉਹਾਰ, ਇੱਕ ਜਿਹੜਾ ਇਵੈਂਟ ਆ ਉਹ ਸਵਾਗਤ ਦੇ ਵਿੱਚ ਹੋਣ ਜਾ ਰਿਹਾ। ਤੇ ਅਮਰਿੰਦਰ ਇਸ ਸਾਰੇ ਪ੍ਰੋਗਰਾਮ ਨੂੰ ਉਲੀਕ ਰਹੇ ਨੇ। ਸੋ ਅਮਰਿੰਦਰ, ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦਾ ਸਹਿਯੋਗ ਤੁਸੀਂ ਚਾਹੋਗੇ?
ਇਸ ਤੋਂ ਇਲਾਵਾ ਬਸ ਸਾਡਾ ਇਹੀ ਹੈ ਕਿ ਜੀ ਸਾਰੇ ਜਾਣੇ ਪਹੁੰਚਣ ਸਾਡੇ ਪ੍ਰੋਗਰਾਮ ਦੇ ਉੱਪਰ ਆਪਣੀ ਫੈਮਿਲੀਜ਼ ਦੇ ਨਾਲ ਆਉਣ, ਕਿ ਇਹਨੂੰ ਜਸਟ ਏਦਾਂ ਨਾ ਸੋਚਿਆ ਜਾਵੇ ਕਿ ਇਹ ਇਕੱਲਾ ਲੇਡੀਜ਼ ਇਵੈਂਟ ਹੈ। ਨਹੀਂ, ਤੁਸੀਂ ਆਪਣੀ ਫੈਮਿਲੀਜ਼ ਦੇ ਨਾਲ ਆਓ, ਇੰਜੋਏ, ਪੂਰਾ ਪਰਿਵਾਰਿਕ ਮਾਹੌਲ ਹੋਵੇਗਾ। ਸੋ ਆ ਕੇ ਸਾਡੇ ਇਵੈਂਟ ਤੇ ਜ਼ਰੂਰ ਪਹੁੰਚੋ, ਸਾਨੂੰ ਆਪਣਾ ਸਾਥ ਜ਼ਰੂਰ ਦਿਓ, ਕਿਉਂਕਿ ਸਾਨੂੰ ਆਡੀਅੰਸ ਦੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕੋਈ ਵੀ ਇਵੈਂਟ ਹੁੰਦਾ ਜਾਂ ਕੁਛ ਵੀ, ਉਹਦੇ ਵਿੱਚ ਸਾਨੂੰ ਆਡੀਅੰਸ ਦਾ ਸਾਥ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ
ਜੀ। ਸੋ ਬਿਲਕੁਲ ਜੀ, ਅਸੀਂ ਵੀ ਆਪਣੇ ਭਾਈਚਾਰੇ ਦੇ ਵਿੱਚ ਜਿਹੜੇ ਇੱਕ ਪਰਿਵਾਰਕ ਇਵੈਂਟ ਦੇ ਤੌਰ ਤੇ ਇਸ ਨੂੰ ਮੰਨਣਾ ਚਾਹੁੰਦੇ ਆ ਜਿਹੜੇ ਲੋਕ, ਅਸੀਂ ਉਹਨਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰਦੇ ਹਾਂ। ਬਾਕੀ ਜਿਹੜੇ ਲੋਕ ਪਰੰਪਰਕ ਰਵਾਇਤਾਂ ਨੂੰ ਮੰਨਦੇ ਹੋਏ ਜਿਹੜਾ ਕਰਵਾ ਚੌਥ ਦਾ ਤਿਉਹਾਰ ਮਨਾਉਂਦੇ ਨੇ, ਸੋ ਉਹ ਤਾਂ ਉੱਥੇ ਸ਼ਾਮਲ ਹੋਣਗੇ ਹੀ। ਸੋ ਅਮਰਿੰਦਰ, ਸਾਡੇ ਵੱਲੋਂ ਹਰਮਨ ਰੇਡੀਓ ਦੀ ਟੀਮ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਸ਼ੁਭੇਚਾਵਾਂ, ਤੇ ਜਾਂਦੇ ਜਾਂਦੇ ਜੇ ਕੋਈ ਸੁੱਖ ਸੁਨੇਹਾ ਜਾਂ ਕੋਈ ਸਵਾਲ ਜਿਹੜਾ ਮੈਂ ਪੁੱਛਣੋਂ ਰਹਿ ਗਈ ਹੋਵਾਂ, ਤੁਸੀਂ ਸਾਂਝਾ ਕਰ ਸਕਦੇ ਹੋ।
ਹਾਂਜੀ, ਇੱਕ ਚੀਜ਼ ਹੈ ਕਿ ਕੁਛ ਲੋਕ ਸੋਚਦੇ ਨੇ ਕਿ ਜਸਟ ਅਸੀਂ ਉਹੀ ਲੋਕ ਜਾ ਸਕਦੇ ਨੇ ਜਿਨ੍ਹਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਹੈ। ਨਹੀਂ ਜੀ, ਸਾਰਿਆਂ ਦੇ ਲਈ ਖੁੱਲਾ ਸੱਦਾ ਹੈ। ਜਿਨ੍ਹਾਂ ਨੇ ਵਰਤ ਨਹੀਂ ਰੱਖਿਆ ਜਾਂ ਜੇ ਕੋਈ ਸਿੰਗਲ ਹੈ, ਉਹ ਵੀ ਆ ਕੇ ਇਸ ਨੂੰ ਇੰਜੋਏ ਕਰ ਸਕਦਾ ਹੈ, ਕਿਉਂਕਿ ਇਹ ਜਸਟ ਇੱਕ ਈਵਨਿੰਗ ਰੱਖੀ ਗਈ ਹੈ, ਤਾਂ ਕਿ ਅਸੀਂ ਇੱਥੋਂ ਦੇ ਇੰਨੇ ਬਿਜ਼ੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਥੋੜਾ ਟਾਈਮ ਆਪਣੀ ਫੈਮਿਲੀਜ਼ ਨੂੰ ਦੇ ਸਕੀਏ ਔਰ ਉਹਨਾਂ ਦੇ ਨਾਲ ਕੁਛ ਚੀਜ਼ ਨੂੰ ਇੰਜੋਏ ਕਰ ਸਕੀਏ। ਸੋ ਉਹ ਚੀਜ਼ ਨੂੰ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੈ ਜੀ। ਸਾਰੇ ਜਾਣੇ ਜ਼ਰੂਰ ਸ਼ਿਰਕਤ ਕਰਨ, ਸਾਨੂੰ ਉੱਥੇ ਆ ਕੇ ਸਾਡੇ ਨਾਲ ਜੁੜਨ, ਚਾਹੇ ਉਹ ਵਰਤ ਰੱਖਦੇ ਨੇ ਚਾਹੇ ਨਹੀਂ ਰੱਖਦੇ। ਸਾਡੇ ਵੱਲੋਂ ਸਾਰਿਆਂ ਨੂੰ ਮੋਸਟ ਵੈਲਕਮ ਜੀ।
ਜੀ, ਬਹੁਤ ਬਹੁਤ ਸ਼ੁਕਰੀਆ ਅਮਰਿੰਦਰ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ 19 ਤਰੀਕ ਦਿਨ ਬੁੱਧਵਾਰ ਜਿਹੜਾ ਇਹ ਇਵੈਂਟ ਉਲੀਕਿਆ ਗਿਆ ਜੀ। ਸੋ ਸਾਰੀ ਹੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਉੱਥੋਂ ਦੇ ਦਰਸ਼ਕ ਨੇ ਮੈਲਬਨ ਦੇ, ਉਹ ਜ਼ਰੂਰ ਇਹਦੇ ਵਿੱਚ ਸ਼ਿਰਕਤ ਕਰਨਗੇ। ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ।
ਜੀ ਦੋਸਤੋ, ਇਹ ਸਨ ਅਮਰਿੰਦਰ ਕੌਰ ਜਿਹੜੇ ਕਿ ਇਸ ਸਾਰੇ ਇਵੈਂਟ ਦੇ ਆਰਗੇਨਾਈਜ਼ਰ ਨੇ, ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸਨ। 19 ਅਕਤੂਬਰ ਨੂੰ ਜਿਹੜਾ ਇਹ ਇਵੈਂਟ ਕਰਵਾ ਚੌਥ ਦਾ ਹੋਣ ਜਾ ਰਿਹਾ, ਸੋ ਤਿਉਹਾਰ ਦੇ ਨਾਲ ਸੰਬੰਧਿਤ ਇੱਕ ਖੂਬਸੂਰਤ ਪਰਿਵਾਰਕ ਇਵੈਂਟ ਜਿਹੜਾ ਉਹ ਬਣਾਇਆ ਗਿਆ, ਤੇ ਸਾਡੇ ਇੱਥੋਂ ਦੇ ਰਹਿਣ ਵਾਲੇ ਭਾਈਚਾਰੇ ਦੇ ਲੋਕ ਜਿਹੜੇ ਆ ਜੀ ਸ਼ਾਮਲ ਹੋ ਸਕਦੇ ਆ। ਸਿਰਫ ਉਹਨਾਂ ਨੇ ਦੱਸਿਆ ਕਿ ਸਿਰਫ ਜਿਨ੍ਹਾਂ ਨੇ ਵਰਤ ਰੱਖਿਆ ਉਹੀ ਨਹੀਂ, ਸਗੋਂ ਜਿਨ੍ਹਾਂ ਨੇ ਵਰਤ ਨਹੀਂ ਵੀ ਰੱਖਿਆ ਉਹਨਾਂ ਦੀ ਐਂਟਰਟੇਨਮੈਂਟ ਦੇ ਲਈ ਵੀ ਉੱਥੇ ਪੂਰਾ ਪ੍ਰਬੰਧ ਹੋਣਾ। ਸੋ ਤੁਸੀਂ ਜ਼ਰੂਰ ਹਿੱਸਾ ਬਣੋ ਤੇ ਇੰਜੋਏ ਕਰੋ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਜਿਹੜਾ ਸਾਡੇ ਕੋਲ ਬਹੁਤਾ ਬਚਿਆ ਨਹੀਂ ਆ, ਤੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇੱਕ ਦੋ ਜਿਹੜੇ ਮੈਸੇਜਸ ਆ ਉਹ ਮੈਂ ਜ਼ਰੂਰ ਲੈ ਲਵਾਂ। ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਵੀ ਜੁੜ ਚੁੱਕੇ ਆ ਪ੍ਰੋਗਰਾਮ ਚ ਸ਼ਾਮਲ ਹੋਏ ਆ। ਤੇ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ, ਤੇ ਹਾਲ ਚਾਲ ਪੁੱਛ ਰਹੇ ਆ ਜੀ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠੇ ਸਾਰਿਆਂ ਦਾ। ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ, ਤੇ ਉਮੀਦ ਕਰਦੇ ਹਾਂ ਤੁਹਾਡਾ ਵੀ ਹਾਲ ਚਾਲ ਬਹੁਤ ਵਧੀਆ ਹੋਵੇਗਾ। ਤੇ ਬਾਕੀ ਕਹਿੰਦੇ ਜੀ ਆਪ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ ਜੀ, ਉਹ ਤੁਹਾਡੀ ਹਰ ਸਫਲਤਾ ਲਈ ਦੁਆਗੋ ਹਾਂ। ਤੁਮ ਜੀਓ ਹਜ਼ਾਰੋਂ ਸਾਲ, ਹਰ ਸਾਲ ਕੇ ਦਿਨ ਹੋ ਦਿਨ ਹੋ 50,000। ਕਿਆ ਬਾਤ ਹੈ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਦੁਆਵਾਂ ਦੇ ਲਈ, ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ। ਤੇ ਬਾਕੀ ਉਮਰ ਕਾਫੀ ਲੰਬੀ ਦੀ ਦੁਆ ਦਿੱਤੀ ਹੈ ਤੁਸੀਂ, ਹਨਾ। ਕਈ ਵਾਰ ਹੁੰਦਾ ਬੰਦਾ ਰਿੜਕ ਰਿੜਕ ਕੇ ਵੀ ਜਾਂਦਾ ਨਹੀਂ ਇਸ ਦੁਨੀਆ ਤੋਂ। ਸੋ ਅਸੀਂ ਵੈਸੇ ਇੱਛਾ ਇਹੀ ਰੱਖਦੇ ਹਾਂ ਜੀ ਕਿ ਚੰਗੇ ਭਲੇ ਹੀ ਤੁਰਦੇ ਬਣੀਏ, ਹਨਾ। ਤੇ ਬਾਕੀ ਕਹਿੰਦੇ ਬਹੁਤ ਦੂਰ ਤੱਕ ਜਾਣਾ ਪੈਂਦਾ ਇਹ ਜਾਣਨ ਲਈ ਕਿ ਤੁਹਾਡੇ ਨਜ਼ਦੀਕ ਕੌਣ ਹੈ। ਬਹੁਤ ਡੂੰਘੀ ਗੱਲ ਕੀਤੀ ਹੈ ਹਰਪ੍ਰੀਤ ਜੀ, ਵੈਸੇ ਤੁਸੀਂ ਹਮੇਸ਼ਾ ਹੀ ਗੱਲ ਜਿਹੜੀ ਉਹ ਡੂੰਘੀ ਹੀ ਕਰਦੇ ਹੋ। ਸੋ ਇੱਕ ਦੋ ਸਤਰਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਜਾਂਦੇ ਹੋ, ਤੁਹਾਡਾ ਇੱਕ ਆਪਣਾ ਅੰਦਾਜ਼ ਹੈ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤਹਿ ਦਿਲ ਤੋਂ ਤੁਹਾਡੀਆਂ ਦੁਆਵਾਂ ਦੇ ਲਈ। ਤੇ ਅੱਗੇ ਸਾਡੇ ਨਾਲ ਸਾਡੇ ਅੱਗੇ ਲਿਸਨਰ ਪਹੁੰਚੇ ਨੇ ਕੁਲਜੀਤ ਸਿੰਘ ਹੋਰੀ ਜੀ, ਤੇ ਇਹਨਾਂ ਨੇ ਕੋਈ ਜਾਣਕਾਰੀ ਜਿਹੜੀ ਆ ਉਹ ਸਾਨੂੰ ਭੇਜੀ ਹੈ। ਮੈਨੂੰ ਲੱਗਦਾ ਕਿ ਈਮੇਲ ਦੇ ਵਿੱਚ ਚੈੱਕ ਕਰਦੀ ਆ। ਇਹਦੇ ਨਾਲ ਹੀ ਸਾਡੇ ਨਾਲ ਬੀਪੀ ਰੰਗੀ ਵੀ ਈਮੇਲ ਦੇ ਜ਼ਰੀਏ ਜੁੜੇ ਨੇ, ਤੇ ਇਹਨਾਂ ਨੇ ਬਰਥਡੇ ਵਿਸ਼ੇਸ ਭੇਜੀਆਂ ਨੇ, ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਕਿ ਬਹੁਤ ਮਾਣ ਤੇ ਪਿਆਰ ਬਖਸ਼ਦੇ ਨੇ। ਕਹਿੰਦੇ ਸਾਡੇ ਪੂਰੇ ਕੰਸਟਰਕਸ਼ਨ ਕਰਿਊ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਇਹ ਬਿਲਡਿੰਗ ਕੰਸਟਰਕਸ਼ਨ ਫੀਲਡ ਦੇ ਵਿੱਚ ਇਹਨਾਂ ਦਾ ਸਾਰਾ ਕੰਮ ਹੈ ਜੀ ਤੇ ਸਾਰੇ ਕਰਿਊ ਵੱਲੋਂ ਮੈਨੂੰ ਮੁਬਾਰਕਾਂ ਭੇਜ ਰਹੇ ਨੇ। ਬਹੁਤ ਬਹੁਤ ਤਹਿ ਦਿਲ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਮੈਂ ਤੇ ਮੈਨੂੰ ਲੱਗਦਾ ਕਿ ਸ਼ਬਦ ਜਿਹੜੇ ਕਈ ਵਾਰ ਘੱਟ ਜਾਂਦੇ ਆ ਤੁਹਾਡੇ ਪਿਆਰ ਦੇ ਅੱਗੇ ਤੁਹਾਡੇ ਸਤਿਕਾਰ ਦੇ ਅੱਗੇ ਹਨਾ। ਤੇ ਇਸ ਤੋਂ ਬਾਅਦ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜ ਰਹੇ ਆ ਜੀ ਤੇ ਜਿਹੜਾ ਟੈਲੀਗ੍ਰਾਮ ਦੇ ਜ਼ਰੀਏ ਜਿਹੜਾ ਮੈਸੇਜ ਸੀ ਉਹ ਮੈਨੂੰ ਬਹੁਤਾ ਕਲੀਅਰ ਨਹੀਂ ਹੋ ਸਕਿਆ। ਇਹਨਾਂ ਨੇ ਕੋਈ ਜਾਣਕਾਰੀ ਜਿਹੜੀ ਆ ਜੀ ਉਹ ਭੇਜਣੀ ਸ਼ਾਇਦ ਚਾਹੀਏ ਪਰ ਮੈਨੂੰ ਉਹ ਮੈਸੇਜ ਜਿਹੜਾ ਪੂਰਾ ਕਲੀਅਰ ਨਹੀਂ ਹੋ ਰਿਹਾ ਤੇ ਮੈਂ ਬਿਨਾਂ ਕਲੀਅਰ ਹੋਏ ਤੋਂ ਇਹ ਮੈਸੇਜ ਪੜ੍ਹਨਾ ਨਹੀਂ ਚਾਹਾਂਗੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਵੀ ਦੋਸਤਾਂ ਨੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਨੇ ਦੁਆਵਾਂ ਭੇਜੀਆਂ ਨੇ ਜਿਨ੍ਹਾਂ ਨੇ ਪਿਆਰ ਬਖਸ਼ਿਆ ਮਾਣ ਬਖਸ਼ਿਆ ਜੀ ਮੈਂ ਤਹਿ ਦਿਲ ਤੋਂ ਰਿਣੀ ਆ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਆ ਉਹਨਾਂ ਦੀ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਫੇਰ ਕਿਸੇ ਨਵੇਂ ਮੁੱਦੇ ਦੇ ਨਾਲ ਕਿਸੇ ਨਵੇਂ ਵਿਚਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ। ਅੱਜ ਦੇ ਲਈ ਇੰਨਾ ਹੀ। ਤੁਹਾਡੇ ਫਰਮਾਇਸ਼ਾਂ ਦੇ ਗੀਤ ਛੱਡ ਕੇ ਜਾ ਰਹੀ ਆ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਗੀਤਾਂ ਦੀ ਜਿਹੜੀ ਸਾਂਝ ਆ ਉਹ ਪ੍ਰੋਗਰਾਮ ਤੋਂ ਬਾਅਦ ਵੀ ਪੈਂਦੀ ਰਹੇਗੀ। ਹੁਣ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਂਦੇ ਆ ਤੈਨੂੰ ਖੋਣਾ ਦੇਵਾਂ ਸੋਣੀਏ ਚਾਹੁੰਦੀ ਰਹਿਣੀ ਮੇਰੀ ਹਰ ਗਲਤੀ ਭੁਲਾਉਣੀ ਏ ਡਰਦਾ ਹਾਂ ਕਿਤੇ ਤੈਨੂੰ ਖੋਣਾ ਦੇਵਾਂ ਸੋਣੀਏ ਜਦ ਮੱਥਾ ਚੁੰਮਦੀ ਏ ਮੇਰੀ ਜਾਨ ਜਾਨ ਵਿੱਚ ਆਵੇ ਮੇਰੀ ਏ ਸਰਦਾਰਨੀ ਏ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਦੇਣ ਦੀ ਫਤਿਹ ਨੂੰ ਆਕੜ ਛੰਨਾ ਵਾ